And now, News Takeaway.
ਕਨੈਕਟ ਐਫ ਐਮ 91.5 ਦੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਔਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਮੈਨੂੰ ਪਤਾ, ਮੈਂ ਠੀਕ ਹਾਂ। ਮੈਨੂੰ ਪਤਾ ਵੀ ਜਦ ਤੁਸੀਂ ਇੰਡੀਆ ਕਾਲਜ ਪੜ੍ਹਦੇ ਸੀ ਤੁਹਾਡੇ ਕੋਲ ਬੁਲੇਟ ਹੁੰਦਾ ਸੀ।
ਹਾਂਜੀ ਹਾਂਜੀ,
ਹੁਣ ਵੀ ਹੈਗਾ ਕਿ ਵੇਚਤਾ?
ਸੋ ਕਾਲਜ ਤੋਂ ਬਾਅਦ ਸੀ ਮੇਰੇ ਕੋਲ।
ਕਾਲਜ ਤੋਂ ਬਾਅਦ?
ਸੋ ਕਾਲਜ ਵਾਲੇ ਦਿਨਾਂ ਦੇ ਵਿੱਚ ਮੇਰੇ ਕੋਲ ਹੀਰੋ ਹੋਂਡਾ ਦਾ ਇੱਕ ਆਇਆ ਸੀ, ਐਂਬੀਸ਼ਨ ਮੋਟਰਸਾਈਕਲ।
ਅੱਛਾ,
ਹਾਂ ਉਹ ਹੁੰਦਾ ਸੀ।
ਅਜੇ ਵੀ ਉਹਨਾਂ ਕੋਲ ਹੈਗਾ ਇਹ ਮੈਸੇਜ, ਜਗਰੂਪ ਮਾਨ ਜੀ ਨੇ ਭੇਜਿਆ।
ਦੇਖੋ, ਜੇ ਤਾਂ ਉਹਦਾ ਖਿਆਲ ਰੱਖਣ ਲਈ ਕੋਈ ਉੱਥੇ ਹੈ ਫਿਰ ਤਾਂ ਠੀਕ ਆ। ਸੋ ਮੇਰੀ ਫੈਮਿਲੀ ਦੇ ਵਿੱਚ ਜਿੰਨੇ ਵੀ ਮਤਲਬ ਸਾਰੇ ਬੁਲਟ ਨਹੀਂ ਚਲਾਉਂਦੇ, ਸੋ ਦੇ ਵੁੱਡ ਨਾਟ ਹੈਵ ਰਿਡਨ ਇਟ। ਸੋ ਉਹ ਵਿਚਾਰਾ ਖੜਾ ਰਹਿਣਾ ਸੀ ਉੱਥੇ, ਸੋ ਇਸ ਕਰਕੇ ਫਿਰ ਮੈਨੂੰ ਆਈ ਹੈਡ ਟੂ ਡਿਸਪੋਜ਼ ਇਟ ਆਫ।
ਜੀ ਜੀ, ਮੇਰੇ ਕੋਲ ਸਕੂਟਰ ਹੁੰਦਾ ਸੀ, ਅਜੇ ਵੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਵੀ ਉਹ ਸਾਡੀ ਫੈਮਿਲੀ 'ਚ ਅਜੇ ਵੀ ਰੱਖਿਆ ਹੋਇਆ ਚਾਚਾ ਜੀ ਨੇ, ਅਤੇ ਉਹਦੀ ਕਿਹਾ ਅੱਧੀ ਕਿੱਕ 'ਤੇ ਸਟਾਰਟ ਹੁੰਦਾ ਅਜੇ ਵੀ।
ਬੁਲਟ ਦਾ ਵਿਜੇ ਜੀ ਜਿਹੜਾ ਕਰੇਜ਼ ਆ ਨਾ, ਮਤਲਬ ਮੇਰਾ ਕਈ ਵਾਰੀ ਜੀ ਕਰਦਾ ਵੀ ਇੰਡੀਆ ਜਾ ਕੇ, ਮਤਲਬ ਇੰਡੀਆ ਗਏ ਮੈਨੂੰ ਬਹੁਤ ਟਾਈਮ ਹੋ ਗਿਆ, ਪਹਿਲਾਂ ਵੀ ਇੱਕ ਦੋ ਵਾਰ ਆਪਾਂ ਕਰਦਾ, ਤੇ ਜੇ ਇੰਡੀਆ ਜਾਣ ਨੂੰ ਜੀ ਕਰਦਾ ਕਿਤੇ ਕਿਤੇ, ਤੇ ਦੋ ਚੀਜ਼ਾਂ ਵਾਸਤੇ ਹੀ ਕਰਦਾ। ਦੇਖੋ, ਰਿਸ਼ਤੇਦਾਰ ਤਾਂ ਸਾਰੇ ਹੁਣ ਕੈਨੇਡਾ ਵਿਜ਼ਿਟ ਕਰਦੇ ਰਹਿੰਦੇ,
ਸਹੀ ਗੱਲ ਆ, ਸਹੀ ਗੱਲ ਆ,
ਇੱਥੇ ਆ ਕੇ ਮਿਲ ਜਾਂਦੇ ਆ,
ਬਿਲਕੁਲ ਸਹੀ ਗੱਲ ਆ,
ਤੇ ਨਾਲ ਫੇਸ ਟਾਈਮ ਹੈ, ਵਟਸਐਪ ਹੈ, ਕਦੇ ਉਹ ਇੰਨਾ ਜ਼ਿਆਦਾ ਤੁਸੀਂ ਉਦਾਸ ਨਹੀਂ ਹੁੰਦੇ
ਬਿਲਕੁਲ
ਰਿਸ਼ਤੇਦਾਰਾਂ ਨੂੰ ਮਿਲਣ ਕਰਕੇ ਜਾਂ ਯਾਰਾਂ ਦੋਸਤਾਂ ਨੂੰ ਮਿਲਣ ਲਈ। ਸੋ ਇੱਥੇ ਉਹ ਵਿਜ਼ਿਟ ਕਰਦੇ ਰਹਿੰਦੇ। ਦੋ ਚੀਜ਼ਾਂ ਜਿਹੜੀਆਂ ਚੀਜ਼ਾਂ ਮੈਂ ਕਈ ਵਾਰ ਮਿਸ ਕਰਦਾ ਕਿ ਜੋ ਕਰੇਵਿੰਗ ਹੁੰਦੀ ਆ ਵੀ ਯਾਰ ਇੰਡੀਆ ਚੱਲੀਏ, ਹੈ ਨਾ, ਪੰਜਾਬ ਚੱਲੀਏ, ਜਲੰਧਰ ਨਕੋਦਰ ਚੱਲੀਏ, ਉਹ ਤਾਂ ਹੁੰਦਾ ਕਿ ਇੱਕ ਤਾਂ ਉੱਥੇ ਦਾ ਜਿਹੜਾ ਕੜਾਹੀ ਚਿਕਨ ਵਿਦ ਉੱਥੇ ਦੇ ਬਟਰ ਨਾਨ, ਉਹ ਪਾਣੀ ਆ ਜਿਹੜਾ ਉਹ ਆਟਾ ਉਹ ਇੱਥੇ ਨਹੀਂ ਪੋਸੀਬਲ ਹੋ ਪਾਉਂਦਾ, ਪਾਣੀ ਦਾ ਹੀ ਬੜਾ ਫਰਕ। ਦੂਸਰਾ ਕਿ ਬਿਨਾਂ ਹੈਲਮੇਟ ਤੋਂ ਉੱਥੇ ਲੋਕਲ ਬੁਲਟ ਚਲਾਉਣਾ,
ਇਹ ਤਾਂ ਤੁਹਾਡਾ ਚਾਅ ਮੈਨੂੰ ਲੱਗਦਾ ਇੱਥੇ ਕਿਸੇ ਸੁਣਨ ਵਾਲੇ ਨੇ ਪੂਰਾ ਕਰ ਦੇਣਾ। ਇੱਥੇ ਕਈਆਂ ਕੋਲ ਬੁਲਟ ਹੈਗੇ ਆ, ਇੱਥੇ ਸਾਡੇ ਕਨੈਕਟ ਐਫ ਐਮ ਵਾਲੇ ਪਾਰਕਿੰਗ ਲੋਟ 'ਚ ਹੀ ਲੈ ਆਓ।
ਨਹੀਂ ਨਹੀਂ, ਇੱਦਾਂ ਨਹੀਂ, ਉਹ ਉੱਥੇ ਜਿਹੜਾ ਆਪਣੇ ਆਪਣੇ ਸ਼ਹਿਰ ਦੇ ਵਿੱਚ ਨਕੋਦਰ ਦੇ ਵਿੱਚ
ਹੈਲਮੇਟ ਬਾਂਹ ਤੇ ਟੰਗ ਕੇ,
ਹੈਲਮੇਟ ਦੀ ਲੋੜ ਹੀ ਨਹੀਂ ਹੁੰਦੀ,
ਨਕੋਦਰ ਦੀ ਲੋੜ ਨਹੀਂ ਪੈਂਦੀ,
ਕੋਈ ਹੈਲਮੇਟ ਪਾਉਂਦਾ ਹੀ ਨਹੀਂ, ਤੇ ਇਹ ਸੱਚ ਹੈ ਇਹ। ਉਹ ਦੇਖੋ, ਰੂਲਸ ਤਾਂ ਹੈਗੇ ਨੇ, ਹਾਈਵੇ ਦੇ ਉੱਤੇ ਜਦੋਂ ਕੋਈ ਜਾਂਦਾ ਉਦੋਂ ਹੈਲਮੇਟ ਪਾ ਲੈਂਦੇ ਆ,
ਜੀ ਜੀ,
ਵਿਦ ਇਨ ਦ ਟਾਊਨ ਜਿਹੜਾ ਨਾ ਉਹ ਸਾਰੇ ਕੋਈ ਕੋਈ ਹੈਲਮੇਟ ਨਹੀਂ ਪਾਉਂਦਾ।
ਜਿਹੜਾ ਮੁਹਾਲੀ ਚੰਡੀਗੜ੍ਹ ਵਾਲਾ ਕੀ ਹੁੰਦਾ ਸੀ ਨਾ ਕਿ ਮੁਹਾਲੀ ਦੇ ਵਿੱਚ ਇੰਨੀ ਜ਼ਿਆਦਾ ਉਦੋਂ ਕੋਈ ਸਖਤੀ ਵਗੈਰਾ ਸੀ ਨਹੀਂ, ਤੇ ਮੁਹਾਲੀ ਤੋਂ ਚੰਡੀਗੜ੍ਹ ਜਿਹੜੇ ਕਰਦੇ ਸੀਗੇ ਕਮਿਊਟ ਜਾਂ ਜਿਨ੍ਹਾਂ ਨੇ ਰਾਈਡ ਕਰਨਾ ਹੁੰਦਾ ਸੀ, ਮੁਹਾਲੀ ਦੇ ਦਾਇਰੇ 'ਚ ਜਿਹੜਾ ਹੈਲਮੇਟ ਸੀ ਉਹ ਬਾਂਹ ਤੇ, ਜਿੱਦਾਂ ਹੀ ਤੁਸੀਂ ਚੰਡੀਗੜ੍ਹ ਐਂਟਰ ਕਰਨ ਲੱਗੇ ਹੋ ਪਲਸੋਰੇ ਵਾਲੇ ਪਾਸਿਓਂ ਜਾਂ ਉਧਰੋਂ ਦੂਜੇ ਪਾਸਿਓਂ, ਤਾਂ ਤੁਸੀਂ ਨਾਲ ਦੀ ਨਾਲ ਹੈਲਮੇਟ ਸਿਰ ਤੇ ਲਗਾਇਆ।
ਉਹ ਚੰਡੀਗੜ੍ਹ ਬਹੁਤ ਬਾਂਹ ਤੇ ਟੰਗ ਕੇ ਹੈਲਮੇਟ ਜਿਹੜਾ ਉਹ ਚਲਾਇਆ ਵੀ ਆ ਮੋਟਰਸਾਈਕਲ, ਤੇ ਇੱਕ ਦੋ ਵਾਰ ਪੁਲਿਸ ਵਾਲਿਆਂ ਨੇ ਰੋਕਿਆ ਵੀ ਆ, ਤਰਲੇ ਵੀ ਕੀਤੇ ਆ, ਐਕਟਿੰਗ ਵੀ ਕੀਤੀ ਆ, ਰੋਕੇ ਵੀ ਦਿਖਾਇਆ ਪੁਲਿਸ ਵਾਲਿਆਂ
ਨੇ। ਉਹ ਯਾਰ ਇੱਕ ਤੁਸੀਂ ਨਾ ਮੈਨੂੰ ਗੱਲ ਚੇਤੇ ਕਰਾਤੀ,
ਸਟੂਡੈਂਟ ਹੈਗੇ ਜੀ, ਡੈਡੀ ਨੇ ਬਹੁਤ ਕੁੱਟਣਾ, ਚਲਾਨ ਨਾ ਕੱਟਿਓ।
ਤੁਸੀਂ ਮੈਨੂੰ ਗੱਲ ਚੇਤੇ ਕਰਾਤੀ, ਗੱਲ ਹੈਗੀ ਮਲੇਰਕੋਟਲੇ ਦੀ, ਆਈ ਥਿੰਕ 1989 ਦੇ ਨੇੜਚਲੇ ਦੀ ਗੱਲ ਆ।
ਅੱਛਾ,
ਮੇਰੇ ਚਾਚਾ ਜੀ ਉਹ ਵੀ ਮਤਲਬ ਸਾਡਾ ਯਾਰ ਚਾਚਾ ਹੀ ਆ ਨਾ, ਕਿਉਂਕਿ ਉਮਰ ਦਾ
ਉਮਰ ਛੋਟੇ ਨੇ
ਹੈ ਨਾ, ਉਮਰ ਛੋਟੇ ਤੁਸੀਂ ਮਿਲੇ ਉਹਨਾਂ ਨੂੰ, ਤੇ ਉਹਨਾਂ ਦਾ ਮਤਲਬ ਮੇਰੇ ਨਾਲੋਂ 10 ਸਾਲ ਦਾ ਹੀ ਫਰਕ ਆ, ਤੇ ਉਹ ਸੀਗੇ ਉਦੋਂ 15-16 ਸਾਲ ਦੇ, ਮੈਂ ਸੀਗਾ 5-6 ਸਾਲ ਦਾ।
ਜੀ ਜੀ,
ਤੇ ਸਾਨੂੰ ਭੇਜਤਾ ਕਰਦਿਆਂ ਨੇ ਫਰੂਟ ਲੈ ਕੇ ਆਓ, ਤੇ ਅਸੀਂ ਚਲੇ ਗਏ। ਅਸੀਂ ਫਰੂਟ ਦੀ ਭਾਲ ਦੇ ਵਿੱਚ ਇੱਕ ਉੱਥੇ ਬੱਸ ਸਟੈਂਡ ਦੇ ਕੋਲ ਨਾ, ਉੱਥੇ ਫਰੂਟ ਵੈਂਡਰਸ ਖੜੇ ਹੁੰਦੇ ਸੀ, ਅਸੀਂ ਉੱਧਰ ਚਲੇ ਗਏ। ਉੱਥੇ ਪੁਲਿਸ ਵਾਲੇ ਨੇ ਰੋਕ ਲਿਆ।
ਜੀ ਜੀ,
ਹੁਣ ਚਾਚਾ ਜੀ ਉਹ ਵੀ 16 ਸਾਲ ਦੀ ਉਮਰ, ਤੇ ਉਹਨਾਂ ਨੇ ਕਿਹਾ ਲਾਇਸੈਂਸ ਦਿਓ। ਲਾਇਸੈਂਸ ਕਿੱਥੇ? ਤੇ ਉਹਨਾਂ ਨੇ ਕਿਹਾ ਵੀ ਸਾਈਡ ਤੇ ਲਾਓ, ਤੇ ਸੋਚਣ ਵੀ ਯਾਰ ਇਹ ਤਾਂ ਪ੍ਰੋਬਲਮ ਹੋ ਗਈ ਵੀ ਕਿੱਦਾਂ ਬਚੀਏ ਇੱਥੋਂ। ਅੱਛਾ ਚਾਚਾ ਜੀ, ਅਸੀਂ ਪਿਛਲੇ ਦਿਨ ਹੀ ਗੱਲ ਕਰਦੇ ਸੀ, ਜਦੋਂ ਮੈਂ ਛੁੱਟੀਆਂ 'ਤੇ ਸੀ ਨਾ ਹੁਣ, ਅਸੀਂ ਇਕੱਠੇ ਬੈਠੇ, ਤੇ ਮੈਨੂੰ ਯਾਦ ਕਰਾਉਣ, ਕਹਿੰਦੇ ਤੁਹਾਨੂੰ ਯਾਦ ਆ? ਮੈਂ ਕਿਹਾ ਹਾਂ ਮੈਨੂੰ ਯਾਦ ਆ। ਕਹਿੰਦੇ ਮੈਂ ਤੇਰੇ ਚੂੰਡੀਆਂ ਵੱਡਾਂ ਵੀ ਰੋ ਵੀ, ਮੈਂ ਪੁਲਿਸ ਨੂੰ ਕਹਾਂ ਦੇਖੋ ਬੱਚਾ ਰੋ ਰਿਹਾ, ਮੈਂ ਇਹਨੂੰ ਘਰ ਲੈ ਕੇ ਜਾਣਾ, ਮੈਨੂੰ ਜਾ ਲੈਣ ਦਿਓ। ਕਹਿੰਦੇ ਮੈਂ ਤੇਰੀ ਚੂੰਡੀਆਂ ਵੱਡਾ ਤੂੰ ਰੋਵੇ ਨਾ, ਤੇ
ਸੋ
ਇੱਦਾਂ ਦਾ ਕੰਮ ਵੀ ਹੋਇਆ।
ਜੀ ਜੀ, ਮੈਂ ਤਾਂ ਕਾਲਜ ਵਿੱਚ ਸੀਗਾ ਚੰਡੀਗੜ੍ਹ, ਮੈਂ 5 ਸਾਲ ਰਿਹਾ ਫੋਰ ਮਾਈ ਗ੍ਰੈਜੂਏਸ਼ਨ ਐਂਡ ਪੋਸਟ ਗ੍ਰੈਜੂਏਸ਼ਨ।
ਜੀ ਜੀ ਜੀ,
ਤੇ ਉਹਨਾਂ ਦਿਨਾਂ ਦੇ ਵਿੱਚ ਉੱਥੇ ਉਦੋਂ ਮੈਂ ਐਂਬੀਸ਼ਨ ਚਲਾਉਂਦਾ ਸੀ ਮੋਟਰਸਾਈਕਲ ਹੀਰੋ ਹਾਂਡਾ ਤੇ ਉਦੋਂ ਪੁਲਿਸ ਵਾਲਿਆਂ ਨੇ ਕਈ ਵਾਰੀ ਰੋਕਿਆ ਤੇ ਇੱਕ ਵਾਰ ਤਾਂ ਪਾਰਕਿੰਗ ਦੇ ਵਿੱਚ ਹੀ ਪਾਰਕਿੰਗ 'ਚ ਤਾਂ ਹੈਲਮੈਟ ਨਹੀਂ ਸੀ ਪਾਉਂਦੇ ਹੁੰਦੇ ਤੇ ਪਾਰਕਿੰਗ ਦੇ ਵਿੱਚ ਹੀ ਉਹ 34 ਸੈਕਟਰ ਵਾਲੀ 35 ਸੈਕਟਰ ਵਾਲੀ 35 ਸੈਕਟਰ ਦੀ ਉਹਦੀ ਪਾਰਕਿੰਗ ਦੇ ਵਿੱਚ ਪੁਲਿਸ ਵਾਲੇ ਦੇ ਉੱਥੇ ਬੈਠੇ ਹੋਏ ਸੀ ਉਹਨਾਂ ਨੂੰ ਰੋਕ ਲਿਆ ਮੈਂ ਕਿਹਾ ਜੀ ਪਾਰਕਿੰਗ ਦੇ ਵਿੱਚ ਤਾਂ ਹੈਲਮੈਟ ਨਹੀਂ ਸੀ ਪਾਇਆ ਪਹਿਲਾਂ ਕਰਕੇ ਨਹੀਂ ਪਾਉਣਾ ਹੁੰਦਾ ਚਲਾਨ ਹੋਏਗਾ
ਜਿਵੇਂ ਇੱਥੇ ਡਰਾਈਵ ਥਰੂ ਦੇ ਵਿੱਚ ਅਸੀਂ ਫੋਨ ਵਰਤ ਰਹੇ ਹੋਗੇ ਪੁਲਿਸ ਵਾਲੇ ਇੱਥੇ ਵੀ ਦੇਖਦੇ ਹੁੰਦੇ ਆ
ਐਗਜ਼ੈਕਟਲੀ ਤੇ ਮੈਂ ਰੋਣ ਲੱਗ ਗਿਆ ਮੈਂ ਕਿਹਾ ਜੀ ਪੇਪਰ ਚੱਲਦੇ ਆ ਤੇ ਤਿਆਰੀ ਮੇਰੀ ਅੱਗੇ ਨਹੀਂ ਮੈਂ ਪੇਪਰ ਚੋਂ ਫੇਲ ਹੋ ਜਾਣਾ ਤੇ ਡੈਡੀ ਤਾਂ ਮੈਨੂੰ ਕੁੱਟਣ ਲਈ ਪਹਿਲਾਂ ਹੀ ਤਿਆਰ ਨੇ ਉੱਤੋਂ ਜੇ ਤੁਸੀਂ ਮੈਨੂੰ ਟਿਕਟ ਦਿੱਤੀ ਚਲਾਨ ਕੱਟਤਾ ਜੀ ਤੇ ਮੈਨੂੰ ਤਾਂ ਬਹੁਤ
ਪੱਕੀ
ਵੀ ਪਲੀਜ਼ ਛੱਡ ਦਿਓ ਤੇ ਮੈਂ ਕਿਹਾ ਜੀ ਡੈਡੀ ਤਾਂ ਜੀ ਬੈਂਕ 'ਚ ਕਲਰਕ ਨੇ ਤੇ ਐਵੇਂ ਹੀ ਬਸ
ਜਦੋਂ
ਕਹਾਣੀ ਬਣਾ ਕੇ ਤੇ ਮੈਂ ਕਿਹਾ ਮੈਂ ਤਾਂ ਵਜ਼ੀਫੇ ਤੇ ਮੈਨੂੰ ਉਹਨਾਂ ਨੇ ਭੇਜਿਆ ਪੂਰੇ ਸੂਰੇ ਪੈਸੇ ਹੁੰਦੇ ਸਾਡੇ ਕੋਲ ਤੇ ਜੇ ਤੁਸੀਂ ਆ $100-200 ਰੁਪਏ ਦਾ ਚਲਾਨ ਕੱਟਤਾ ਤੇ ਮੈਨੂੰ ਕੁੱਟ ਬਹੁਤ ਪੈਣੀ ਪਲੀਜ਼ ਅੰਕਲ ਜਾ ਲੈਂਦੇ
ਹੋ
ਉਹ ਜਾਣ ਦਿੱਤਾ ਮੈਨੂੰ ਮੈਂ ਤਾਂ 2-3 ਵਾਰ ਐਕਟਿੰਗ ਕਰਕੇ ਬਚਿਆ
ਜੀ ਹੁਣ ਇੱਕ ਗੱਲ ਨਾ ਮੈਨੂੰ ਹੋਰ ਕਿਉਂਕਿ ਅਸੀਂ ਡਿਸਕਸ ਉਦੋਂ ਕਰ ਰਹੇ ਸੀ ਇੱਕ ਮੈਂ ਤੁਹਾਨੂੰ ਹੋਰ ਛੋਟੀ ਜਿਹੀ ਗੱਲ ਸੁਣਾ ਹੀ ਦਿੰਦਾ ਇਹ ਵੀ ਕਈਆਂ ਨਾਲ ਇਹ ਸ਼ਾਇਦ ਕੋਈ ਆਈਡੈਂਟੀਫਾਈ ਕਰਨਗੇ ਮਲੇਰਕੋਟਲੇ ਦੀ ਗੱਲ ਹੈ ਇਹ ਵੀ ਹੁਣ ਛੋਟੇ ਛੋਟੇ ਜਿਹੇ ਬਾਜ਼ਾਰ ਭੀੜੀਆਂ ਜਿਹੀਆਂ ਗਲੀਆਂ ਹੈ ਨਾ ਉੱਥੇ ਹੁਣ ਬੰਦੇ ਪੈਦਲ ਵੀ ਤੁਰ ਰਹੇ ਕੋਈ ਸਾਈਕਲ ਵਾਲਾ ਵੀ ਆ ਤੇ ਅਸੀਂ ਉਹੀ ਸੇਮ ਚਾਚਾ ਜੀ ਅਸੀਂ ਸਕੂਟਰ ਤੇ ਗਏ ਹਾਂ ਕੋਈ ਸਮਾਨ ਲੈਣ ਮੈਂ ਛੋਟਾ ਜਿਹਾ ਤੇ ਮਤਲਬ ਮੈਂ ਇੰਨਾ ਛੋਟਾ ਸੀ ਮੈਂ ਅੱਗੇ ਖੜਾ ਸੀ ਸਕੂਟਰ ਤੇ ਮੈਂ ਪਿਛਲੀ ਸੀਟ ਤੇ ਵੀ ਨਹੀਂ ਸੀ ਬਿਠਾਉਂਦੇ ਉਹਨਾਂ ਦਿਨਾਂ ਚ
ਇੱਕ ਗੱਲ ਮੈਂ ਨੋਟ ਕਰ ਰਿਹਾ ਸਮਾਨ ਲੈਣ ਚਾਚਾ ਜੀ ਤੇ ਤੁਹਾਨੂੰ ਇਕੱਠੇ
ਭੇਜਦੇ
ਇਦਾਂ ਕਿਉਂ ਤੁਹਾਡਾ ਵਿੱਚ ਕੀ ਰੋਲ ਸੀ
ਕਿਉਂਕਿ ਮੈਨੂੰ ਸਕੂਟਰ ਤੇ ਸਵਾਰੀ ਕਰਨ ਦਾ ਬੜਾ ਚਾਹ ਹੁੰਦਾ ਮੈਂ ਖੁਸ਼ ਹੋ ਜਾਂਦਾ
ਯੋਗਦਾਨ ਨਹੀਂ ਸੀ ਤੁਹਾਡਾ
ਮੇਰਾ ਯੋਗਦਾਨ ਕੋਈ ਨਹੀਂ ਸੀ
ਹਾਂ ਮੈਂ ਲਿਫਾਫੇ ਤੁਸੀਂ ਫੜ
ਨਹੀਂ 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 ਲਿਫਾਫੇ ਤਾਂ
ਫਿਰ ਕਿਤੇ ਤੁਸੀਂ ਫਲ ਫਰੂਟ ਸੁੰਘ ਕੇ ਦੱਸਦੇ ਸੀ ਆਹ ਖਰਾ ਨਹੀਂ
ਨਾ 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 ਮੈਂ ਤਾਂ ਸਿਰਫ
ਹੁੰਦਾ ਕਈ ਵਾਰ
ਮੈਨੂੰ ਤਾਂ ਚਾਹ ਚੜ ਜਾਂਦਾ ਸੀ ਵੀ ਸਕੂਟਰ ਤੇ ਜਾਣ ਦਾ ਮੌਕਾ ਮਿਲ ਰਿਹਾ ਅੱਛਾ ਹੋਇਆ ਕਿ ਅਸੀਂ ਬੜੇ ਤੰਗ ਜੀ ਗਲੀ ਦੇ ਵਿੱਚੋਂ ਬਾਜ਼ਾਰ ਦੇ ਵਿੱਚ ਜਾ ਰਹੇ ਹਾਂ ਸਰਹੰਦੀ ਗੇਟ ਦੇ ਲਾਗੇ ਅੱਗੇ ਉੱਥੇ ਗਲੀ ਜਾਂਦੀ ਸੀ ਬਾਜ਼ਾਰ ਦੀ ਉਹਦੇ ਵਿੱਚ ਹੁਣ ਤੁਸੀਂ ਕਿਹੜਾ ਕੋਈ ਬਹੁਤਾ ਤੇਜ਼ ਚੱਲ ਰਹੇ ਹੋ ਉੱਥੇ ਹੌਲੀ ਹੌਲੀ ਜਾ ਰਿਹਾ ਸਕੂਟਰ ਕੋਈ ਬੰਦਾ ਪੈਦਲ ਤੁਰਿਆ ਜਾਂਦਾ ਸੀ ਉਹਦੇ ਕੁੜਤੇ ਦੇ ਵਿੱਚ ਕਿਤੇ ਸਕੂਟਰ ਦਾ ਹੈਂਡਲ ਸੁਣੋ
ਕੰਮ ਖਰਾਬ
ਉਹ ਪਤਾ ਨਹੀਂ ਲੱਗਾ ਅਜੇ ਹੈ ਨਾ ਸਕੂਟਰ ਦੇ ਵਿੱਚ ਜਿਹੜਾ ਕੁੜਤੇ ਦਾ ਸਿਰਾ ਸੀ ਜੇਬ ਵਾਲਾ ਉਹ ਸਕੂਟਰ ਦੇ ਹੈਂਡਲ ਦੇ ਕੋਲ ਆ ਗਿਆ ਪਤਾ ਨਹੀਂ ਲੱਗਿਆ ਅੱਗੇ ਇਕਦਮ ਰਸਤਾ ਖਾਲੀ ਹੋ ਗਿਆ ਚਾਚਾ ਜੀ ਨੇ ਦੇ ਦਿੱਤੀ ਰੇਸ ਤੇ ਜਿਹੜਾ ਉਹਦਾ ਕੁੜਤੇ ਦੀ ਜੇਬ ਸੀ ਉਹ ਹੈਂਡਲ ਦੇ ਨਾਲ ਸਕੂਟਰ ਦੇ ਨਾਲ ਹੀ ਅੱਗੇ ਚਲੀ ਗਈ
ਅੱਛਾ ਬੰਦਾ ਤਾਂ ਬਚ ਗਿਆ
ਬੰਦਾ ਬਚ ਗਿਆ
ਪਰ ਜੇਬ ਨਾਲ
ਬੰਦਾ ਤਗੜਾ ਸੀ ਕੁੜਤਾ ਕਮਜ਼ੋਰ ਸੀ
ਤੁਸੀਂ ਜੇਬ ਕੱਟ ਲਈ
ਬੰਦਾ ਤਗੜਾ ਸੀ ਕੁੜਤਾ ਕਮਜ਼ੋਰ ਸੀ
ਤੁਸੀਂ ਜੇਬ ਕੱਟ
ਵਿਦ ਇਨ ਅ ਫਿਊ ਸੈਕਿੰਡ ਹੋਇਆ ਕਿ ਮਤਲਬ ਪਲਕ ਝਪਕਦੇ ਹੀ ਨਾਲ ਦੀ ਨਾਲ ਜਿਹੜਾ ਕੁੜਤਾ ਸੀ ਉਹ ਤਾਂ ਲੀਰੋ ਲੀਰ ਹੋ ਗਿਆ ਤੇ ਅਸੀਂ ਇਕਦਮ ਪਿੱਛੇ ਮੁੜ ਕੇ ਦੇਖਿਆ ਤੇ ਉਹ ਬੰਦਾ ਛੇ ਪੰਜ ਦੇ ਵਿੱਚ ਵੀ ਬਣਿਆ ਕੀ ਤੇ ਚਾਚਾ ਜੀ ਕਹਿੰਦੇ ਪਿੱਛੇ ਨਾ ਦੇਖ ਬਸ ਹੁਣ ਅੱਗੇ ਦੇਖ ਤੇ ਅਸੀਂ ਭਜਾ ਲਿਆ ਉੱਥੋਂ ਸਕੂਟਰ ਫਿਰ ਇਹੋ ਜਿਹਾ ਕੰਮ ਵੀ
ਵਾਹ ਜੀ ਵਾਹ
ਅਸੀਂ ਤਾਂ ਕੀ ਭਜਾਇਆ ਮੈਂ ਤਾਂ ਖੈਰ ਛੋਟਾ ਜਿਹਾ ਹੀ ਸੀ
ਨਹੀਂ ਪਰ ਤੁਹਾਡਾ ਯੋਗਦਾਨ ਸੀਗਾ
ਮੇਰਾ ਯੋਗਦਾਨ ਸੀਗਾ ਸੋ ਇੱਦਾਂ ਦੀਆਂ ਕਈ ਯਾਦਾਂ ਨੇ ਯਾਰ ਹੈ ਨਾ ਵਟਸਐਪ 'ਤੇ ਕਈ ਮੈਸੇਜ ਆ ਰਹੇ ਨੇ ਕਹਿੰਦੇ ਇਹਦੇ ਉੱਤੇ ਓਪਨ ਲਾਈਨ ਕਰੋ ਅੱਜ
ਯਾਰ ਨੋਸਟੈਲਜੀਆ ਵੱਡੀ ਚੀਜ਼
ਨੋਸਟੈਲਜੀਆ ਬਹੁਤ ਕਮਾਲ ਦੀ ਚੀਜ਼ ਹੈ ਯਾਰ ਪਰ ਹਾਲਾਂਕਿ ਦੇਖੋ ਸਾਡੇ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਨੋਸਟੈਲਜੀਆ ਇਜ਼ ਨਾਟ ਅ ਸਟ੍ਰੈਟਜੀ ਜੋ ਕਿ ਸਹੀ ਗੱਲ ਆ ਪਰ ਇਹ ਵੀ ਨੋਸਟੈਲਜੀਆ ਦਾ ਵੀ ਇੱਕ ਰੋਲ ਬਹੁਤ ਹੈ ਅਹਿਮ ਜ਼ਿੰਦਗੀ ਦੇ ਵਿੱਚ ਅੱਛਾ ਬਸ ਜੀ ਖਬਰਾਂ ਦਾ ਸਿਲਸਿਲਾ ਵੀ ਸ਼ੁਰੂ ਕਰ ਲਈਏ ਹੁਣ ਕੱਲ੍ਹ ਇੱਕ ਅਪਡੇਟ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਇੱਕ ਅਜਿਹਾ ਵਿਅਕਤੀ ਜਿਹਨੂੰ ਕਿ ਐਕਸਟੋਰਸ਼ਨ ਦੇ ਮਾਮਲੇ ਦੇ ਨਾਲ ਸੰਬੰਧਿਤ ਸ਼ੂਟਿੰਗ 'ਚ ਐਬਟਸਫਰਡ ਦੇ ਵਿੱਚ ਦਸੰਬਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ 17 ਦਸੰਬਰ ਨੂੰ ਐਬਟਸਫਰਡ ਦੇ ਵਿੱਚ ਵਾਪਰੀ ਘਟਨਾ ਜਿਹੜੀ ਕਿ ਇੱਕ ਬਿਜ਼ਨਸ ਪ੍ਰੈਮਿਸਿਸ ਕਿੰਗ ਰੋਡ ਅਤੇ ਟਾਊਨ ਲਾਈਨ ਰੋਡ ਦੇ ਨਜ਼ਦੀਕ ਆ ਉੱਥੇ ਗੋਲੀ ਚਲਾਉਣ ਦੇ ਮਾਮਲੇ ਦੇ ਵਿੱਚ ਇਹਨੂੰ ਐਬਟਸਫਰਡ 'ਚ ਅਰੈਸਟ ਕੀਤਾ ਗਿਆ ਸੀ ਫਿਰ ਜਦੋਂ ਐਬਟਸਫਰਡ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਤਾਂ ਉਹਦੇ ਵਿੱਚੋਂ ਜਿਹੜੀਆਂ ਫਾਈਂਡਿੰਗਸ ਉਹਨਾਂ ਦੀਆਂ ਹੋਈਆਂ ਉਹਨਾਂ ਨੇ ਸਰੀ ਪੁਲਿਸ ਸਰਵਿਸ ਨਾਲ ਸਾਂਝੀਆਂ ਕੀਤੀਆਂ ਅਤੇ ਫਿਰ ਪਤਾ ਲੱਗਿਆ ਵੀ 17 ਦਸੰਬਰ ਨੂੰ ਐਬਟਸਫਰਡ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ 14 ਤੇ 15 ਦਸੰਬਰ ਨੂੰ ਇਹੀ ਵਿਅਕਤੀ ਇੱਥੇ ਸਰੀ ਦੇ ਵਿੱਚ ਵੀ ਐਕਸਟੋਰਸ਼ਨ ਰਿਲੇਟਡ ਵਾਰਦਾਤਾਂ ਦੇ ਵਿੱਚ ਹਿੱਸਾ ਲੈ ਚੁੱਕਾ ਸੀ ਅਤੇ ਇਹ ਹੈਗਾ 22 ਸਾਲਾਂ ਦਾ ਗੁਰਸੇਵਕ ਸਿੰਘ ਇਹਦੇ ਉੱਪਰ ਹੁਣ ਕਈ ਚਾਰਜਿਸ ਲਗਭਗ 1 ਦਰਜਨ ਚਾਰਜਿਸ ਨੇ ਜਿਹੜੇ ਲੱਗੇ ਨੇ
ਸੋ ਜਦੋਂ 17 ਦਸੰਬਰ ਨੂੰ ਐਬਟਸਫਰਡ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਗਿਆ ਉਦੋਂ ਉਹਦੇ ਉੱਤੇ ਸਿਰਫ ਅਨਲੋਫੁਲੀ ਡਿਸਚਾਰਜਿੰਗ ਆਫ ਫਾਇਰਆਰਮ ਦਾ ਚਾਰਜ ਹੀ ਲੱਗਿਆ ਸੀ ਹੁਣ ਉਸ ਕੇਸ ਦੇ ਵਿੱਚ ਵੀ ਇਹਦੇ ਉੱਤੇ ਐਡੀਸ਼ਨਲ ਕਈ ਸਾਰੇ ਚਾਰਜਿਸ ਲੱਗੇ ਨੇ ਮੋਰ ਸੀਰੀਅਸ ਚਾਰਜਿਸ ਤੇ ਜਦੋਂ ਐਬਟਸਫਰਡ ਪੁਲਿਸ ਨੇ ਇਹਨੂੰ ਅਰੈਸਟ ਕਰਨ ਤੋਂ ਬਾਅਦ ਤਫਤੀਸ਼ ਕੀਤੀ ਉਹ ਸਾਰੀ ਜਾਣਕਾਰੀ ਸਰੀ ਪੁਲਿਸ ਸਰਵਿਸ ਨਾਲ ਸਾਂਝੀ ਕੀਤੀ ਫਿਰ ਪਤਾ ਲੱਗਿਆ ਕਿ 14 ਦਸੰਬਰ ਨੂੰ ਇੱਥੇ ਸਰੀ ਦੇ ਵਿੱਚ 80 Avenue ਤੇ ਸਕਾਟ ਰੋਡ ਤੇ ਇੱਕ ਬਿਜ਼ਨਸ ਤੇ ਗੋਲੀਆਂ ਚਲਾਈਆਂ ਸਨ ਉਹਦੇ ਵਿੱਚ ਵੀ ਇਹ ਵਿਅਕਤੀ ਸ਼ਾਮਿਲ ਸੀ ਇਹਦਾ ਹੱਥ ਸੀ ਇਹਨੇ ਗੋਲੀਆਂ ਚਲਾਈਆਂ ਅਤੇ ਫਿਰ ਉਸ ਤੋਂ ਅਗਲੇ ਹੀ ਦਿਨ 15 ਦਸੰਬਰ ਨੂੰ ਤੜਕਸਾਰ 2:05 'ਤੇ ਇੱਕ ਬਿਜ਼ਨਸ ਦੇ ਪਾਰਕਿੰਗ ਲੋਟ ਦੇ ਵਿੱਚ 124 ਸਟਰੀਟ 'ਤੇ ਓਲਡ ਰੇਲ ਰੋਡ ਦੇ ਨੇੜੇ ਇੱਕ ਪਾਰਕਿੰਗ ਲੋਟ ਦੇ ਵਿੱਚ 2 ਵਾਹਨਾਂ ਨੂੰ ਅੱਗ ਲਗਾਈ ਸੀ। ਆਰਸਨ ਦੀ ਘਟਨਾ ਸੀ, ਉਹਦੇ ਵਿੱਚ ਵੀ ਇਹੀ 22 ਸਾਲਾ ਗੁਰਸੇਵਕ ਸਿੰਘ ਜ਼ਿੰਮੇਦਾਰ ਸੀ, ਪੁਲਿਸ ਦਾ ਇਹ ਮੰਨਣਾ। ਸੋ ਇਹਦੇ 'ਤੇ ਹੁਣ ਦੋਨੋਂ ਮਾਮਲਿਆਂ ਦੇ ਵਿੱਚ, ਇਹਨਾਂ ਦੋਨੋਂ ਮਾਮਲਿਆਂ 'ਚ ਜਿਹੜਾ ਐਬਰਸਫੋਰਡ ਵਾਲਾ ਮਾਮਲਾ ਸੀ ਉਹਦੇ ਵਿੱਚ ਵੀ ਬੜੇ ਸੀਰੀਅਸ ਚਾਰਜਸ ਹੁਣ ਇਸ ਵਿਅਕਤੀ ਦੇ ਉੱਤੇ ਲੱਗੇ ਨੇ।
ਸੋ 14 ਤੇ 15 ਦਸੰਬਰ ਨੂੰ ਘਟਨਾਵਾਂ ਕੀਤੀਆਂ ਸਰੀ 'ਚ, 17 ਦਸੰਬਰ ਨੂੰ ਵਾਰਦਾਤ ਕੀਤੀ ਐਬਰਸਫੋਰਡ ਦੇ ਵਿੱਚ ਅਤੇ ਅਰੈਸਟ ਹੋਇਆ ਸੀ ਐਬਰਸਫੋਰਡ ਦੇ ਵਿੱਚ। APD ਐਬਰਸਫੋਰਡ ਪੁਲਿਸ ਡਿਪਾਰਟਮੈਂਟ ਨੇ ਇਹਨੂੰ ਹਿਰਾਸਤ 'ਚ ਲਿਆ ਸੀ
ਅਤੇ ਉਦੋਂ ਹੀ ਐਬਰਸਫੋਰਡ ਪੁਲਿਸ ਵੱਲੋਂ ਇਹਦੀ ਤਸਵੀਰ ਵੀ ਉਸ ਤੋਂ ਬਾਅਦ ਜਾਰੀ ਕੀਤੀ ਗਈ ਸੀ
ਜੀ।
ਸੋ ਕੱਲ੍ਹ ਸਰੀ ਪੁਲਿਸ ਨੇ ਬੇਸਿਕਲੀ ਇਹ ਦੱਸਿਆ ਵੀ ਇਹ 2 ਹੋਰ ਮਾਮਲਿਆਂ ਦੇ ਵਿੱਚ ਵੀ ਸ਼ਾਮਲ ਸੀ
ਅਤੇ
ਇਹਦੇ ਚਾਰਜਸ ਜਿਹੜੇ ਨੇ ਉਹ ਦੱਸੇ ਗਏ ਅਤੇ ਇਹਨੂੰ ਹੁਣ ਇਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੀ ਰੱਖਿਆ ਗਿਆ। ਅਗਲੀ ਇਹਦੀ ਅਦਾਲਤ ਦੇ ਵਿੱਚ ਪੇਸ਼ੀ 22 ਤਰੀਕ ਨੂੰ ਹੋਏਗੀ, 22 ਮਈ ਨੂੰ,
ਪਰਸੋਂ।
ਹਾਂਜੀ, ਅਤੇ ਬਾਕੀ ਪਬਲਿਕ ਸੇਫਟੀ ਮਿਨਿਸਟਰ ਨੀਨਾ ਕ੍ਰੀਗਰ ਨੇ ਕੱਲ੍ਹ ਕਿਹਾ ਵੀ ਦੋਨੋਂ ਪੁਲਿਸ ਸਰਵਿਸਿਜ਼ ਨੇ ਬਹੁਤ ਵਧੀਆ ਕੰਮ ਕੀਤਾ ਅਤੇ ਨਾਲ ਉਹਨਾਂ ਨੇ ਇੱਕ ਵਾਰ ਫਿਰ ਚੇਤਾਵਨੀ ਦਿੱਤੀ ਹੈ ਸਾਰੇ ਕ੍ਰਿਮੀਨਲਸ ਨੂੰ ਵੀ ਜਿਹੜੇ ਇਸ ਤਰ੍ਹਾਂ ਬਿਜ਼ਨਸਿਸ ਨੂੰ ਜਾਂ ਇਲਾਕਾ ਨਿਵਾਸੀਆਂ ਨੂੰ ਡਰਾਉਣਗੇ, ਧਮਕਾਉਣਗੇ, ਉਹਨਾਂ ਨੂੰ ਉਹਨਾਂ ਦਾ ਪੁਲਿਸ ਪਿੱਛਾ ਕਰੇਗੀ, ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ, ਜਵਾਬਦੇਹ ਬਣਾਇਆ ਜਾਏਗਾ
ਤੇ ਉਹਨਾਂ ਨੂੰ ਰਿਪੋਰਟ ਵੀ ਕੀਤਾ ਜਾਏਗਾ ਜਦੋਂ ਜਦੋਂ CBSA ਵੱਲੋਂ ਉਹ ਕਾਰਵਾਈ ਕੀਤੀ।
ਜਿਹੜਾ ਗੁਰਸੇਵਕ ਸਿੰਘ ਆ ਇਹਦੇ ਸਟੇਟਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਫੋਰ ਸਮ ਰੀਜ਼ਨ, ਕਿ ਇਹ ਨਹੀਂ ਪਤਾ ਕਿ ਟੈਂਪਰਰੀ ਰੈਜੀਡੈਂਟ ਸੀ ਜਾਂ PR ਸੀ ਜਾਂ ਸਟੂਡੈਂਟ ਸੀ ਕਿ ਵਰਕ ਪਰਮਿਟ ਹੋਲਡਰ ਸੀ ਜਾਂ ਸਿਟੀਜ਼ਨ ਸੀ, ਵੀ ਡੋਂਟ ਨੋ।
ਜੀ ਵਾਸੂ ਜੀ, FIFA ਦੇ ਮੈਚ ਹੋਣੇ ਨੇ 11 ਤਰੀਕ ਤੋਂ, FIFA ਵਰਲਡ ਕੱਪ ਸ਼ੁਰੂ ਹੋ ਰਿਹਾ ਅਤੇ ਜਿਹੜਾ ਇੱਥੇ ਆਪਣੇ ਇੱਧਰ ਵੈਨਕੂਵਰ 'ਚ ਮੈਚ ਹੋਣਾ ਪਹਿਲਾਂ, ਉਹ 13 ਤਰੀਕ ਨੂੰ ਮੈਚ ਹੋਣਾ, ਹਜੇ ਤੱਕ ਇਹ ਸਵਾਲ ਬਣਿਆ ਹੋਇਆ ਵੀ ਇਹਦਾ ਖਰਚਾ ਕਿੰਨਾ ਆਏਗਾ। ਸਿਟੀ ਆਫ ਵੈਨਕੂਵਰ ਵਾਲਿਆਂ ਨੇ ਤਾਂ ਆਪਣੀ ਇੱਕ ਰਿਪੋਰਟ ਉੱਥੇ ਜਾਰੀ ਕਰਤੀ ਸੀ, ਇੱਥੇ BC 'ਚ ਖਰਚਾ ਕਿੰਨਾ ਹੋਣਾ, ਪਿਛਲੇ ਦਿਨੀ BC ਦੇ ਪ੍ਰੀਮੀਅਰ ਨੇ ਕਿਹਾ ਸੀ ਵੀ ਇਸ ਮਹੀਨੇ ਦੇ ਅੰਤ ਤੱਕ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿੰਨਾ ਖਰਚਾ ਇਹਦੇ ਉੱਪਰ ਆਉਣਾ। ਉਦੋਂ ਸਵਾਲ ਉੱਠ ਰਹੇ ਸੀ ਕਿ ਇਹ ਕਿਹੋ ਜਿਹੀ ਗੱਲ ਹੋਈ ਵੀ 1 ਮਹੀਨੇ ਤੋਂ ਵੀ ਘੱਟ ਰਹਿ ਗਿਆ ਟੂਰਨਾਮੈਂਟ ਸ਼ੁਰੂ ਹੋਣ ਨੂੰ, ਇੰਨਾ ਵੱਡਾ ਟੂਰਨਾਮੈਂਟ ਆ ਵੀ ਕੀ ਅਜੇ ਤੱਕ ਇਹ ਕੋਸਟ ਪਤਾ ਹੀ ਨਹੀਂ। ਫਿਰ ਇਹ ਗੱਲ ਹੋਈ ਸੀ ਵੀ ਸ਼ਾਇਦ ਇਸ ਕਰਕੇ ਇਹ ਕੋਸਟ ਸਾਂਝੀ ਨਹੀਂ ਕੀਤੀ ਜਾ ਰਹੀ ਵੀ ਫੈਡਰਲ ਸਰਕਾਰ ਵੱਲੋਂ ਕਿੰਨੀ ਕੰਟਰੀਬਿਊਸ਼ਨ ਐਗਜੈਕਟਲੀ ਹੋਣੀ ਆ, ਜਦ ਤੱਕ ਉਹ ਨੰਬਰ ਨਹੀਂ ਆਉਂਦਾ, ਜਦ ਤੱਕ ਉਸ ਨੰਬਰ 'ਤੇ ਹੋ ਸਕਦਾ ਕੋਈ ਬੈਕ ਐਂਡ ਫੋਰਥ ਚੱਲ ਰਿਹਾ ਹੋਵੇ, ਵੀ ਉਹਦੀ ਕਲੈਰਿਟੀ ਆਉਣ ਤੱਕ ਉਦੋਂ ਤੱਕ ਪਤਾ ਨਹੀਂ ਲੱਗਣਾ। ਪਰ ਵਾਸੂ ਜੀ, ਅਜੇ BC ਦੀ ਸਰਕਾਰ ਵੱਲੋਂ ਤਾਂ ਇਹਨਾਂ ਚੀਜ਼ਾਂ ਦੀ ਪੁਸ਼ਟੀ ਕੀਤੀ ਜਾਣੀ ਬਾਕੀ ਆ, ਪਰ PBO ਵੱਲੋਂ ਪਾਰਲੀਮੈਂਟਰੀ ਬਜਟ ਆਫਿਸਰ ਵੱਲੋਂ ਅੱਜ ਇੱਕ ਰਿਪੋਰਟ ਜਾਰੀ ਕੀਤੀ ਗਈ ਆ ਅਰਲੀ ਇਨ ਦਾ ਮਾਰਨਿੰਗ। ਉਹਨਾਂ ਦਾ ਇਹ ਕਹਿਣਾ ਵੀ ਟੋਟਲ ਜਿਹੜੀਆਂ ਸਾਰੀਆਂ ਲੈਵਲਸ ਆਫ ਗਵਰਨਮੈਂਟਸ ਨੇ, ਫੈਡਰਲ ਹੋਈ, ਪ੍ਰੋਵਿੰਸ਼ਲ ਸਰਕਾਰਾਂ ਹੋਈਆਂ, ਕਿਉਂਕਿ ਓਨਟੈਰੀਓ ਅਤੇ BC ਦੇ ਵਿੱਚ ਮੈਚ ਹੋਣੇ ਆ, ਅਤੇ ਜਿਹੜੀ ਫਿਰ ਸਿਟੀਜ਼ ਨੇ ਵੈਨਕੂਵਰ ਹੋਇਆ ਜਾਂ ਉੱਧਰ ਟੋਰੋਂਟੋ ਜਾਂ ਜਿਹਨਾਂ ਸਿਟੀਜ਼ ਨੇ ਈਵਨ ਆਪਣੇ ਫੈਨ ਜ਼ੋਨ ਵਗੈਰਾ ਵੀ ਬਣਾਉਣੇ ਨੇ, ਸਰੀ 'ਚ ਵੀ ਫੈਨ ਜ਼ੋਨ ਬਣਨਾ, ਵੀ ਤੁਸੀਂ ਸਾਰੇ ਇਹੋ ਜਿਹੇ ਖਰਚਿਆਂ ਦੀ ਟੋਟਲ ਕਰ ਲਓ, ਆਲ ਲੈਵਲਸ ਆਫ ਗਵਰਨਮੈਂਟਸ, ਇਹਨਾਂ ਨੇ ਟੋਟਲ $1.06 billion ਇਸ ਪੂਰੇ ਟੂਰਨਾਮੈਂਟ ਦੇ ਉੱਪਰ ਖਰਚ ਕਰ ਦੇਣਾ, ਜਿਹੜਾ ਸਰਕਾਰੀ ਖਰਚਾ ਆਏਗਾ।
ਸੋ ਜਿਹੜਾ ਸਰਕਾਰੀ ਖਰਚਾ ਹੋਏਗਾ, ਸੋ ਜੋ ਕਿ ਪਰ ਗੇਮ $82 million ਬਣਦਾ, ਅਤੇ ਇਹਦੇ ਵਿੱਚ ਹੁਣ ਗੱਲ ਇਹ ਹੈ ਕਿ ਫੈਡਰਲ ਖਰਚਾ ਜੋ ਹੈ ਫੈਡਰਲ ਸਰਕਾਰ ਦਾ, ਉਹ $473 million ਦੱਸਿਆ ਗਿਆ
ਜੀ,
ਅਤੇ ਇਹਦੇ ਵਿੱਚ ਇਨਫਰਾਸਟ੍ਰਕਚਰ ਅਤੇ ਆਪਰੇਸ਼ਨਸ ਦੇ ਉੱਤੇ ਜਿਹੜੇ ਖਰਚਾ ਹੋਏਗਾ ਉਹ ਤਕਰੀਬਨ 220 million ਆ, ਸਿਕਿਉਰਿਟੀ ਵਾਸਤੇ ਫੈਡਰਲ ਸਰਕਾਰ ਵੱਲੋਂ 145 million ਦਿੱਤੇ ਜਾ ਰਹੇ ਨੇ, ਅਤੇ RCMP ਦਾ ਜਿਹੜਾ ਪੁਲਿਸਿੰਗ ਦਾ ਖਰਚਾ ਹੋਏਗਾ ਉਹ ਵੀ ਫੈਡਰਲ ਵਿੱਚ ਆ ਜਾਣਾ, ਸੋ $79 million ਉਹ ਆ, ਕੁੱਲ ਮਿਲਾ ਕੇ $473 million ਬਣਦੇ ਨੇ ਮੋਟੇ ਮੋਟੇ। ਤੇ ਬਾਕੀ ਜੋ ਇਹਦੇ ਵਿੱਚ ਜੇ ਤੁਸੀਂ ਸਿਟੀਜ਼ ਦਾ ਖਰਚਾ ਦੇਖੋਗੇ, ਤੇ ਵੈਨਕੂਵਰ ਦਾ ਜਿਹੜਾ ਇੱਥੇ ਦੱਸਿਆ ਗਿਆ 7 ਗੇਮਸ ਹੋਸਟ ਕਰਨ ਦਾ ਖਰਚਾ, ਉਹ ਜੇ ਫੈਡਰਲ ਕੰਟਰੀਬਿਊਸ਼ਨ ਮਿਲਾ ਕੇ ਨਾਲ ਦੇਖੋਗੇ ਤਾਂ $578 million ਬਣਦਾ, ਪਰ ਜਿਹੜਾ ਵੈਨਕੂਵਰ ਦਾ ਖਰਚਾ ਇਹਨਾਂ ਨੇ ਗਿਣਿਆ ਉਹ ਸਿਰਫ $362.3 million ਹੀ ਗਿਣਿਆ ਹੈ, ਤੇ ਆਈ ਐਮ ਵੈਰੀ ਸ਼ੋਰ ਕਿ ਇਹ ਖਰਚਾ ਇਸ ਤੋਂ ਜ਼ਿਆਦਾ ਹੋਣਾ
ਪ੍ਰੋਵਿੰਸ਼ੀਅਲ ਲੈਵਲ ਤੇ ਵੀ
ਤੇ ਸਿਟੀ ਲੈਵਲ ਤੇ ਵੀ। ਤੇ ਇਹਦੇ ਵਿੱਚ ਇਸ ਰਿਪੋਰਟ ਦੇ ਵਿੱਚ PBO ਨੇ ਸਪਸ਼ਟ ਕੀਤਾ ਵੀ ਜੇਕਰ ਹੋਸਟਿੰਗ ਦਾ ਖਰਚਾ ਫੈਡਰਲ ਗ੍ਰਾਂਟ ਨਾਲੋਂ ਮਤਲਬ ਜ਼ਿਆਦਾ ਹੁੰਦਾ ਤੇ ਜਿਹੜੀ ਐਡੀਸ਼ਨਲ ਕੋਸਟ ਹੋਏਗੀ ਉਹ ਫੈਡਰਲ ਸਰਕਾਰ ਨਹੀਂ ਬੇਅਰ ਕਰੇਗੀ, ਕਿ ਉਹ ਖਰਚਾ ਫਿਰ ਅਦਰ ਲੈਵਲਸ ਆਫ ਗਵਰਨਮੈਂਟ ਨੂੰ ਹੀ ਚੁੱਕਣਾ ਪਏਗਾ, ਕਿ ਉਹ ਸਿਟੀ ਚੁੱਕੇ ਜਾਂ ਸੂਬਾ ਚੁੱਕੇ, ਕਿ ਫੈਡਰਲ ਸਰਕਾਰ ਨੇ ਜਿੰਨੀ ਗ੍ਰਾਂਟ ਸਪਰਿੰਗ ਇਕਨੋਮਿਕ ਅਪਡੇਟ ਦੇ ਵਿੱਚ ਬਜਟ ਦੇ ਵਿੱਚ ਤੇ ਹੋਰ ਜਿੰਨੇ ਪੈਸੇ ਉਹ ਐਲੋਕੇਟ ਕਰ ਚੁੱਕੇ ਨੇ, ਜੋ ਕਿ ਕੁੱਲ ਮਿਲਾ ਕੇ ਐਸ ਵੀ ਮੈਂਸ਼ਨ $473.2 million ਬਣਦੇ ਨੇ, ਸੋ ਉਨਾ ਹੀ ਫੈਡਰਲ ਸਰਕਾਰ ਨੇ ਦੇਣੇ, ਉਸ ਤੋਂ ਵੱਧ
ਨਹੀਂ
ਦੇਣਗੇ। ਤੇ ਇਹਦੇ ਵਿੱਚ ਇਹਨਾਂ ਨੇ ਬ੍ਰੇਕਡਾਊਨ ਵੀ ਸਾਂਝਾ ਕੀਤਾ ਵਿਜੇ ਜੀ, ਕਿ ਵੱਖੋ ਵੱਖਰੇ ਜਿਹੜੇ ਫੈਡਰਲ ਖਰਚੇ ਨੇ ਉਹ ਕਿਸ ਕਿਸਮ ਦੇ ਖਰਚੇ ਨੇ। ਸੋ ਉਹਦੇ ਵਿੱਚ ਇੱਕ ਤਾਂ ਕੈਨੇਡਾ ਹੈਰੀਟੇਜ ਜੋ ਡਿਪਾਰਟਮੈਂਟ ਆ ਸਪੋਰਟਸ ਤੇ ਸਾਰਾ ਕੁਝ ਉਹ ਦੇਖਦੇ ਆ, ਤੇ ਉਹਨਾਂ ਨੇ ਜੋ ਅਦਰ ਲੈਵਲਸ ਆਫ ਗਵਰਨਮੈਂਟ ਨੂੰ ਪੈਸੇ ਟ੍ਰਾਂਸਫਰ ਕੀਤੇ ਨੇ, ਸਭ ਤੋਂ ਮੋਟਾ ਖਰਚਾ $220 million ਤਾਂ ਉਹੀ
ਆ,
ਬਾਕੀ ਪਬਲਿਕ ਸੇਫਟੀ ਦਾ $145 million ਦਾ ਖਰਚਾ, RCMP ਦਾ
$79 million
ਇਸ ਤੋਂ ਇਲਾਵਾ ਇੰਟਰਸਟਿੰਗ ਗੱਲ ਇਹਦੇ ਵਿੱਚ ਇਹ ਹੈ ਕਿ IRCC ਦਾ ਵੀ ਖਰਚਾ ਜਿਹੜੇ ਵਿਜ਼ਟਰ ਵੀਜ਼ੇ ਇਸ਼ੂ ਕਰਨੇ ਨੇ
ਜੀ,
ਉਹਦੇ ਵਾਸਤੇ ਵੀ 6.4 million dollars ਐਡੀਸ਼ਨਲ ਰੱਖਿਆ ਹੋਇਆ,
ਕਿਉਂਕਿ ਉਹਨਾਂ ਨੂੰ ਵੀ ਆਪਣੀ ਜਿਹੜਾ ਵਰਕਲੋਡ ਆ ਉਹਨੂੰ ਮੈਨੇਜ ਕਰਨ ਵਾਸਤੇ ਫੰਡਿੰਗ ਰਿਸੋਰਸਿਸ ਚਾਹੀਦੇ ਹੋਣਗੇ,
ਤੇ CBSA ਦਾ ਵੀ ਬਾਰਡਰ ਸਿਕਿਉਰਿਟੀ ਦੇ ਉੱਤੇ ਕਹਿੰਦੇ ਐਡੀਸ਼ਨਲ ਖਰਚਾ ਹੋਣਾ, ਇਹਦੇ ਕਰਕੇ 4.3 million dollars CBSA ਦੇ ਨੇ, ਤੇ ਫਿਰ ਕੈਟਸਾ ਦਾ ਵਾਸਤੇ ਵੀ ਇਹਨਾਂ ਨੇ ਐਕਸਟਰਾ ਖਰਚੇ ਰੱਖੇ, ਸਿਕਿਉਰਿਟੀ ਸਕਰੀਨਿੰਗ ਵੀ ਕਹਿੰਦੇ ਵੱਧ ਹੋਏਗੀ 3.4 million dollars ਉਹਦੇ ਨੇ,
ਤੇ
ਫੂਡ ਇੰਸਪੈਕਸ਼ਨ ਏਜੰਸੀ ਦਾ ਵੀ 1.2 million ਇਹਦੇ ਵਿੱਚ ਹੈਗਾ, ਸੋ ਇਸ ਤਰ੍ਹਾਂ ਦੇ ਕੁੱਲ ਮਿਲਾਮ ਲੋ ਕੇ ਇਹ $473.2 million ਫੈਡਰਲ ਖਰਚਾ, ਬਾਕੀ ਜੋ ਪ੍ਰੋਵਿੰਸ਼ੀਅਲ ਇਹਨਾਂ ਨੇ ਖਰਚੇ ਦੱਸੇ ਨੇ ਉਹ ਸਿਟੀਜ਼ ਵੱਲੋਂ ਹੀ ਜੋ ਰਿਪੋਰਟਸ ਦਿੱਤੀਆਂ ਗਈਆਂ, ਕਿਉਂਕਿ ਇਹਦੇ ਕੋਲ ਫੈਡਰਲ ਪੀਬੀਓ ਹੈ, ਸੋ ਇਹ ਜਿਹੜੇ ਪੀਬੀਓ ਪਾਰਲੀਮੈਂਟਰੀ ਬਜਟ ਆਫਿਸਰ ਨੇ, ਇਹਨਾਂ ਦਾ ਸੂਬਿਆਂ ਦੇ ਉੱਤੇ ਸਿਟੀਜ਼ ਦੇ ਉੱਤੇ ਕੋਈ ਇਖਤਿਆਰ ਨਹੀਂ, ਸੋ ਸਿਟੀਜ਼ ਵੱਲੋਂ ਤੇ ਪ੍ਰੋਵਿੰਸਿਸ ਵੱਲੋਂ ਜਿਹੜੀ ਕੋਈ ਰਿਪੋਰਟ ਦਿੱਤੀ ਗਈ
ਪਬਲਿਕਲੀ ਜੋ ਨੰਬਰ ਸਾਂਝੇ ਕੀਤੇ ਗਏ,
ਉਹਦੇ ਆਧਾਰ ਤੇ ਉਹਨਾਂ ਨੇ ਇਹ ਐਸਟੀਮੇਟ ਬਣਾਇਆ, ਤੇ ਸਾਨੂੰ ਇਹ ਪਤਾ ਐਸ ਯੂ ਮੈਂਸ਼ਨ ਕਿ BC ਦੇ ਵਿੱਚ ਜਿਹੜੀ ਅਪਡੇਟਡ ਕਾਸਟ ਆ ਉਹ ਐਟ ਦੀ ਐਂਡ ਆਫ ਦਿਸ ਮੰਥ ਪ੍ਰੀਮੀਅਰ ਨੇ ਕਿਹਾ ਵੀ ਆਪਾਂ ਸਾਂਝੀ ਕਰਾਂਗੇ,
ਸੋ ਹਫ਼ਤਾ 10 ਦਿਨ ਅਜੇ ਹੋਰ ਲੱਗਣਗੇ, ਮਤਲਬ ਕਿ ਹਫ਼ਤਾ 10 ਦਿਨ ਬਾਅਦ ਉਹ ਰਿਪੋਰਟ ਆਉਣ ਦਾ ਮਤਲਬ ਹੋਏਗਾ ਕਿ ਟੂਰਨਾਮੈਂਟ ਸ਼ੁਰੂ ਹੋਣ ਨੂੰ ਉਦੋਂ 10 ਦਿਨ ਰਹਿ ਜਾਣੇ ਆ,
ਜੀ ਜੀ, ਤੇ ਇਹ ਜਿਹੜੀ ਟੋਟਲ ਕਾਸਟ ਅਜੇ ਦੱਸੀ ਜਾ ਰਹੀ ਹੈ ਵੀ 1.066 billion ਹੋਣੀ ਆ ਟੋਟਲ ਜੋ ਪਬਲਿਕ ਕਾਸਟ ਹੈ, ਉਹ ਇਸ ਤੋਂ ਜ਼ਿਆਦਾ ਹੋਏਗੀ ਡੈਫੀਨੇਟਲੀ, ਕਿਉਂਕਿ ਸਿਟੀਜ਼ ਦੀ ਤੇ ਸੂਬਿਆਂ ਦੀ ਜਿਹੜੀ ਕਾਸਟ ਹੈ ਉਹ ਇਹਦੇ ਵਿੱਚ ਇਹਨਾਂ ਨੂੰ ਲੱਗਦਾ ਕਿ ਥੋੜ੍ਹੀ ਜਿਹੀ ਅਜੇ ਘੱਟ ਪੁਰਾਣੀਆਂ ਰਿਪੋਰਟਸ ਦੇ ਆਧਾਰ ਤੇ ਉਹਨਾਂ ਨੇ ਜੋੜੀ ਹੈ,
ਜਿਹੜਾ ਨੰਬਰ ਤੁਹਾਨੂੰ ਆਹ 10 ਦਿਨ ਬਾਅਦ ਵੀ ਮਿਲ ਜਾਣਾ ਨਾ, ਜਦੋਂ ਸਾਰਾ ਟੂਰਨਾਮੈਂਟ ਖਤਮ ਹੋਣ ਤੋਂ ਬਾਅਦ ਲੇਖਾ ਜੋਖਾ ਹੋਣਾ, ਜਿਹੜਾ ਫਾਈਨਲ ਨੰਬਰ ਹੋਏਗਾ ਉਹ 10 ਦਿਨ ਬਾਅਦ ਮਿਲਣ ਵਾਲੇ ਨੰਬਰ ਤੋਂ ਵੀ ਜ਼ਿਆਦਾ ਹੋਣ ਦੇ ਆਸਾਰ ਹੋਣਗੇ, ਮਤਲਬ ਉਹਦੇ ਵਿੱਚ ਕੋਈ ਹੈਰਾਨੀ ਨਾ ਹੋਵੇ, ਜੇ ਬਾਅਦ ਦੇ ਵਿੱਚ ਜਦੋਂ ਟੂਰਨਾਮੈਂਟ ਮੁੱਕ ਗਿਆ ਫਿਰ ਲੇਟਰ ਜੁਲਾਈ ਅਗਸਤ ਸਤੰਬਰ ਔਰ ਮੇ ਬੀ ਸਾਲ 2 ਸਾਲ ਬਾਅਦ ਇਸ ਗੱਲ ਦਾ ਖੁਲਾਸਾ ਹੋਵੇ ਕਿ ਜੀ ਅਸਲੀ ਨੰਬਰ ਦਾ ਕਿਤੇ ਜ਼ਿਆਦਾ ਸੀ,
ਮੋਸਟ ਲਾਈਕਲੀ ਸਾਲ 2 ਸਾਲ ਬਾਅਦ ਹੀ ਹੋਏਗਾ, ਮੋਸਟ ਲਾਈਕਲੀ ਮਤਲਬ ਉਹ ਅਕਤੂਬਰ ਨਵੰਬਰ ਤੋਂ ਬਾਅਦ ਹੀ ਹੋਏਗਾ, ਮਿਊਨਿਸਪਲ ਇਲੈਕਸ਼ਨ ਤੋਂ ਪਹਿਲਾਂ ਨਹੀਂ ਹੋਏਗਾ,
ਜੀ ਜੀ ਬਿਲਕੁਲ,
ਸੋ ਉਸ ਤੋਂ ਬਾਅਦ ਦੱਸਿਆ ਜਾਏਗਾ, ਕਿਉਂਕਿ ਉਦੋਂ ਤੱਕ ਤਾਂ ਸਾਰੀਆਂ ਮਿਊਨਿਸਪਲ ਸਰਕਾਰਾਂ ਇੱਧਰ ਵੈਂਕੂਵਰ ਉਧਰ ਟੋਰਾਂਟੋ ਉਹ ਵਾਰ ਵਾਰ ਇਹ ਕਹੀ ਜਾਂਦੇ ਆ ਕਿ ਦੇਖਿਓ ਇਹਦੇ ਤੋਂ ਸਾਨੂੰ ਪੈਸੇ ਜਨਰੇਟ ਬੜੇ ਹੋਣੇ, ਰੈਵਨਿਊ ਬੜਾ ਆ ਜਾਣਾ
ਕਿ ਟੂਰਿਜ਼ਮ ਨੂੰ ਇੰਨਾ ਹੁਲਾਰਾ ਮਿਲਣਾ, ਪਰ ਵਾਸੂ ਜੀ ਟੂਰਿਜ਼ਮ ਸੈਕਟਰ ਦੇ ਵਿੱਚੋਂ ਇਸ ਵੇਲੇ ਖਦਸ਼ੇ ਅਜਿਹੇ ਨੇ ਕਿ ਉਹਨੇ ਲੋਕੀ ਆ ਨਹੀਂ ਰਹੇ,
ਜੀ ਆਪਾਂ ਕੱਲ੍ਹ ਵੀ ਗੱਲ ਕਰ ਰਹੇ,
ਕੱਲ੍ਹ ਵੀ ਗੱਲ ਕੀਤੀ ਸੀ ਵੀ ਜੂਨ ਮਹੀਨੇ ਵਾਸਤੇ ਜਿਹੜੀਆਂ ਆਲਰੇਡੀ ਬੁਕਿੰਗਸ ਨੇ ਜੋ ਇੱਕ ਇੰਨੇ ਵੱਡੇ ਮੇਜਰ ਇਵੈਂਟ ਤੋਂ ਪਹਿਲਾਂ ਜਿਸ ਲੈਵਲ ਦੀਆਂ ਬੁਕਿੰਗਸ ਹੋ ਜਾਣੀਆਂ ਚਾਹੀਦੀਆਂ ਸੀ, ਹੋਟਲਸ ਐਸੋਸੀਏਸ਼ਨ ਦਾ ਇਹ ਕਹਿਣਾ ਕਿ ਜਿੰਨੀਆਂ ਬੁਕਿੰਗਸ ਪਿਛਲੇ ਸਾਲ ਦੀਆਂ ਜੂਨ 'ਚ ਹੋਈਆਂ ਸੀ ਐਟ ਐਜ਼ ਆਫ ਨਾਓ ਜੂਨ ਵਾਸਤੇ ਜਿਹੜੀਆਂ ਬੁਕਿੰਗਸ ਨੇ ਉਹ 20% ਘੱਟ ਨੇ ਪਿਛਲੇ ਸਾਲ ਦੇ ਮੁਕਾਬਲੇ,
ਤੇ ਸਿਟੀ ਵੱਲੋਂ ਸੂਬੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਸਪੋਂਸਰਸ਼ਿਪ ਡੀਲਸ ਹੋ ਜਾਣਗੀਆਂ, ਰੈਵਨਿਊ ਜਨਰੇਸ਼ਨ ਦੀਆਂ ਬਹੁਤ ਸਾਰੀਆਂ ਓਪਰਚੁਨਿਟੀਜ਼ ਹੋਣਗੀਆਂ, ਸੋ ਉਹ ਰੀਅਲਾਈਜ਼ ਹੁੰਦੀਆਂ ਨੇ ਕਿ ਨਹੀਂ,
ਜੀ ਜੀ,
ਸੋ ਉਹਦਾ ਐਂਟੀਸਪੇਸ਼ਨ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਾਂ ਸਾਲਾਂ ਦੇ ਵਿੱਚ ਹੀ ਹੋਏਗਾ, ਐਂਡ ਯੂ ਆਰ ਰਾਈਟ ਟੂ ਸੇ ਕਿ ਵੀ ਜਿਹੜੇ ਅਲਟੀਮੇਟ ਨੰਬਰਸ ਨੇ ਜੋ ਫਾਈਨਲ ਨੰਬਰਸ ਹੋਣਗੇ ਉਹ ਇਹਨਾਂ ਐਸਟੀਮੇਟਸ ਤੋਂ ਜ਼ਿਆਦਾ ਹੀ ਆਮ ਤੌਰ 'ਤੇ ਹੋਇਆ ਕਰ
2010 ਦੇ ਵਿੱਚ ਜਦੋਂ ਵਿੰਟਰ ਓਲੰਪਿਕਸ ਹੋਏ ਸੀ ਉਹਦੀ ਵੀ ਜਿੰਨੀ ਕਾਸਟ ਦੱਸੀ ਗਈ ਉਸ ਤੋਂ ਬਾਅਦ ਕਿੰਨੇ ਚਿਰ ਮਗਰੋਂ ਫਿਰ ਫਾਈਨਲ ਨੰਬਰ ਅਜੇ ਤੱਕ ਕਈਆਂ ਦਾ ਮੰਨਣਾ ਫਾਈਨਲ ਐਗਜੈਕਟ ਨੰਬਰ ਦਾ ਅਜੇ ਤੱਕ ਨਹੀਂ ਪਤਾ, ਤੁਸੀਂ ਇਹ ਦੇਖੋ ਹਜੇ ਤੱਕ ਇਹ ਨਹੀਂ ਪਤਾ ਕਿ ਇਕੱਲਾ ਸਿਕਿਉਰਿਟੀ ਉੱਪਰ ਸਾਡੇ ਸੂਬੇ ਨੇ ਇਸ ਟੂਰਨਾਮੈਂਟ ਵਾਸਤੇ ਕਿੰਨਾ ਖਰਚਾ ਕਰਨਾ, ਉਹਦੇ ਵਿੱਚ ਵੀ ਗੱਲ ਇਹੀ ਆਉਂਦੀ ਸੀ ਵੀ ਸਿਕਿਉਰਿਟੀ ਵਾਸਤੇ ਸ਼ਾਇਦ ਬੈਕ ਐਂਡ ਫੋਰਥ ਚੱਲ ਰਿਹਾ ਹੋਵੇ ਵੀ ਫੈਡਰਲ ਸਰਕਾਰ ਕਿੰਨੇ ਪੈਸੇ ਦਊਗੀ ਉਹਦੇ ਆਧਾਰ 'ਤੇ ਪਤਾ ਲੱਗੇਗਾ, ਹੁਣ ਦੇਖੋ ਸਵਾਲ ਨਾ ਇਹ ਬਣਦਾ ਵਾਸੂ ਜੀ ਇੱਥੇ ਵਟਸਐਪ 'ਤੇ ਆਲਰੇਡੀ ਮੈਸੇਜਿਸ ਆ ਰਹੇ ਨੇ ਕਿ ਜਿੰਨਾ ਹੀ ਇਹ ਖਰਚਾ ਹੈਗਾ ਜੋ ਇਹਨਾਂ 7 ਮੈਚ ਹੋਣੇ ਨੇ ਇੱਥੇ ਵੈਨਕੂਵਰ 'ਚ ਵੀ ਇਹਨਾਂ 7 ਗੇਮਸ ਦੇ ਉੱਪਰ ਜੇ ਤੁਸੀਂ ਦੇਖੋ ਜੇ $82 million ਐਵਰੇਜ ਹਰ ਇੱਕ ਗੇਮ ਦਾ ਹੈਗਾ ਤੇ ਇਹ ਹੋ ਗਿਆ ਉਹੀ $576 million ਦੇ ਨੇੜੇ ਪਹੁੰਚ ਗਿਆ ਇਹ ਨੰਬਰ, ਉਹੀ 583 ਇਸ ਵੇਲੇ ਕਿਹਾ ਜਾ ਰਿਹਾ ਵੀ ਇੱਥੇ BC 'ਚ ਲੱਗਣਾ, ਦੈਟਸ ਮੋਰ ਦੈਨ $500 million, ਇਹਦੇ ਵਿੱਚ ਖਰਚੇ ਅਜੇ ਹੋਰ ਵੀ ਹੋਣਗੇ, ਜੇ ਇਹ 500 ਤੁਸੀਂ $650 million ਹੀ ਲਾ ਕੇ ਚੱਲੋ ਰਫਲੀ, ਜਿਹੜੇ ਪ੍ਰੋਜੈਕਟਸ ਇੱਥੇ ਸੂਬੇ 'ਚ ਕੈਂਸਲ ਹੋ ਰਹੇ ਨੇ, ਆ ਦੇਖੋ ਪਿਛਲੇ ਦਿਨ ਉਹ ਰੀਪੇਸਿੰਗ ਅਤੇ ਫਿਰ ਇਨਡੈਫੀਨੇਟਲੀ ਪ੍ਰੋਜੈਕਟਸ ਨੂੰ ਅੱਗੇ ਪਾਉਣ ਦੀ ਜਿਹੜੀ ਅਨਾਊਂਸਮੈਂਟ ਕੀਤੀ ਗਈ, ਆ ਬਰਨਬੀ ਦੇ ਵਿੱਚ ਹੋਸਪਿਟਲ ਦੀ ਨਵੀਂ ਟਾਵਰ ਬਣਨੀ ਸੀ, ਉਹ ਕਹਿੰਦੇ ਉਹਨੂੰ ਨਵੀਂ ਟਾਵਰ ਆ ਉਹਦੀ ਜਿੰਨੀ ਕਪੈਸਿਟੀ ਆ, ਆ ਜਿਹੜਾ ਸਰੀ ਦੇ ਕਲੋਵਰਡੇਲ 'ਚ ਨਵਾਂ ਹੋਸਪਿਟਲ ਬਣ ਰਿਹਾ ਉਹਦੇ ਬਰਾਬਰ ਹੀ ਆ ਉਹ, ਬਰਨਬੀ ਹੋਸਪਿਟਲ ਦੀ ਜਿਹੜੀ ਐਕਸਪੈਂਸ਼ਨ ਪਲਾਨ ਕੀਤੀ ਗਈ ਸੀ ਉਹ ਸਰੀ ਦੇ ਨਵੇਂ ਹੋਸਪਿਟਲ ਦੇ ਬਿਲਕੁਲ ਬਰਾਬਰ ਆ, ਉਨੇ ਹੀ ਬੈਡਸ ਨੇ, ਕੈਂਸਰ ਸੈਂਟਰ ਐਂਡ ਆਲ ਦੈਟ, ਹੋਰ ਕਿੰਨੇ ਪ੍ਰੋਜੈਕਟਸ ਨੇ ਜਿਹੜੇ ਸਫ਼ਰ ਕਰ ਰਹੇ ਨੇ, ਲੋਕਾਂ ਦੇ ਮਨ 'ਚ ਇਹ ਸਵਾਲ ਆਉਣਾ ਸੁਭਾਵਿਕ ਆ ਕਿ ਅਜਿਹੇ ਵੇਲੇ ਦੇ ਵਿੱਚ ਜਦੋਂ ਬੇਸਿਕ ਸੁਵਿਧਾਵਾਂ ਸਫ਼ਰ ਕਰ ਰਹੀਆਂ ਉਦੋਂ ਇੰਨੇ ਪੈਸੇ ਖਰਚਣੇ ਕੀ ਜਾਇਜ਼ ਨੇ, ਕੀ ਦਰੁਸਤ ਆ?
ਬਟ ਫੋਰ ਕੋਨਟੈਕਸਟ, ਜਿਵੇਂ ਹੁਣ ਆਪਣਾ ਇਹ ਲੈਂਗਲੀ ਸਕਾਈ ਟ੍ਰੇਨ ਜਿਹੜੀ ਪ੍ਰੋਜੈਕਟ ਆ ਜਿਹੜੀ ਐਕਸਟੈਂਸ਼ਨ ਹੋ ਰਹੀ ਹੈ ਤੇ $6 billion ਦਾ ਪ੍ਰੋਜੈਕਟ ਆ, ਸੋ ਇਹਦੇ ਖਰਚ ਕੀਤੇ ਜਾ ਰਹੇ ਆ ਅਪਰੋਕਸੀਮੇਟਲੀ ਜੋ ਐਟਲੀਸਟ ਅਜੇ ਤੱਕ ਦੱਸਿਆ ਜਾ ਰਿਹਾ ਦੈਟਸ $500 million, ਸੋ $500 million ਦੇ ਨੇੜੇ ਆ ਇੰਕਲੂਡਿੰਗ ਦਾ ਫੈਡਰਲ ਫੰਡਿੰਗ, ਸੂਬੇ ਦੇ ਇਹਦੇ ਵਿੱਚ ਸਿਰਫ ਅਜੇ ਜੋ ਇਹਨਾਂ ਨੇ ਦੱਸਿਆ ਕਿ ਇਸ ਰਿਪੋਰਟ ਦੇ ਮੁਤਾਬਕ ਲੈਸ ਦੈਨ 400 ਮਿਲੀਅਨ ਡਾਲਰਸ ਲੱਗ ਰਹੇ ਨੇ ਤੇ ਇਹਦੇ ਨਾਲ ਹਸਪੀਟਲ ਨਹੀਂ ਬਣਨਾ,
ਹਸਪੀਟਲ ਤਾਂ ਨਹੀਂ ਬਣਨਾ, ਵੈਸੇ ਕਹਿ ਰਹੇ ਆ ਜਿਵੇਂ ਐਗਜ਼ਾਮਪਲ,
ਬਟ ਇਸ ਦਿਸ ਦ ਰਾਈਟ ਇਨਵੈਸਟਮੈਂਟ ਆਫ ਮਨੀ ਕਿ ਇਹਤੋਂ ਕੀ ਜੋ ਅਸੀਂ ਐਕਸਪੈਕਟ ਕਰ ਰਹੇ ਹਾਂ, ਜੋ ਸਾਨੂੰ ਤਸਵੀਰ ਦਿਖਾਈ ਗਈ ਕਿ ਇਹਦੇ ਨਾਲ ਟੂਰਿਜ਼ਮ ਦੇ ਵਿੱਚ ਬਹੁਤ ਵਾਧਾ ਹੋ ਜਾਣਾ, ਇਹਦੇ ਨਾਲ ਹੋਰ ਇਨਵੈਸਟਮੈਂਟ ਓਪਰਚੁਨਿਟੀਜ਼ ਆਉਣਗੀਆਂ, ਲੋਕ ਘੁੰਮਣ ਫਿਰਨ ਆਇਆ ਕਰਨਗੇ, ਯੇ ਵੋ ਰੈਵਨਿਊ ਜਨਰੇਟ ਹੋਏਗਾ ਅਤੇ ਸਿਟੀ ਦਾ ਅਤੇ ਸਾਡੇ ਪੂਰੇ ਮੁਲਕ ਦੀ ਪ੍ਰੋਫਾਈਲ ਵਧੇਗੀ, ਕਿ ਉਹ ਸੱਚੀ ਮੁੱਚੀ ਅੱਜ ਕੱਲ੍ਹ ਹੁੰਦਾ ਇੱਦਾਂ ਕਿ ਜਾਂ ਫਿਰ ਪਹਿਲਾਂ ਵਾਲਾ ਵੇਲਾ ਗਿਆ,
ਕਿਉਂਕਿ
ਇਹ ਹਮੇਸ਼ਾ ਹੀ ਜਦੋਂ ਵੀ ਕੋਈ ਮੇਜਰ ਸਪੋਰਟਸ ਇਵੈਂਟ ਹੁੰਦਾ, ਚਾਹੇ ਓਲੰਪਿਕਸ ਹੋਣ, ਫੀਫਾ ਵਰਲਡ ਕੱਪ ਹੋਵੇ, ਇਹ ਡਿਬੇਟ ਹਰ ਮੁਲਕ ਜਿਹੜਾ ਵੀ ਕੋਈ ਹੋਸਟਿੰਗ ਮੁਲਕ ਹੁੰਦਾ ਉੱਥੇ ਚੱਲਦੀ ਆ ਡਿਬੇਟ ਵੀ ਇਜ਼ ਇਟ ਈਵਨ ਵਰਥ ਇਟ, ਪਰ ਫਿਰ ਵੀ ਹੋ ਹੀ ਰਹੇ ਨੇ ਇਵੈਂਟਸ।
ਕੀ ਫੀਫਾ ਵਰਲਡ ਕੱਪ ਦੇ ਸਟੇਡੀਅਮ ਦੇ ਵਿੱਚ ਇੱਥੇ ਬੀ ਸੀ ਪਲੇਸ 'ਚ ਲੱਗੀ ਘਾਹ ਵੇਖ ਕੇ ਲੋਕਾਂ ਨੇ ਕਿਤੇ ਦੂਰ ਦੁਰਾਡੇ ਬੈਠਿਆਂ ਨੇ ਕਹਿਣਾ ਵੀ ਵੈਨਕੂਵਰ ਜਾ ਕੇ ਆਈ, ਉਹਦੇ ਉੱਪਰ ਹੀ ਮੈਚ ਖੇਡੇ ਜਾਂਦੇ ਨੇ। ਸੋ ਚਲੋ ਖੈਰ ਤਿਆਰੀਆਂ ਇਸ ਵੇਲੇ ਚੱਲ ਰਹੀਆਂ ਨੇ, ਪਰ ਅਜੇ ਵੀ ਕੋਸਟ ਕਿੰਨੀ ਹੋਏਗੀ, ਇੱਥੇ ਸੂਬੇ ਦੀ ਸਰਕਾਰ ਦਾ ਕਿੰਨਾ ਖਰਚਾ ਆਉਣਾ, ਉਹਦੇ ਵਾਸਤੇ ਇੰਤਜ਼ਾਰ ਕਰਦੇ ਹਾਂ। 20 ਤਰੀਕ ਅੱਜ ਹੋ ਗਈ ਆ, ਸੋ ਮੇ ਬੀ ਅਗਲੇ ਸ਼ੁੱਕਰਵਾਰ ਤੱਕ ਸ਼ਾਇਦ ਉਹਦੇ ਬਾਰੇ ਪਤਾ ਲੱਗ ਜਾਵੇ, 29 ਤਰੀਕ ਤੱਕ।
ਪ੍ਰੀਮੀਅਰ ਲੀਗ ਥੋੜੇ ਬਿਜ਼ੀ ਨੇ
ਅੱਜ, ਪ੍ਰਧਾਨ ਮੰਤਰੀ
ਨਾਲ ਧੱਕਾ ਬਹੁਤ ਹੋ ਰਿਹਾ,
ਉਹਦੇ ਬਾਰੇ ਕਰਦੇ ਹਾਂ ਗੱਲ। ਵਾਸੂ ਜੀ, ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪਾਂਸਰ ਕਰ ਰਹੇ ਨੇ ਪਲਾਨ ਇੰਸ਼ੋਰੈਂਸ। ਅੱਛਾ ਵਾਸੂ ਜੀ,
ਹਾਂਜੀ,
ਡੇਵੀ ਡੀ ਬੀ ਕਹਿੰਦੇ ਵੀ ਬੜਾ ਧੱਕਾ ਹੋ ਰਿਹਾ ਸੂਬੇ ਨਾਲ, ਕਿ ਜਿਹੜੀ ਫੈਡਰਲ ਸਰਕਾਰ ਆ ਉਹ ਇਸ ਵੇਲੇ ਉਹਨਾਂ ਸੂਬਿਆਂ ਦੇ ਪ੍ਰੀਮੀਅਰਸ ਨੂੰ ਖੁਸ਼ ਕਰਨ 'ਤੇ ਲੱਗੀ ਹੋਈ ਹੈ ਜਿਹੜੇ ਸੂਬਿਆਂ ਦੇ ਪ੍ਰੀਮੀਅਰ ਕੈਨੇਡਾ ਤੋਂ ਵੱਖ ਹੋਣ ਦੀ ਧਮਕੀਆਂ ਦੇ ਰਹੇ ਨੇ, ਜਿਹੜੇ ਸੈਪਰੇਟਿਸਟ ਪ੍ਰੀਮੀਅਰ ਨੇ।
ਸੈਪਰੇਟਿਸਟ ਪ੍ਰੀਮੀਅਰ, ਇਹ ਸਿੱਧਾ ਇੱਦਾਂ ਕਿਹਾ ਉਹਨਾਂ ਨੇ ਇਹ ਫਰੇਜ਼ ਯੂਜ਼ ਕੀਤਾ,
ਜੀ ਜੀ,
ਸੈਪਰੇਟਿਸਟ ਪ੍ਰੀਮੀਅਰ,
ਸੈਪਰੇਟਿਸਟ ਪ੍ਰੀਮੀਅਰਸ ਨੂੰ ਕਹਿੰਦੇ ਦੇ ਆਰ ਗੈਟਿੰਗ ਆਲ ਦੀ ਅਟੈਨਸ਼ਨ ਫਰੋਮ ਦੀ ਫੈਡਰਲ ਗਵਰਨਮੈਂਟ, ਅਤੇ ਕਹਿੰਦੇ ਜਿਹੜੇ ਸਾਡੇ ਵਰਗੇ ਪ੍ਰੀਮੀਅਰਸ ਨੇ ਜਿਹੜੇ ਕਿ ਜਿਹੜੇ ਕੈਨੇਡਾ ਨੂੰ ਬੈਕ ਕਰਦੇ ਆ, ਕੈਨੇਡਾ ਦੇ ਵਿੱਚ ਬਿਲੀਵ ਕਰਦੇ ਆ, ਵੀ ਸਾਡੇ ਨਾਲ ਧੱਕਾ ਹੋ ਰਿਹਾ। ਹੁਣ ਉਹਨਾਂ ਦਾ ਇਸ਼ਾਰਾ ਇਸ ਗੱਲ ਵੱਲ ਸੀ ਕਿ ਪਿਛਲੇ ਹਫ਼ਤੇ ਦੇਖੋ ਮਾਰਕਾਰਨੀ ਸੀਗੇ ਅਲਬਰਟਾ ਦੇ ਵਿੱਚ, ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਮੀਟਿੰਗ ਕਰਕੇ ਜਿਹੜੀ ਉਹ ਪਾਈਪਲਾਈਨ ਵਾਲੀ ਜੋ ਪ੍ਰੋਜੈਕਟ ਦੇ ਉੱਪਰ ਗੱਲਬਾਤ ਚੱਲ ਰਹੀ ਆ, ਉਹਦੇ 'ਚ ਕਈ ਜਿਹੜੇ ਮੇਜਰ ਮਾਈਲਸਟੋਨਸ ਨੇ ਅੱਗੇ ਤੁਰੇ ਨੇ। ਇੱਕ ਤਾਂ ਇਹੀ ਹੈ ਜਿਹੜੀ ਕਾਰਬਨ ਪ੍ਰਾਈਸਿੰਗ ਨੂੰ ਲੈ ਕੇ ਰੇੜਕਾ ਪਿਆ ਸੀ, ਉਹ ਪਿਛਲੇ ਹਫ਼ਤੇ ਕਾਰਬਨ ਪ੍ਰਾਈਸਿੰਗ ਦੇ ਉੱਪਰ ਸਹਿਮਤੀ ਬਣ ਗਈ ਆ, ਹੁਣ ਉਹ MOU ਨਹੀਂ, ਹੁਣ ਉਹ ਅਗਰੀਮੈਂਟ ਦੇ ਵਿੱਚ ਜਿਹੜੀ ਕਾਰਬਨ ਪ੍ਰਾਈਸਿੰਗ ਵਾਲੀ ਗੱਲ ਆ ਉਹ ਤਬਦੀਲ ਹੋ ਚੁੱਕੀ ਆ, ਕਿ 2040 ਤੱਕ ਅਲਬਰਟਾ ਨੇ ਜਿਹੜੀ ਆਪਣੀ ਕਾਰਬਨ ਪ੍ਰਾਈਸ ਆ ਉਹ ਵਧਾ ਕੇ $130 ਪ੍ਰਤੀ ਟਨ ਕਰਨੀ ਆ, ਇਫੈਕਟਿਵ ਕਾਰਬਨ। ਹਾਂ, ਕਿਉਂਕਿ ਇਸ ਵੇਲੇ ਵੈਸੇ ਹੈਡਲਾਈਨ ਜਿਹੜਾ ਨੰਬਰ ਆ ਉਹ 95 ਆ, ਪਰ ਕਿਉਂਕਿ ਮਾਰਕੀਟ ਦੇ ਉੱਪਰ ਜਿਹੜੇ ਕ੍ਰੈਡਿਟਸ ਕਈ ਸਸਤੇ ਵਿਕਦੇ ਆ, ਅਤੇ ਕਈ ਪ੍ਰੋਡਿਊਸਰਸ ਨੂੰ ਅਸਲ ਦੇ ਵਿੱਚ ਲਾਗਤ $35 to $45 ਪ੍ਰਤੀ ਟਨ ਦੇ ਵਿੱਚ ਹੀ ਆਉਂਦੀ ਹੈ ਅਲਬਰਟਾ ਦੇ ਵਿੱਚ। ਸੋ 2040 ਤੱਕ ਇਫੈਕਟਿਵ ਕਾਰਬਨ ਪ੍ਰਾਈਸਿੰਗ ਨੂੰ ਵਧਾ ਕੇ $130 ਪ੍ਰਤੀ ਟਨ ਕਰੋ। ਪਰ ਜਿਹੜਾ ਵਾਸੂ ਜੀ ਜਸਟਿਨ ਟਰੂਡੋ ਦੀ ਸਰਕਾਰ ਵੇਲੇ ਦਾ ਟੀਚਾ ਸੀ, ਉਹ ਤੇ ਕਹਿੰਦੇ ਸੀ ਵੀ $130 ਪ੍ਰਤੀ ਟਨ ਅਲਬਰਟਾ ਤੋਂ ਆ ਪ੍ਰਾਈਸ 2030 ਤੱਕ ਕਰਾ ਦੇਣੀ ਆ। ਜਿਹੜਾ ਪਿਛਲੇ ਹਫ਼ਤੇ ਅਗਰੀਮੈਂਟ ਹੋਇਆ, ਇੱਕ ਤਾਂ ਅਜੇ ਤੱਕ ਇਹ ਕਲੈਰਿਟੀ ਨਹੀਂ ਹੈ ਕਿ ਇਕੱਲਾ ਅਲਬਰਟਾ ਨੂੰ ਹੀ ਮਿਲਣਾ ਇਹਦਾ ਬੈਨੀਫਿਟ ਕਿ ਬਾਕੀ ਸੂਬਿਆਂ ਨੂੰ ਵੀ ਇਹਦਾ ਐਡਵਾਂਟੇਜ ਮਿਲੇਗਾ, ਉਹਨਾਂ ਨੂੰ ਵੀ ਇਸੇ ਤਰ੍ਹਾਂ ਦੀ ਇੰਡਸਟਰੀਅਲ ਕਾਰਬਨ ਪ੍ਰਾਈਸਿੰਗ ਦੇ ਵਿੱਚ ਇਸੇ ਤਰ੍ਹਾਂ ਦੀ ਜਿਹੜਾ ਰਿਆਇਤ ਉਹ ਮਿਲੇਗੀ। ਕਿਉਂਕਿ ਇਹਦੇ ਕਰਕੇ ਖਦਸ਼ਾ ਇਹ ਪੈਦਾ ਹੋ ਗਿਆ ਕਿ ਜੇ ਅਲਬਰਟਾ ਨੂੰ ਇੰਡਸਟਰੀਅਲ ਕਾਰਬਨ ਪ੍ਰਾਈਸ ਦੇ ਵਿੱਚ ਇੱਦਾਂ ਐਡਵਾਂਟੇਜ ਮਿਲਦਾ ਦੂਜੇ ਸੂਬਿਆਂ ਤੋਂ ਜੁਦਾ, ਤਾਂ ਬਹੁਤ ਸਾਰੀ ਜਿਹੜੀ ਇਨਵੈਸਟਮੈਂਟ ਆ ਉਹ ਦੂਜੇ ਸੂਬਿਆਂ 'ਚ ਆਉਣ ਦੀ ਬਜਾਏ ਅਲਬਰਟਾ ਵਾਲੇ ਪਾਸੇ ਚਲੀ ਜਾਏਗੀ। ਪਰ ਡੇਵੀ ਡੀ ਬੀ ਨੇ ਕੱਲ੍ਹ ਜਿੰਨੀ ਸਖਤੀ ਦੇ ਵਿੱਚ ਗੱਲ ਕੀਤੀ, ਸਪੈਸ਼ਲੀ ਉਦੋਂ ਜਦੋਂ ਅੱਜ ਉਹਨਾਂ ਦੀ ਮੁਲਾਕਾਤ ਹੋਣੀ ਪ੍ਰਾਈਮ ਮਿਨਿਸਟਰ ਨਾਲ, ਇਹ ਆਪਣੇ ਆਪ ਦੇ ਵਿੱਚ ਬੜੀ ਇੰਟਰਸਟਿੰਗ ਗੱਲ।
ਜਿਹੜਾ ਇਹ ਕਾਰਬਨ ਪ੍ਰਾਈਸ ਨੂੰ ਲੈ ਕੇ ਅਗਰੀਮੈਂਟ ਹੋਇਆ, ਇਟ ਵਾਜ਼ ਵਨ ਆਫ ਦ 4 ਰਿਕੁਆਇਰਮੈਂਟਸ ਫੋਰ ਦ ਪਾਈਪਲਾਈਨ ਟੂ ਪ੍ਰੋਸੀਡ, ਅਤੇ ਜੋ 1 ਅਪ੍ਰੈਲ ਤੋਂ ਪਹਿਲਾਂ 4 ਚੀਜ਼ਾਂ ਪੂਰੀਆਂ ਕਰਨੀਆਂ ਸਨ,
ਬਿਲਕੁਲ,
ਉਹਨਾਂ ਵਿੱਚੋਂ ਇਹ ਸਭ ਤੋਂ ਜ਼ਿਆਦਾ ਕਹਿ ਲਓ ਵੀ ਕੰਟੈਂਸ਼ੀਅਸ ਇਸ਼ੂ ਸੀ, ਜਿਹਦੇ ਉੱਤੇ ਸਹਿਮਤੀ ਬਣਦੀ ਨਹੀਂ ਸੀ ਪਈ। ਸੋ ਉਹਦੇ ਉੱਤੇ ਸਹਿਮਤੀ ਬਣ ਗਈ, ਉਹਦੇ ਨਾਲ ਪਾਈਪਲਾਈਨ, ਨਵੀਂ ਪਾਈਪਲਾਈਨ ਬਣਨ ਦਾ ਰਾਹ ਪੱਧਰਾ ਹੋ ਗਿਆ, ਅਤੇ ਉਹਦੇ ਵਿੱਚ ਹੁਣ ਦੁਬਾਰਾ ਤੋਂ ਇਹ ਗੱਲ ਰੀਟਰੇਟ ਕਰ ਦਿੱਤੀ ਗਈ ਹੈ ਕਿ 1 ਜੁਲਾਈ ਤੋਂ ਪਹਿਲਾਂ ਅਲਬਰਟਾ ਵੱਲੋਂ ਮੇਜਰ ਪ੍ਰੋਜੈਕਟਸ ਆਫਿਸ ਨੂੰ ਪੂਰਾ ਪਲਾਨ ਬਣਾ ਕੇ ਸਬਮਿਟ ਕਰ ਦਿੱਤਾ ਜਾਏਗਾ। ਪ੍ਰਾਈਵੇਟ ਪ੍ਰੋਪੋਨੈਂਟ ਅਜੇ ਤੱਕ ਕੋਈ ਆਇਆ ਨਹੀਂ, ਪਰ ਅਲਬਰਟਾ ਇਟਸੈਲਫ ਵਿਲ ਐਕਟ ਐਜ਼ ਦ ਪ੍ਰੋਪੋਨੈਂਟ ਫੋਰ ਦ ਟਾਈਮ ਬੀਂਗ, ਅਤੇ ਉਸ ਤੋਂ ਬਾਅਦ ਅਕਤੂਬਰ ਤੋਂ ਪਹਿਲਾਂ ਫੈਡਰਲ ਸਰਕਾਰ ਵੱਲੋਂ ਇਸ ਪ੍ਰੋਜੈਕਟ ਨੂੰ ਇੱਕ ਨੈਸ਼ਨਲ ਸਿਗਨੀਫਿਕੈਂਸ ਦੇ ਪ੍ਰੋਜੈਕਟ ਵਜੋਂ ਡੈਜ਼ਿਗਨੇਟ ਕਰ ਦਿੱਤਾ ਜਾਏਗਾ। ਮਤਲਬ ਦ ਪਾਈਪਲਾਈਨ ਇਜ਼ ਅ ਗੋ। ਸੋ ਇਸ ਚੀਜ਼ ਨੂੰ ਲੈ ਕੇ ਪ੍ਰੀਮੀਅਰ ਡੇਵੀ ਡੀ ਵੀ ਬੜੇ ਨਾਰਾਜ਼ ਨੇ, ਅਤੇ ਉਹਨਾਂ ਨੇ ਸ਼ੁੱਕਰਵਾਰ ਜਦੋਂ ਇਹ ਅਗਰੀਮੈਂਟ ਹੋਇਆ ਉਦੋਂ ਹੀ ਉਹਨਾਂ ਨੇ ਤੁਰੰਤ ਆਪਣਾ ਪ੍ਰਤੀਕਰਮ ਸਾਂਝਾ ਕੀਤਾ ਸੀ। ਉਹਨਾਂ ਨੇ ਕਿਹਾ ਸੀ ਵੀ ਦ ਫੈਡਰਲ ਗਵਰਨਮੈਂਟ ਇਜ਼ ਰਿਵਾਰਡਿੰਗ ਬੈਡ ਬਿਹੇਵੀਅਰ। ਬੈਡ ਬਿਹੇਵੀਅਰ ਤੋਂ ਮਤਲਬ ਸੈਪਰੇਟਿਜ਼ਮ, ਕਿ ਜਿਹੜੇ ਵੱਖਰੇ ਹੋਣ ਦੀ ਗੱਲ ਕਰਦੇ ਮੁਲਕ ਤੋਂ, ਤੁਸੀਂ ਉਹਨਾਂ ਨੂੰ ਰਿਵਾਰਡ ਕਰ ਰਹੇ ਹੋ, ਉਹਨਾਂ ਨੂੰ ਕੋਈ ਇਨਾਮ ਦੇ ਰਹੇ
ਹੋ,
ਉਹਨਾਂ ਦੀ ਗੱਲ ਮੰਨ ਰਹੇ ਹੋ, ਉਹਨਾਂ ਨੂੰ ਇਨਾਮ ਦੇ ਰਹੇ
ਹੋ।
ਅਤੇ ਫਿਰ ਹੁਣ ਉਹਨਾਂ ਨੇ ਇਹ ਦੱਸਿਆ ਸੀ ਉਹਨਾਂ ਨੇ ਸ਼ੁੱਕਰਵਾਰ ਹੀ ਕਿ ਨੈਕਸਟ ਵੀਕ ਮਤਲਬ ਦਿਸ ਵੀਕ ਉਹਨਾਂ ਦੀ ਪ੍ਰਾਈਮ ਮਿਨਿਸਟਰ ਨਾਲ ਮੁਲਾਕਾਤ ਹੋਣੀ ਹੈ। ਪ੍ਰਾਈਮ ਮਿਨਿਸਟਰ ਵੈਨਕੂਵਰ ਆ ਰਹੇ ਨੇ, ਸੋ ਟੂਡੇ ਬੁੱਧਵਾਰ ਅੱਜ ਪ੍ਰਾਈਮ ਮਿਨਿਸਟਰ ਵੈਂਕੂਵਰ ਆ ਰਹੇ ਨੇ, ਪਹਿਲਾਂ ਉਹਨਾਂ ਨੇ ਨਾਰਥ ਵੈਂਕੂਵਰ, ਸੋ ਗ੍ਰੇਟਰ ਵੈਂਕੂਵਰ ਬੋਰਡ ਆਫ ਟ੍ਰੇਡ ਦਾ ਇੱਕ ਇਵੈਂਟ ਹੈ, ਉਹਨਾਂ ਨੇ ਉੱਥੇ ਕੋਈ ਉਹਨਾਂ ਦਾ ਸਪੀਕਿੰਗ ਅੰਗੇਜਮੈਂਟ ਆ, ਉੱਥੇ ਉਹਨਾਂ ਨੇ ਭਾਸ਼ਣ ਵਗੈਰਾ ਦੇਣਾ, ਅਤੇ ਉਸ ਤੋਂ ਬਾਅਦ ਉਹਨਾਂ ਨੇ 9:30 ਪ੍ਰੀਮੀਅਰ ਦੇ ਨਾਲ ਮੁਲਾਕਾਤ ਕਰਨੀ ਆ, ਉਹ ਵੈਂਕੂਵਰ ਦੇ ਵਿੱਚ ਹੋਏਗੀ ਮੁਲਾਕਾਤ। ਸੋ ਉਸ ਮੁਲਾਕਾਤ ਸੋ ਤੋਂ ਪਹਿਲਾਂ ਯੈਸਟਰਡੇ ਜਦੋਂ ਬੀਸੀ ਹਾਈਡਰੋ ਵਾਲੀ ਅਨਾਊਂਸਮੈਂਟ ਆਪਾਂ ਅੱਗੇ ਜਾ ਕੇ ਸੋ ਉੱਥੇ ਪ੍ਰਾਈਮ ਪ੍ਰੀਮੀਅਰ ਨੂੰ ਪੁੱਛਿਆ ਗਿਆ ਵੀ ਕੱਲ੍ਹ ਪ੍ਰਾਈਮ ਮਿਨਿਸਟਰ ਨਾਲ ਮੁਲਾਕਾਤ ਹੈ ਅਤੇ ਤੁਸੀਂ ਤੁਹਾਡਾ ਕੀ ਸੁਨੇਹਾ ਹੋਏਗਾ। ਉਹਨਾਂ ਨੇ ਕਿਹਾ ਮੇਰਾ ਸੁਨੇਹਾ ਬੜਾ ਕਲੀਅਰ ਹੋਣਾ ਪ੍ਰਾਈਮ ਮਿਨਿਸਟਰ ਨੂੰ, ਮੈਂ ਉਹਨਾਂ ਨੂੰ ਇਹ ਕਹਿਣਾ ਵੀ ਇਹ ਮੁਲਕ ਇਸ ਤਰ੍ਹਾਂ ਕੰਮ ਨਹੀਂ ਕਰ ਸਕਦਾ, ਜੇ ਤੁਸੀਂ ਸੈਪਰੇਟਿਸਟ ਨੂੰ, ਸੈਪਰੇਟਿਸਟ ਪ੍ਰੀਮੀਅਰਸ ਨੂੰ ਅਤੇ ਅਦਰਸ ਹੋਰ ਜਿਹੜੇ ਸੋ ਦੇ ਆਰ ਗੈਟਿੰਗ ਆਲ ਦਾ ਅਟੈਂਸ਼ਨ ਆਫ ਦਾ ਫੈਡਰਲ ਗਵਰਨਮੈਂਟ ਐਂਡ ਦੋਜ਼ ਪ੍ਰੋਵਿੰਸਿਸ ਵੇਅਰ ਵੀ ਸਟੈਂਡ ਸਕੁਐਰਲੀ ਬਿਹਾਈਂਡ ਕੈਨੇਡਾ, ਜਿਹੜੇ ਕੈਨੇਡਾ ਦੇ ਨਾਲ ਬਿਨਾਂ ਕਿਸੇ ਸ਼ਰਤ ਦੇ ਨਾਲ ਖੜ੍ਹੇ ਨੇ ਸ਼ੁਰੂ ਤੋਂ ਹੀ, ਵੇਅਰ ਵੀ ਆਰ ਫਾਈਟਿੰਗ ਫੋਰ ਕੈਨੇਡਾ, ਵੇਅਰ ਵੀ ਕੁਡਨਟ ਬੀ ਮੋਰ ਪ੍ਰੋ ਕਨੇਡੀਅਨ ਇਨ ਦਾ ਪ੍ਰੋਜੈਕਟਸ ਵੀ ਆਰ ਐਡਵਾਂਸਿੰਗ। ਸਾਨੂੰ ਨਹੀਂ ਕਹਿੰਦੇ ਤੁਸੀਂ ਉਨੀ ਅਟੈਂਸ਼ਨ ਦੇ ਰਹੇ, ਤੁਸੀਂ ਸੈਪਰੇਟਿਸਟ ਨੂੰ, ਸੈਪਰੇਟਿਸਟ ਪ੍ਰੀਮੀਅਰਸ ਨੂੰ ਜ਼ਿਆਦਾ ਤੁਸੀਂ ਅਟੈਂਸ਼ਨ ਦੇ ਰਹੇ ਹੋ, ਇਹ ਮੁਲਕ ਇੱਦਾਂ ਕੰਮ ਨਹੀਂ ਕਰ ਸਕਦਾ, ਤਾਂ ਕੈਨੇਡਾ ਦ ਕੰਟਰੀ ਕੈਨੋਟ ਵਰਕ।
ਅੱਛਾ ਹੁਣ ਦੇਖੋ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਪਿਛਲੇ ਸਾਲ ਸਰਕਾਰ ਵੱਲੋਂ ਮੇਜਰ ਪ੍ਰੋਜੈਕਟਸ ਆਫਿਸ ਨੂੰ ਜਿਹੜੇ ਪ੍ਰੋਜੈਕਟਸ ਰੈਫਰ ਕੀਤੇ ਗਏ ਸੀ ਕਾਰਨੀ ਸਰਕਾਰ ਵੱਲੋਂ, ਪ੍ਰਧਾਨ ਮੰਤਰੀ ਨੇ ਖੁਦ ਉਹਨਾਂ ਦੀ ਅਨਾਊਂਸਮੈਂਟ ਇੱਕ ਲਿਸਟ ਸੀਗੀ ਉਹ ਸਤੰਬਰ 'ਚ ਅਨਾਊਂਸ ਕੀਤੀ, ਦੂਜੀ ਪਿਛਲੇ ਸਾਲ ਨਵੰਬਰ 'ਚ ਅਨਾਊਂਸ ਕੀਤੀ ਸੀ। ਉਹ ਟੋਟਲ ਉਹਨਾਂ ਪ੍ਰੋਜੈਕਟਸ ਦੇ ਵਿੱਚੋਂ ਬੀ ਸੀ ਦੇ 4 ਪ੍ਰੋਜੈਕਟਸ ਨੇ, ਅਤੇ ਪ੍ਰੀਮੀਅਰ ਵਾਰ ਵਾਰ ਇਹ ਗੱਲ ਕਹਿੰਦੇ ਨਹੀਂ ਥੱਕਦੇ ਵੀ ਸਾਡੇ ਜਿਹੜੇ ਟੋਟਲ 4 ਨੇ ਕਿ ਟੋਟਲ
4 ਨੇ, ਦਸਾਂ ਚੋਂ
4 ਨੇ, ਹਾਂ ਵੀ 40% ਆਫ ਦਾ ਪ੍ਰੋਜੈਕਟਸ ਵੀ ਜਿੰਨੇ ਮੇਜਰ ਪ੍ਰੋਜੈਕਟ ਆਫਿਸ ਨੂੰ ਗਏ ਨੇ ਉਹ ਬੀ ਸੀ ਦੇ ਨੇ। ਕੱਲ੍ਹ ਪ੍ਰੀਮੀਅਰ ਨੇ ਇਹ ਆਖਿਆ, ਕਹਿੰਦੇ ਸਾਡੇ ਕੋਲ ਟੋਟਲ 34 ਅਜਿਹੇ ਮੇਜਰ ਪ੍ਰੋਜੈਕਟ ਨੇ ਜਿਨ੍ਹਾਂ ਦੇ ਵਿੱਚ $88 billion ਦਾ ਨਿਵੇਸ਼ ਹੋ ਸਕਦਾ, ਵੀ ਤੁਸੀਂ ਆ ਪਾਈਪਲਾਈਨ ਦੇ ਮਗਰ ਲੱਗੇ ਹੋਏ ਹੋ, ਪਾਈਪਲਾਈਨ ਦੇ ਚੱਕਰ 'ਚ ਹੋਣਾ ਕੀ ਆ, ਵੀ ਤੁਸੀਂ ਇੰਡੀਜਨਸ ਭਾਈਚਾਰੇ ਨਾਰਾਜ਼ ਕਰ ਲੈਣੇ ਆ ਅਤੇ ਉਹਦੇ ਕਰਕੇ ਜਿਹੜੇ ਬਾਕੀ ਦੇ ਪ੍ਰੋਜੈਕਟਸ ਨੇ ਉਹਨਾਂ ਕਿਤੇ ਖਤਰੇ 'ਚ ਪੈ ਜਾਣ। ਪਰ ਇਹ ਗੱਲ ਵੀ ਇੱਕ ਹੈਰਾਨ ਕਰਦੀ ਹੈ ਇਸ ਕਰਕੇ, ਪਿਛਲੇ ਹਫ਼ਤੇ ਵਾਸਤੇ ਜੀ ਐਨਰਜੀ ਮਿਨਿਸਟਰ ਟਿਮ ਹੌਡਸਨ ਉਹ ਆਏ ਹੋਏ ਸੀ ਇੱਥੇ ਵੈਨਕੂਵਰ, ਉਹ ਇੱਕ ਇਵੈਂਟ ਦੇ ਵਿੱਚ ਪ੍ਰੀਮੀਅਰ ਦੇ ਨਾਲ ਉਹਨਾਂ ਨੇ ਸਟੇਜ ਸਾਂਝੀ ਕੀਤੀ। ਉੱਥੇ ਉਹਨਾਂ ਨੇ ਜਿਹੜਾ LNG ਕੈਨੇਡਾ ਦਾ ਕਿਟੀਮੈਟ ਦੇ ਵਿੱਚ ਫੇਜ਼ 2 ਵਾਲਾ ਜਿਹੜਾ ਅਜੇ ਇਨਵੈਸਟਮੈਂਟ ਡਿਸੀਜਨ ਹੋਣਾ ਬਾਕੀ ਆ, ਸ਼ੈਲ ਅਤੇ ਜਿਹੜਾ ਬਾਕੀ ਦਾ ਕੰਸੋਰਸ਼ੀਅਮ LNG ਕੈਨੇਡਾ ਦਾ, ਉਹਨਾਂ ਨੇ ਡਿਸੀਜਨ ਲੈਣਾ ਅਜੇ। ਉਹਨਾਂ ਨੇ ਇਸ ਗੱਲ ਨੂੰ ਲੈ ਕੇ ਕਮਿਟਮੈਂਟ ਕੀਤੀ ਕਿ ਜੀ ਫੈਡਰਲ ਸਰਕਾਰ ਵੀ ਇਸ ਗੱਲ ਨੂੰ ਲੈ ਕੇ ਪੂਰੀ ਵਚਨਬੱਧ ਹੈ ਕਿ ਅਸੀਂ ਆਹ ਜਿਹੜਾ ਪ੍ਰੋਜੈਕਟ ਹੈ ਇਹਦਾ ਫੇਜ਼ 2 ਇਹਨੂੰ ਅੱਗੇ ਤੋਰਨਾ ਚਾਹੁੰਦੇ ਹਾਂ, ਅਤੇ ਇਸ ਸਾਲ ਦੇ ਅੰਤ ਤੋਂ ਪਹਿਲਾਂ ਜਿਹੜਾ ਇਨਵੈਸਟਮੈਂਟ ਡਿਸੀਜਨ ਆ ਉਹ ਅਸੀਂ ਹਾਸਲ ਕਰਨਾ ਚਾਹੁੰਦੇ ਹਾਂ ਸ਼ੈਲ ਅਤੇ ਬਾਕੀ ਦੇ ਕੰਸੋਰਸ਼ੀਅਮ ਤੋਂ। ਸੋ ਉਹਨਾਂ ਨੇ ਬੜੀ ਇੱਕ ਪੁਰਜ਼ੋਰ ਜਿਹੜੀ ਕਮਿਟਮੈਂਟ ਸੀ ਉਹ ਦਰਸਾਈ। ਪਰ ਹੁਣ ਕਈ ਅਬਜ਼ਰਵਰਸ ਦਾ ਇਹ ਕਹਿਣਾ ਵੀ ਪ੍ਰੀਮੀਅਰ DVDB ਇੰਨੀ ਛੇਤੀ ਕਿਉਂ ਭੁੱਲ ਰਹੇ ਨੇ ਵੀ ਜਿਹੜੇ ਹੁਣ ਤੱਕ ਜੇ ਪ੍ਰੋਜੈਕਟ ਅਨਾਊਂਸ ਹੋਏ ਸੀ ਤਾਂ ਉਹ BC ਦੇ, ਤੁਸੀਂ ਆਪ ਹੀ ਇਸ ਗੱਲ ਨੂੰ ਕਹਿੰਦੇ ਨਹੀਂ ਥੱਕਦੇ ਵੀ 40% ਪ੍ਰੋਜੈਕਟ ਸਾਡੇ ਨੇ, ਜਿਹੜੀ ਗੱਲ ਤੁਹਾਨੂੰ ਮਿਲ ਚੁੱਕੀ ਹੈ ਜੇ ਉਹੀ ਚੀਜ਼ ਕਿਸੇ ਦੂਜੇ ਸੂਬੇ ਨੂੰ ਮਿਲ ਰਹੀ ਹੈ ਤੁਹਾਨੂੰ ਉਹ ਤੋਂ ਤਕਲੀਫ ਹੋ ਰਹੀ ਹੈ।
ਯਾ ਸੋ ਦੇਖੋ ਇਹ ਇੱਦਾਂ ਵੀ ਮੰਨਿਆ ਜਾ ਰਿਹਾ ਕਿ ਜਿਹੜੇ ਅਜੇ ਤੱਕ ਪ੍ਰੋਜੈਕਟ ਸਾਰੇ ਜ਼ਿਆਦਾ ਕਹਿ ਲਓ ਡਿਸਪ੍ਰੋਪੋਰਸ਼ਨੇਟਲੀ BC ਦੇ ਪ੍ਰੋਜੈਕਟਸ ਨੂੰ ਮੇਜਰ ਪ੍ਰੋਜੈਕਟਸ ਆਫਿਸ ਨੂੰ ਰੈਫਰ ਕੀਤਾ ਗਿਆ ਵੀ ਉਹ ਫੈਡਰਲ ਸਰਕਾਰ ਵੱਲੋਂ ਅਤੇ ਇਸੇ ਅੰਡਰਸਟੈਂਡਿੰਗ ਦੇ ਨਾਲ ਸ਼ਾਇਦ BC ਦੇ ਨਾਲ ਉਹਨਾਂ ਪ੍ਰੋਜੈਕਟਸ ਨੂੰ ਰੱਖਿਆ ਗਿਆ ਕਿ ਵੀ ਅਸੀਂ ਅਜੇ ਦੇਖੋ ਤੁਹਾਨੂੰ ਤਰਜੀਹ ਦੇ ਰਹੇ ਹਾਂ ਕਿ ਦੇਖੋ ਓਨਟੈਰੀਓ ਦੇ ਟੋਟਲ 2 ਪ੍ਰੋਜੈਕਟ ਅਜੇ ਤੱਕ ਰੈਫਰ ਕੀਤੇ ਗਏ ਨੇ, ਕਿਊਬੈਕ ਦੇ ਅਜੇ ਤੱਕ ਟੋਟਲ 2 ਪ੍ਰੋਜੈਕਟ ਰੈਫਰ ਕੀਤੇ ਗਏ ਨੇ, BC ਦੇ 4,
ਸੋ ਸਸਕੈਚਵਨ ਦਾ ਇੱਕੋ ਹੀ ਆ
ਤੇ ਅਲਬਰਟਾ ਦਾ ਅਜੇ ਤੱਕ ਕੋਈ ਵੀ ਨਹੀਂ
ਇਸ ਪਾਈਪਲਾਈਨ ਤੋਂ
ਪਹਿਲਾਂ। ਸੋ ਇਹ ਜਿਵੇਂ ਧਿਆਨ ਰੱਖਿਆ ਜਾ ਰਿਹਾ ਵੀ ਦੇਖੋ ਅਲਬਰਟਾ ਨੂੰ ਅਜੇ ਤੱਕ ਅਸੀਂ ਕੁਝ ਨਹੀਂ ਦਿੱਤਾ, ਹੁਣ ਉਹਨਾਂ ਦੀ ਇੱਕ ਵੱਡੀ ਮੰਗ ਅਸੀਂ ਜਿਵੇਂ ਪੁਗਾ ਰਹੇ ਹਾਂ, ਜਿਵੇਂ ਹੁੰਦਾ ਨੀ ਵੀ ਘਰ 'ਚ ਬੱਚੇ ਨੇ ਤੇ ਇੱਕ ਬੱਚੇ ਨੂੰ ਤੁਸੀਂ ਸਮੇਂ ਸਮੇਂ ਦੇ ਟੋਏ ਲੈ ਦਿੰਦੇ ਹੋ, ਇੱਕ ਬੱਚੇ ਨੂੰ ਕੁਝ ਨਹੀਂ ਲੈ ਕੇ ਦੇ ਰਹੇ, ਕਹਿੰਦਾ ਮੈਨੂੰ ਬਰਥਡੇ ਤੇ ਹੀ ਤੁਸੀਂ ਹਰ ਸਾਲ ਬਾਅਦ ਇੱਕ ਵਾਰ ਵੱਡਾ ਕੋਈ ਟੋਏ ਲੈ ਦਿਆ ਕਰੋ। ਸੋ ਅਲਬਰਟਾ ਉਹ ਵਾਲੀ ਗੇਮ
ਖੇਡ
ਪੂਰਾ ਸਾਲ ਮੈਨੂੰ ਤੁਸੀਂ ਕੋਈ ਖਿਡੌਣਾ ਨਾ ਲੈ ਕੇ ਦਿਓ, ਪਰ ਮੈਨੂੰ ਅਗਲੇ ਸਾਲ ਜਦੋਂ ਬਰਥਡੇ ਆਏਗਾ ਉਦੋਂ ਤੁਸੀਂ ਮੈਨੂੰ ਸਾਈਕਲ ਲੈ ਕੇ ਦਿਓ। ਸੋ ਸਮਥਿੰਗ ਮੇਜਰ ਪ੍ਰੋਜੈਕਟ। ਸੋ ਇਸ ਅੰਡਰਸਟੈਂਡਿੰਗ ਦੇ ਨਾਲ ਹੀ ਸ਼ਾਇਦ BC ਨੂੰ ਪਹਿਲਾਂ ਤਰਜੀਹ ਦਿੱਤੀ ਗਈ ਤੇ ਉਦੋਂ ਪ੍ਰੀਮੀਅਰ ਨੇ ਇਸ ਗੱਲ ਦੀ ਬੜੀ ਕਹਿ ਲਓ ਕਿ ਵਡਿਆਈ ਵੀ ਕੀਤੀ ਕਿ ਦੇਖੋ ਜੀ ਕਿ BC ਦੇ ਕਿੰਨੇ ਸਾਰੇ ਪ੍ਰੋਜੈਕਟਸ ਨੇ, ਵੀ ਅਸੀਂ ਕਿੰਨੇ ਵਧੀਆ ਤਰੀਕੇ ਨਾਲ ਪ੍ਰੋਜੈਕਟਸ ਐਂ ਚੰਡ ਕੇ ਜਿਵੇਂ ਪੇਸ਼ ਕੀਤੇ ਨੇ ਤੇ ਹੁਣ ਫੈਡਰਲ ਸਰਕਾਰ ਉਹਨਾਂ ਨੂੰ ਅਡੋਪਟ ਕਰ ਰਹੀ ਹੈ, 40% ਪ੍ਰੋਜੈਕਟ ਸਾਡੇ ਨੇ। ਤੇ ਹੁਣ ਜਦੋਂ ਅਲਬਰਟਾ ਦਾ ਉਹ ਸਾਈਕਲ ਲੈਣ ਦੀ ਵਾਰੀ ਆਈ ਤੇ ਉਹ ਕਹਿੰਦੇ ਨਹੀਂ ਨਹੀਂ ਮੈਨੂੰ ਵੀ ਲੈ ਕੇ,
ਮੈਨੂੰ ਵੀ ਲੈ ਕੇ,
ਸਾਬਿਤ ਕਰਾ ਹੋ ਰਿਹਾ।
ਹੁਣ ਚੱਕਰ ਇਹ ਹੈ ਕਿ ਜਿਹੜੀ ਇਹ ਪਾਈਪਲਾਈਨ ਦੀ ਗੱਲ ਹੈ, ਪਾਈਪਲਾਈਨ ਨੂੰ ਲੈ ਕੇ ਪਹਿਲਾਂ DVDB ਇਹ ਕਹਿੰਦੇ ਰਹੇ ਆ ਵੀ ਜੇ ਤਾਂ ਤੁਸੀਂ ਵੈਸਟ ਕੋਸਟ ਨੂੰ ਪਾਈਪਲਾਈਨ ਬਣਾਉਣੀ ਹੈ, ਜਿਹੜਾ ਟਰਾਂਸ ਮਾਊਂਟਨ ਪਾਈਪਲਾਈਨ ਦਾ ਐਗਜ਼ਿਸਟਿੰਗ ਰੂਟ ਆ, ਵੀ ਉਹਦੇ ਨਾਲ ਨਾਲ ਇੱਕ ਪਾਈਪਲਾਈਨ ਹੋਰ ਕਰ ਲਓ, ਉਹਦੇ ਵਿੱਚ ਤੁਹਾਨੂੰ ਘੱਟ ਰੈਜ਼ਿਸਟੈਂਸ ਦਾ ਸਾਹਮਣਾ ਕਰਨਾ ਪਏਗਾ, ਇਨਵਾਇਰਮੈਂਟਲ ਕੰਸਰਨਸ ਵੀ ਘੱਟ ਹੋਣਗੇ ਅਤੇ ਇੰਡੀਜਨਸ ਭਾਈਚਾਰਿਆਂ ਵੱਲੋਂ ਮੁਖਾਲਫਤ ਦੇ ਵੀ ਘੱਟ ਚਾਂਸਿਸ ਨੇ। ਪਰ ਅਲਬਰਟਾ ਦੇ ਪ੍ਰੀਮੀਅਰ ਦਾ ਇਹ ਕਹਿਣਾ ਵੀ ਇੱਥੇ ਬਰਾਡ ਇਨਲੈਟ ਦੇ ਵਿੱਚ ਆਲਰੇਡੀ ਟੈਂਕਰ ਟ੍ਰੈਫਿਕ ਇੰਨਾ ਜ਼ਿਆਦਾ ਕਿ ਉਹਦੇ ਨਾਲ ਸਾਡੇ ਕੋਲ ਮੁਸ਼ਕਲ ਹੋਣੀ। ਦੂਜੀ ਗੱਲ, ਜਿਹੜਾ ਕਿਟੀਮੈਟ ਵਾਲੇ ਪਾਸਿਓਂ ਜਦ ਤੁਸੀਂ ਲੈ ਕੇ ਜਾਂਦੇ ਹੋ ਕੋਈ ਵੀ ਟੈਂਕਰ ਅਤੇ ਸੋ ਅੱਜ ਜਦੋਂ ਪ੍ਰਧਾਨ ਮੰਤਰੀ ਨਾਲ ਮੀਟਿੰਗ ਹੁੰਦੀ ਆ, ਕੱਲ੍ਹ ਤਾਂ ਬੜੇ ਗੁੱਸੈਲ ਰੌਂ ਦੇ ਵਿੱਚ ਸੀਗੇ ਡੇਵੀ ਡੀ ਵੀ, ਅੱਜ ਦੇਖਣਾ ਹੋਏਗਾ ਕਿ ਬੋਡੀ ਲੈਂਗੁਏਜ ਅਤੇ ਜਿਹੜੀ ਟੋਨ ਆ ਅਤੇ ਸ਼ਬਦਾਵਲੀ ਆ ਉਹ ਕਿਹੋ ਜਿਹੀ ਰਹਿੰਦੀ ਆ।
ਸੋ ਇਹਦੇ 'ਚ ਇੰਟਰਸਟਿੰਗ ਗੱਲਾਂ ਦੋ ਨੇ, ਇੱਕ ਤਾਂ ਇਹ ਆ ਕਿ ਵੀ ਪ੍ਰਾਈਮ ਮਿਨਿਸਟਰ ਦੇਖੋ ਇਸ ਮਾਹੌਲ ਦੇ ਵਿੱਚ ਬੀ ਸੀ ਆ ਰਹੇ ਨੇ ਕਿ ਉਹਨਾਂ ਨੇ ਉੱਧਰ ਪਹਿਲਾਂ ਸਟੀਲ ਅਤੇ ਐਲੂਮੀਨੀਅਮ ਇੰਡਸਟਰੀ ਵਾਸਤੇ $1 billion ਦਾ ਲੋ ਕਾਸਟ ਲੋਨ ਅਨਾਊਂਸ ਕੀਤਾ, ਬੀ ਸੀ ਨਾਰਾਜ਼ ਸੀ ਵੀ ਸਾਨੂੰ ਕੁਝ ਦਿੱਤਾ ਨਹੀਂ, ਅਤੇ ਟਿਮ ਹੌਟਸਨ ਨੂੰ ਪਿਛਲੇ ਹਫ਼ਤੇ ਭੇਜ ਕੇ ਉਹਨਾਂ ਨੇ $12.4 million ਦੀ ਜਿਹੜੀ ਐਗਜ਼ਿਸਟਿੰਗ ਫੰਡਿੰਗ ਉਹਦੇ ਵਿੱਚੋਂ ਹੀ ਕੁਝ ਉਹਨਾਂ ਨੇ ਚਿਜ਼ਲਡ ਫੰਡਿੰਗ ਜਿਹੜੀ ਕੁਝ ਸੌਫਟ ਉਡਾਈ, ਵਿਚ ਵਾਜ਼ ਵੈਰੀ ਮਿਨਿਸਕੁਅਲ। ਸੋ ਐਕਸਪੈਕਟਡ ਇਹ ਸੀ ਵੀ ਹੁਣ ਜੇ ਬੀ ਸੀ ਨੂੰ ਮਨਾਉਣ ਵਾਸਤੇ ਡੇਵੀ ਡੀ ਬੀ ਨੂੰ ਰਾਜ਼ੀ ਕਰਨ ਵਾਸਤੇ ਜੇ ਆ ਰਹੇ ਨੇ ਪ੍ਰਾਈਮ ਮਿਨਿਸਟਰ ਆਲ ਦਾ ਵੇ ਫਰੋਮ ਆਟਵਾ ਟੂ ਵੈਂਕੂਵਰ, ਵੀ ਮੇ ਬੀ ਇੱਥੇ ਆ ਕੇ ਕੋਈ ਵੱਡੀ ਅਨਾਊਂਸਮੈਂਟ ਕਰਨਗੇ, ਮੇ ਬੀ ਅੱਜ ਕੋਈ ਜੁਆਇੰਟ ਪ੍ਰੈਸ ਕਾਨਫਰੰਸ ਹੋਏਗੀ, ਪਰ ਅਜੇ ਤੱਕ ਦੇ ਸਕੈਡੂਲ ਦੇ ਵਿੱਚ ਸਿਰਫ ਇੰਨਾ ਲਿਖਿਆ ਐਜ਼ ਏ ਮੈਂਸ਼ਨ ਵੀ ਗ੍ਰੇਟਰ ਵੈਂਕੂਵਰ ਬੋਰਡ ਆਫ ਟ੍ਰੇਡ ਦੇ ਇੱਕ ਇਵੈਂਟ ਨੂੰ ਸੰਬੋਧਨ ਕਰਨਗੇ ਅਤੇ ਉਸ ਤੋਂ ਬਾਅਦ ਪ੍ਰੀਮੀਅਰ ਦੇ ਨਾਲ ਉਹ ਮੁਲਾਕਾਤ
ਕਰਨਗੇ,
ਸਿਰਫ ਫੋਟੋ ਆਪ ਹੋਣਾ ਵੀ ਫੋਟੋਆਂ ਖਿਚਾ ਲਓ ਆ ਕੇ, ਵੀ ਫੋਟੋਆਂ ਖਿੱਚ ਲਓ ਆ ਕੇ ਸਾਡੀਆਂ, ਅਸੀਂ ਮੀਡੀਆ ਦੇ ਨਾਲ ਗੱਲ ਨਹੀਂ ਕਰਨੀ। ਸੋ ਉਸ ਫੋਟੋ ਆਪ ਦੇ ਵਿੱਚ ਬੋਡੀ ਲੈਂਗੁਏਜ ਕਿੱਦਾਂ ਦੀ ਹੁੰਦੀ ਦੇਖਣਾ ਹੋਏਗਾ, ਪਰ ਪਹਿਲਾਂ ਅਸੀਂ ਦੇਖ ਚੁੱਕੇ ਹਾਂ ਕਿ ਪ੍ਰੀਮੀਅਰ ਦਾ ਇਹ ਡੇਵੀ ਡੀ ਬੀ ਦਾ ਇਹ ਟਰੈਕ ਰੈਕਡ ਰਿਹਾ ਕਿ ਜਦੋਂ ਪ੍ਰਾਈਮ ਜੋ ਕੋਈ ਫੈਡਰਲ ਆਫੀਸ਼ਲ ਜਦੋਂ ਆਟਵਾ ਦੇ ਵਿੱਚ ਹੁੰਦੇ ਨੇ, ਇਹ ਵੈਂਕੂਵਰ ਜਾਂ ਵਿਕਟੋਰੀਆ ਵਿੱਚ ਹੁੰਦੇ ਨੇ, ਉਦੋਂ ਸੁਰ ਬਹੁਤ ਤਿੱਖੇ ਹੁੰਦੇ ਨੇ, ਪਰ ਜਦੋਂ ਆਟਵਾ ਵਾਲੇ ਇੱਥੇ ਵੈਂਕੂਵਰ ਜਾਂ ਵਿਕਟੋਰੀਆ ਆ ਜਾਂਦੇ ਨੇ, ਉਦੋਂ ਫਿਰ ਯਾਰੀ ਦੋਸਤੀ ਵਾਲਾ ਮਾਹੌਲ ਹੋ
ਜਾਂਦਾ,
ਕਿਉਂਕਿ ਵੀ ਆਰ ਕੈਨੇਡੀਅਨਸ, ਵੀ ਆਰ ਪੋਲਾਈਟ ਪੀਪਲ, ਪਰ ਜੇ ਉਹ ਰੌਂ ਜੇ ਬਰਕਰਾਰ ਰੱਖਦੇ ਨੇ ਅੱਜ ਆਪਣਾ ਉਹੀ ਡੇਵੀ ਡੀ ਬੀ ਕਿ ਨਹੀਂ, ਦੈਟ ਵੁੱਡ ਬੀ ਵਰਥ ਵਾਚਿੰਗ।
ਅੱਛਾ, ਇਸ ਸਭ ਦੇ ਵਿੱਚ ਨਾ ਸਰਕਾਰ ਨੇ ਹੋਰ ਕੀ ਕੀਤਾ, ਇੱਥੇ ਵੇਲ ਮੱਛੀਆਂ ਨੂੰ ਬਚਾਉਣ ਦੇ ਵਾਸਤੇ ਉਹ $150 million ਦੀ ਫੰਡਿੰਗ, ਇੱਦਾਂ ਕੁਝ ਅਮਾਊਂਟ ਆ ਵੀ ਉਹ ਵੀ ਅਨਾਊਂਸ ਕੀਤਾ। ਹੁਣ ਚੱਕਰ ਕੀ ਆ ਕਿ ਜਦੋਂ ਕਦੇ ਵੀ ਗੱਲ ਹੁੰਦੀ ਆ ਵੀ ਨੌਰਥ ਕੋਸਟ ਵਾਲੇ ਪਾਸੇ ਜੇ ਟੈਂਕਰ ਚੱਲਦੇ ਆ, ਅਤੇ ਇੱਕ ਤਾਂ ਚਲੋ ਗ੍ਰੇਟ ਬੇਅਰ ਰੇਨ ਫੋਰੈਸਟ ਅਤੇ ਹੋਰ ਚੀਜ਼ਾਂ, ਨਾਲ ਗੱਲ ਇਹ ਵੀ ਆਉਂਦੀ ਹੈ ਵੀ ਜਿਹੜੀਆਂ ਵੇਲ ਮੱਛੀਆਂ ਨੇ ਉਹਨਾਂ ਵਾਸਤੇ ਵੀ ਤਾਂ ਸਮੱਸਿਆ ਹੋਣੀ ਆ, ਕਿਉਂਕਿ ਜਿਹੜੀਆਂ ਜਿੰਨਾ ਟੈਂਕਰ ਟ੍ਰੈਫਿਕ ਆ ਸਮੁੰਦਰ ਦੇ ਵਿੱਚ, ਭਾਵੇਂ ਫੈਰੀਜ਼ ਦਾ ਹੀ ਟ੍ਰੈਫਿਕ ਆ, ਜਦੋਂ ਉਹ ਵੀ ਹੁੰਦਾ ਜਿਹੜੀਆਂ ਉਹਦੇ ਕਰਕੇ ਸਾਊਂਡ ਵੇਵਸ ਪ੍ਰੋਡਿਊਸ ਹੁੰਦੀਆਂ, ਉਹ ਵੇਲ ਮੱਛੀਆਂ ਨੂੰ ਬਹੁਤ ਤੰਗ ਕਰਦੀਆਂ। ਸੋ ਜਿਹੜੀ ਆਹ $150 million ਦੀ ਫੰਡਿੰਗ ਆ, ਉਹਦੇ ਨਾਲ ਬੀ ਸੀ ਫੈਰੀਜ਼ ਵੱਲੋਂ ਆਪਣੀਆਂ ਵੈਸਲਸ ਦੇ ਹੇਠਾਂ ਕੋਈ ਇੱਦਾਂ ਦੇ ਸੈਲੈਂਸਰ ਵਗੈਰਾ ਲਾਏ ਜਾਣਗੇ ਜਿਹਦੇ ਨਾਲ ਜਿਹੜੀਆਂ ਸਾਊਂਡ ਵੇਵਸ ਪ੍ਰੋਡਿਊਸ ਹੁੰਦੀਆਂ ਨੇ ਜਿਹੜੀਆਂ ਕਿ ਵੇਲ ਮੱਛੀਆਂ ਨੂੰ ਤੰਗ ਕਰਦੀਆਂ, ਉਹ ਤਕਰੀਬਨ ਘਟਾ ਕੇ 50% ਕੀਤੀਆਂ ਜਾ ਸਕਣਗੀਆਂ।
ਉਹ ਮੈਨੂੰ ਲੱਗਿਆ ਵੇਲ ਮੱਛੀਆਂ ਨੂੰ ਸ਼ਾਇਦ ਏਅਰ ਪਲੱਗਸ ਲੈ ਕੇ
ਦਿਆਂ,
ਇੰਡਸਟਰੀਅਲ ਏਅਰ ਪਲੱਗ,
ਹਾਂ ਵੀ ਹਾਂ ਤੁਹਾਡੇ
ਇੰਡਸਟਰੀਅਲ ਗ੍ਰੇਡ,
ਹਾਂ ਵੀ ਤੁਹਾਨੂੰ ਜਿਹੜੀ ਆਵਾਜ਼ ਆ ਉਹ ਇੰਪੈਕਟ ਨਾ ਕਰੇ। ਫਿਰ ਤਾਂ ਵਸੂ ਜੀ ਜੋ ਇੱਥੇ ਹਾਲ ਬਣਿਆ ਵੇਲ ਮੱਛੀਆਂ ਨੂੰ, ਤਾਂ ਫਿਰ ਸਟੀਲ ਟੋ ਸ਼ੂਜ਼ ਜਾਂ ਹੈਲਮੇਟ ਵਗੈਰਾ ਕਈ ਕੁਛ ਲੈ ਕੇ ਦੇਣਾ ਪੈਣਾ। ਆ ਦੇਖਿਆ ਨੀ ਪਿਛਲੇ ਦਿਨ ਇੱਥੇ ਇੱਕ ਜਿਹੜੀ ਜੈਟਸਕੀ ਸੀਗੀ ਉਹ ਵੇਲ ਮੱਛੀ ਦੇ ਵਿੱਚ ਜਾ ਵਜੀ ਸੀ, ਵੇਲ ਹਿੱਟ। ਸੋ ਜੀ ਕੱਲ੍ਹ ਬੀ ਸੀ ਹਾਈਡਰੋ ਵੱਲੋਂ ਇਹ ਅਨਾਊਂਸਮੈਂਟ ਕੀਤੀ ਗਈ ਹੈ ਕਿ $1 billion ਦਾ ਬੜਾ ਐਂਬੀਸ਼ੀਅਸ ਪਾਵਰ ਸੇਵਿੰਗ ਪ੍ਰੋਗਰਾਮ ਇਹ ਲਾਂਚ ਕਰਨ ਜਾ ਰਹੇ ਨੇ, ਜਿਹਨੂੰ ਪਾਵਰ ਸਮਾਰਟ 2.0 ਕਿਹਾ ਜਾ ਰਿਹਾ, ਕਿਉਂਕਿ ਜਿਹੜਾ ਪਾਵਰ ਸਮਾਰਟ ਦਾ ਓਰੀਜਨਲ ਪਲਾਨ ਸੀ ਉਹ 2008 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ, ਅਤੇ ਉਹਦੇ ਤਹਿਤ ਸਰਕਾਰ ਦਾ ਇਹ ਕਹਿਣਾ ਜਾਂ ਬੀ ਸੀ ਹਾਈਡਰੋ ਦਾ ਇਹ ਕਹਿਣਾ ਕਿ 2008 ਦੇ ਵਿੱਚ ਸ਼ੁਰੂ ਕੀਤੇ ਇਸ ਪਾਵਰ ਸਮਾਰਟ ਪ੍ਰੋਗਰਾਮ ਦੇ ਰਾਹੀਂ ਸੂਬੇ ਦੇ ਵਿੱਚ ਬਿਜਲੀ ਦੀ ਜਿਹੜੀ ਡਿਮਾਂਡ ਹੈ ਉਹਨੂੰ ਹਰ ਸਾਲ 7500 GWh ਤੋਂ ਵੀ ਜ਼ਿਆਦਾ ਜਿਹੜੀ ਬਿਜਲੀ ਦੀ ਮੰਗ ਆ ਉਹਨੂੰ ਇੱਕ ਤਰ੍ਹਾਂ ਕਹਿ ਲਓ ਵੀ ਘਟਾਇਆ ਗਿਆ ਹੈ, ਵੀ ਅਸੀਂ ਬਿਹਤਰ ਵਰਤੋਂ ਕੀਤੀ ਹੈ, ਸਿਆਣਪ ਨਾਲ ਬਿਜਲੀ ਦੀ ਵਰਤੋਂ ਕੀਤੀ
ਅਤੇ ਬਿਜਲੀ ਬਚਾ ਲਈ,
ਇੰਨੀ ਬਿਜਲੀ ਬਚਾ ਲਈ, ਅਤੇ 7500 GWh ਦਾ ਮਤਲਬ ਇਹ ਹੈ ਵੀ ਇੰਨੀ ਕੁ ਬਿਜਲੀ ਜਿਹੜੀ ਬੀ ਸੀ ਦੇ ਵਿੱਚ 7.5 lakh ਘਰਾਂ ਨੂੰ ਬਿਜਲੀ ਪ੍ਰਦਾਨ ਕਰ ਸਕਦੀ ਆ। ਸੋ ਜਿਹੜਾ ਇਹ 2.0 ਪਾਵਰ ਸਮਾਰਟ 2.0 ਆ ਇਹਦੇ ਵਿੱਚ ਇਹ ਕਿਹਾ ਗਿਆ ਵੀ $1 billion ਦਾ ਐਨਰਜੀ ਸੇਵਿੰਗ ਪ੍ਰੋਗਰਾਮ ਆ, ਅਤੇ ਇਹ $1 billion ਦਾ ਪ੍ਰੋਗਰਾਮ ਇਹਦੇ ਨਾਲ ਮਦਦ ਇਹ ਮਿਲਣੀ ਆ ਵੀ ਆਉਣ ਵਾਲੇ ਸਮੇਂ 'ਚ $2 billion ਦਾ ਜਿਹੜਾ ਖਰਚਾ ਹੋਣਾ ਸੀ ਗ੍ਰਿਡ ਨੂੰ ਐਕਸਪੈਂਡ ਕਰਨ ਦਾ ਸਿਰਫ ਇਸ ਕਰਕੇ ਕਿ ਵੀ ਬਿਜਲੀ ਦੀ ਮੰਗ ਬਹੁਤ ਜ਼ਿਆਦਾ, ਉਹ $2 billion ਦਾ ਖਰਚਾ ਜਾਂ ਡਿਲੇਅ ਹੋ ਸਕੇਗਾ ਜਾਂ ਅਵੋਇਡ ਹੋ ਸਕਦਾ ਉਹਦਾ ਕੁਝ ਸੈਗਮੈਂਟ। ਮਿਨਿਸਟਰੀ ਆਫ ਐਨਰਜੀ ਦੀ ਕੋਲੈਬੋਰੇਸ਼ਨ ਦੇ ਨਾਲ ਇਹ ਪ੍ਰੋਗਰਾਮ ਕੀਤਾ ਜਾ ਰਿਹਾ। ਸੋ ਉਹਦੇ ਕੱਲ੍ਹ ਕਈ ਵੇਰਵੇ ਨੇ ਜਿਹੜੇ ਅਨਾਊਂਸ ਕੀਤੇ ਗਏ ਨੇ ਬੜੀ ਪੌਂਪ ਐਂਡ ਸ਼ੋਅ ਦੇ ਨਾਲ।
ਸੋ ਇਹਦਾ ਟੀਚਾ ਇਹ ਦੱਸਿਆ ਗਿਆ ਕਿ ਜੋ ਕਪੈਸਿਟੀ ਹੈ 800 MW ਦੀ ਕਪੈਸਿਟੀ ਬਚਾਈ ਜਾ ਸਕੇਗੀ ਬਾਈ 2030, ਅਤੇ ਜੋ ਐਨਰਜੀ ਸੇਵਿੰਗਸ ਨੇ ਉਹ 2200 GWh ਪਰ ਈਅਰ ਦੀਆਂ ਹੋਣਗੀਆਂ, ਜੋ ਕਿ 2,20,000 ਘਰਾਂ ਨੂੰ ਊਰਜਾ ਦੇਣ ਦੇ ਬਰਾਬਰ ਹੈ।
ਸੋ ਜਿਹੜੀ ਐਨਰਜੀ ਕਪੈਸਿਟੀ ਬਣਾਉਣ ਦਾ ਬਚਾਉਣ ਦਾ ਮਤਲਬ ਫਿਰ ਇਹ ਹੋਇਆ ਕਿ ਜਿਵੇਂ ਹੁੰਦਾ ਨਾ ਵੀ ਪੀਕ ਆਵਰਸ ਦੇ ਵਿੱਚ ਇੱਕਦਮ ਜਦੋਂ ਲੋਡ ਪੈਂਦਾ ਸਿਸਟਮ 'ਤੇ, ਵੀ ਤੁਸੀਂ ਇਹ ਲਾ ਲਓ ਵੀ ਐਨਰਜੀ ਕਪੈਸਿਟੀ ਇੱਕ ਤਰ੍ਹਾਂ ਵੀ ਤੁਹਾਡਾ ਹਾਈਵੇ ਕਿੰਨਾ ਚੌੜਾ, ਕਿ ਜਦੋਂ ਇੱਕਦਮ ਗੱਡੀਆਂ ਉੱਥੇ ਜ਼ਿਆਦਾ ਆਉਣੀਆਂ ਤੁਹਾਨੂੰ ਉਹਦੇ ਵਾਸਤੇ ਕਪੈਸਿਟੀ ਬਣਾਉਣੀ ਪੈਂਦੀ ਆ, ਪਰ ਆਲ ਦਾ ਟਾਈਮ ਹਾਈਵੇ ਦੇ ਉੱਪਰ ਉਨੀਆਂ ਗੱਡੀਆਂ ਨਹੀਂ ਹੁੰਦੀਆਂ। ਸੋ ਤੁਸੀਂ ਖਰਚਾ ਕਰ ਦਿੰਦੇ ਹੋ ਇੱਕ ਬਹੁਤ ਵੱਡਾ ਵਿਸ਼ਾਲ ਬਰੋਡ ਹਾਈਵੇ ਬਣਾਉਣ 'ਤੇ, ਪਰ ਆਲ ਦ ਟਾਈਮ ਉਹ ਯੂਟੀਲਾਈਜ਼ ਨਹੀਂ ਹੋ ਰਿਹਾ। ਸੋ ਇਸੇ ਤਰ੍ਹਾਂ ਜਿਹੜੀ ਐਨਰਜੀ ਗ੍ਰਿਡ ਦੀ ਕਪੈਸਿਟੀ ਆ ਉਹਨੂੰ ਲਿਮਿਟ ਕਰਨ ਦਾ ਮਤਲਬ ਇਹ ਆ ਕਿ ਪੀਕ ਆਵਰਸ ਦੇ ਵਿੱਚ ਜਿਹੜੀ ਇੱਕਦਮ ਡਿਮਾਂਡ ਪੈਂਦੀ ਆ ਵੀ ਉਹਨੂੰ ਕੰਟਰੋਲ ਕੀਤਾ ਜਾ ਸਕੇ,
ਕਿ ਸਾਨੂੰ ਆਪਣੀ, ਸੋ ਬੇਸਿਕਲੀ ਤੁਹਾਡੀ ਗ੍ਰਿਡ ਜਿਹੜੀ ਕਿੰਨੀ ਐਨਰਜੀ ਪ੍ਰਦਾਨ ਕਰ ਸਕਦੀ, ਉਹਦੀ ਕਪੈਸਿਟੀ ਕਿੰਨੀ,
ਯੈਸ,
ਅਤੇ ਸਾਨੂੰ ਇੰਨੀ ਕਪੈਸਿਟੀ ਵਧਾਉਣ ਦੀ ਲੋੜ ਨਹੀਂ ਪਏਗੀ। ਜੇ ਕਪੈਸਿਟੀ ਐਡ ਕਰਨੀ ਆ ਤਾਂ ਉੱਥੇ ਪੈਸੇ ਲੱਗਦੇ ਨੇ,
ਜੀ ਜੀ,
ਜਿਹੜੀ ਉਹਨਾਂ ਨੇ ਗੱਲ ਕਹੀ ਆ ਵੀ $2 billion ਸਾਡੇ ਟੋਟਲ ਬਚ ਸਕਦੇ ਆ ਵੀ ਕਪੈਸਿਟੀ ਐਡੀਸ਼ਨ, ਫਿਰ ਟਰਾਂਸਮਿਸ਼ਨ, ਫਿਰ ਡਿਸਟ੍ਰੀਬਿਊਸ਼ਨ ਤੇ ਜਿਹੜਾ ਖਰਚਾ ਹੋਣਾ ਸੀ ਉਹ ਤਕਰੀਬਨ $2 billion ਦਾ ਹੋਣਾ ਸੀ, ਤੇ ਇੰਨੀਆਂ ਸੇਵਿੰਗਸ ਕਰਕੇ ਅਸੀਂ ਉਹ $2 billion ਦੇ ਖਰਚੇ ਨੂੰ ਅੱਗੇ ਵਧਾ ਸਕਦੇ, ਟਾਲ ਸਕਦੇ ਹਾਂ, ਜਾਂ ਉਹਨੂੰ ਲੋੜ ਹੀ ਨਾ ਪਵੇ, ਸ਼ਾਇਦ ਉਹਦੀ ਲੋੜ ਵੈਸੇ ਪੈ ਜਾਣੀ ਹੈ ਕਿਉਂਕਿ ਸਾਡੇ ਇੱਥੇ ਡਿਮਾਂਡ ਬਹੁਤ ਜ਼ਿਆਦਾ ਹੈ ਬਿਜਲੀ ਦੀ, ਤੇ ਜੋ ਉਹਦੀ ਸਪਲਾਈ ਆ ਉਹਨੂੰ ਲੈ ਕੇ ਕਾਫੀ ਸਾਰੇ ਚੈਲੇਂਜਸ ਨੇ।
ਬਿਲਕੁਲ,
ਸੋ ਕੱਲ ਇਹੀ ਤਰਕ ਦਿੱਤਾ ਗਿਆ ਵੀ ਸਭ ਤੋਂ ਕਹਿੰਦੇ ਅਫੋਰਡੇਬਲ ਐਨਰਜੀ ਤਾਂ ਉਹੀ ਹੈ ਜਿਹਦੀ ਲੋੜ ਹੀ ਨਾ ਪਵੇ, ਜਿਹੜੀ ਬਚਾਈ ਲਈਏ। ਸੋ 2025 ਦੇ ਵਿੱਚ ਪਿਛਲੇ ਸਾਲ BC ਹਾਈਡਰੋ ਨੇ ਆਪਣੀ ਇੱਕ ਆਪਣਾ ਇੰਟੀਗ੍ਰੇਟਡ ਰਿਸੋਰਸ ਪਲਾਨ ਬਣਾ ਕੇ ਪੇਸ਼ ਕੀਤਾ ਸੀ, ਤੇ ਇਸੇ ਸਾਲ ਸਾਨੂੰ ਰਿਅਲਾਈਜ਼ ਹੋਇਆ ਕਿ ਵੀ ਜੋ ਉਹਦੇ ਵਿੱਚ ਪ੍ਰੋਜੈਕਸ਼ਨ ਸਨ ਵੀ ਕਿੰਨੀ ਬਿਜਲੀ ਚਾਹੀਦੀ ਹੋਏਗੀ ਵੀ ਉਸ ਤੋਂ ਜ਼ਿਆਦਾ ਬਿਜਲੀ ਦੀ ਲੋੜ ਪੈਣੀ ਹੈ। ਇਸ ਸਾਲ ਉਹਨੂੰ ਪਿਛਲੇ ਸਾਲ ਦੇ ਪਲਾਨ ਨੂੰ ਰਿਵਾਈਜ਼ ਕਰਨਾ ਪੈ ਗਿਆ, ਤੇ ਉਹਦੇ ਵਿੱਚ ਹੁਣ ਇਹ ਕਿਹਾ ਜਾ ਰਿਹਾ ਵੀ 2700 GWh ਪਰ ਈਅਰ ਜ਼ਿਆਦਾ ਲੋੜ ਪਏਗੀ
ਐਜ਼ ਪ੍ਰੀਵੀਅਸਲੀ ਪਲਾਨ।
ਤੇ ਫਿਰ ਕਪੈਸਿਟੀ ਸਾਨੂੰ 500 MW ਜ਼ਿਆਦਾ ਚਾਹੀਦੀ ਹੋਏਗੀ ਐਸ ਕੰਪੇਅਰ ਟੂ ਵਟ ਵਾਸ ਪ੍ਰੋਜੈਕਟਡ ਲਾਸਟ ਈਅਰ। ਤੇ BC ਹਾਈਡਰੋ ਵਾਲੇ ਪਹਿਲਾਂ ਇਹ ਕਹਿੰਦੇ ਸੀ ਵੀ ਸਾਨੂੰ 10% ਆਪਣੀ ਜਿਹੜੀ ਐਨਰਜੀ ਕਪੈਸਿਟੀ ਆ, ਐਨਰਜੀ ਜੋ
ਜਨਰੇਸ਼ਨ
ਉਹ ਸਾਨੂੰ 10% ਵਧਾਉਣੀ ਪੈਣੀ ਆ, ਹੁਣ ਉਹ ਕਹਿੰਦੇ 15% ਵਧਾਉਣੀ ਪੈਣੀ ਆ ਬਾਈ 2030।
ਬਸ ਜੀ, ਜਿਹੜੀ ਡਿਮਾਂਡ ਹੈਗੀ ਆ ਨਾ ਬਿਜਲੀ ਦੀ, ਦੇਖੋ ਜੋ ਘਰਾਂ ਦੇ ਵਿੱਚ ਆ ਇਲੈਕਟ੍ਰਿਕ ਗੱਡੀਆਂ ਉਹਨਾਂ ਚੀਜ਼ਾਂ ਦੀ ਤਾਂ ਹੈ ਸੋ ਹੈ, ਪਰ ਜਿਹੜਾ ਮੇਜਰ ਡਰਾਈਵਰ ਆ ਇਸ ਵੇਲੇ ਇਸ ਐਨਰਜੀ ਕੰਜਮਪਸ਼ਨ ਦਾ, ਆ ਜਿਹੜਾ LNG ਦੀ ਐਕਸਪੈਂਸ਼ਨ ਹੋਣੀ ਆ, ਉਹ ਮਾਈਨਿੰਗ ਦੇ ਜਿਹੜੇ ਪ੍ਰੋਜੈਕਟਸ ਨੇ ਬਿਜਲੀ ਉਹਨਾਂ ਵਾਸਤੇ ਚਾਹੀਦੀ ਆ, ਫਿਰ ਜਿਹੜੇ AI ਦੇ ਡੇਟਾ ਸੈਂਟਰਸ ਨੇ ਜਿਹੜੇ ਪਿਛਲੇ ਹਫ਼ਤੇ 2 ਅਨਾਊਂਸ ਕੀਤੇ ਨੇ ਅਜੇ ਟੈਲਸ ਦੇ ਨਾਲ ਕੋਲੈਬੋਰੇਸ਼ਨ ਦੇ ਵਿੱਚ, ਇੱਕ ਵੈਨਕੂਵਰ, ਇੱਕ ਕੈਮਲੂਪਸ 'ਚ,
ਤਿੰਨ ਨੇ ਟੋਟਲ 4 ਤਿੰਨ ਇੱਥੇ ਨਾਰਦਰਨ BC ਵਿੱਚ ਨੇ, ਕੈਮਲੂਪਸ ਵਿੱਚ।
ਸੋ ਜਿਹੜੇ AI ਡੇਟਾ ਸੈਂਟਰਸ ਨੇ ਉਹਨਾਂ ਨੇ ਵੀ ਸਾਰਿਆਂ ਨੇ ਐਨਰਜੀ ਕੰਜ਼ਿਊਮ ਕਰਨੀ ਆ, ਅਤੇ ਜਿਸ ਹਿਸਾਬ ਦੇ ਨਾਲ ਆਲਰੇਡੀ ਸਰਕਾਰ ਦੀਆਂ ਪ੍ਰੋਜੈਕਸ਼ਨਸ ਨੇ ਬਿਜਲੀ ਦੀ ਮੰਗ ਇਹਦੀ ਹੋਰ ਵਧਣੀ ਆ। ਅਜੇ ਤਾਂ 2 ਸਾਲ ਪਹਿਲਾਂ ਸਰਕਾਰ ਨੇ ਕ੍ਰਿਪਟੋ ਮਾਈਨਿੰਗ ਸੂਬੇ 'ਚ ਬੰਦ ਕਰਤੀ ਸੀ, ਅਤੇ ਅਜੇ ਵੀ ਹੁਣ ਇਹ ਕਿਹਾ ਗਿਆ ਜਿਹੜੇ ਆ ਡੇਟਾ ਸੈਂਟਰਸ ਵਗੈਰਾ ਵਾਲੇ ਵੀ ਹੈਗੇ ਨੇ, ਪਹਿਲਾਂ ਫਸਟ ਕਮ ਫਸਟ ਸਰਵ ਬੇਸਿਸ 'ਤੇ ਇਹਨਾਂ ਨੂੰ ਪਾਵਰ ਅਲੋਟ ਕੀਤੀ ਜਾਂਦੀ ਸੀ। ਈਵਨ ਡੇਟਾ ਸੈਂਟਰਸ ਵਾਸਤੇ ਵੀ ਜਿਹੜੀ ਸਾਲਾਨਾ ਪਾਵਰ ਐਲੋਕੇਸ਼ਨ ਆ, ਆਈ ਥਿੰਕ ਉਹ 400 MW ਆਵਰਸ ਤੱਕ ਉਹਨੂੰ ਲਿਮਿਟ ਕੀਤਾ ਗਿਆ, ਤਾਂ ਕਿ ਜਿਹੜੀ ਓਵਰਆਲ ਪਾਵਰ ਡਰਾਅ ਹੈਗਾ ਵੀ ਸਾਨੂੰ ਬਿਜਲੀ ਦੀ ਲੋੜ ਕਿੰਨੀ ਪੈਣੀ ਆ ਉਹਨੂੰ ਕਾਬੂ ਕੀਤਾ ਜਾ ਸਕੇ। ਸੋ ਉਹ ਗੱਲ ਸਹੀ ਹੈ ਕਿ ਭਾਵੇਂ ਇਹ $1 billion ਦਾ ਬੜਾ ਐਂਬੀਸ਼ੀਅਸ ਪਲਾਨ ਸਰਕਾਰ ਜਾਂ BC ਹਾਈਡਰੋ ਲਾਂਚ ਕਰ ਰਹੀ ਆ, ਪਰ ਜਿਹੜਾ 2030 ਤੱਕ ਇੱਕ ਪ੍ਰੋਜੈਕਸ਼ਨ ਆ ਨਾ ਕਿ ਡੈਫੀਸਿਟ ਹੋ ਜਾਣਾ ਐਨਰਜੀ ਦਾ, ਆ ਅਸੀਂ ਮਸਾਂ ਹੁਣ ਮੰਥ ਓਵਰ ਮੰਥ ਐਨਰਜੀ ਸਰਪਲਸ 'ਚ ਆਏ ਹਾਂ ਅਜੇ, ਕਿਉਂਕਿ ਅਜੇ ਪਿਛਲੇ ਸਾਲ ਦਸੰਬਰ ਦੇ ਵਿੱਚ ਹੀ ਸਾਈਡਸੀ ਡੈਮ ਆਪਣੀ ਫੁੱਲ ਕਪੈਸਿਟੀ 'ਤੇ ਆਇਆ, ਪਰ ਆਉਂਦੇ ਮਹੀਨਿਆਂ ਦੀ ਗੱਲ ਆ ਕੁਝ ਦੀ, ਅਸੀਂ ਦੁਬਾਰਾ ਤੋਂ ਪਾਵਰ ਡੈਫੀਸਿਟ ਦਾ ਸਾਹਮਣਾ ਕਰ ਰਹੇ ਹਾਂ।
ਬਿਲਕੁਲ, ਸੋ ਫਿਰ ਸਵਾਲ ਇਹ ਹੈ ਕਿ ਇਹ ਐਨਰਜੀ ਹੁਣ ਅਸੀਂ ਜਿਹੜਾ $1 billion ਕਹਿੰਦੇ ਖਰਚ ਕਰਨਾ ਉਹ ਕਾਹਦੇ 'ਤੇ ਕਰਨਾ?
ਹਾਂ, ਯੈਸ।
ਸੋ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਵੀ ਛੋਟੇ ਛੋਟੇ ਕਈ ਪ੍ਰੋਗਰਾਮਸ ਜਿਹੜੇ ਨੇ ਉਹ ਤਿਆਰ ਕੀਤੇ ਜਾਣਗੇ। ਇੱਕ ਤਾਂ ਜਿਹਨਾਂ ਘਰਾਂ ਦੇ ਵਿੱਚ ਇਲੈਕਟ੍ਰਿਕ ਬੇਸਬੋਰਡ ਹੀਟਿੰਗ ਆ,
ਹਾਂਜੀ,
ਉਹਨਾਂ ਘਰਾਂ ਨੂੰ ਸਟਾਰਟਿੰਗ ਦਿਸ ਫਾਲ ਫ੍ਰੀ ਥਰਮੋਸਟੈਟ, ਜਿਹੜੇ ਸਮਾਰਟ ਥਰਮੋਸਟੈਟ ਵੰਡੇ ਜਾਣਗੇ, ਇੱਕ ਥਰਮੋਸਟੈਟ $350 ਤੱਕ ਦਾ ਹੁੰਦਾ
ਜੀ।
ਸੋ ਉਹਦੇ ਵਾਸਤੇ ਪ੍ਰੋਗਰਾਮ ਫਾਲ ਦੇ ਵਿੱਚ ਸ਼ੁਰੂ ਕੀਤਾ ਜਾਏਗਾ। ਇੱਕ ਨਵੀਂ ਐਪ ਲਾਂਚ ਕੀਤੀ ਜਾਏਗੀ, ਸਰਕਾਰੀ ਐਪਸ ਤੋਂ ਵੈਸੇ ਡਰ ਲੱਗਦਾ,
ਸਹੀ ਗੱਲ,
ਮਹਿੰਗੀਆਂ ਹੋ ਜਾਂਦੀਆਂ ਕਈ ਵਾਰ, ਬਟ ਲੈਟਸ ਹੋਪ ਕਿ ਵੀ ਇਹ ਜਿਹੜੀ ਐਪ ਆ ਵੀ ਇਹ ਰੀਜਨੇਬਲ ਪ੍ਰਾਈਸ ਦੇ ਵਿੱਚ ਤਿਆਰ ਹੋ ਜਾਏਗੀ। ਇਹ ਵੀ ਫਾਲ ਦੇ ਵਿੱਚ ਲਾਂਚ ਹੋਣੀ ਹੈ, ਜਿਹਦੇ ਨਾਲ ਤੁਸੀਂ ਆਪਣਾ ਐਨਰਜੀ ਯੂਸੇਜ ਵਗੈਰਾ ਮੋਨੀਟਰ ਕਰ ਸਕਦੇ ਹੋ, ਜਿਹੜੇ BC ਹਾਈਡਰੋ ਦੇ ਵੱਖੋ ਵੱਖਰੇ ਪਲਾਨਸ ਨੇ, ਪ੍ਰੋਗਰਾਮਸ ਨੇ, ਉਹਨਾਂ ਵਿੱਚ ਪਾਰਟੀਸਪੇਟ ਕਰ ਸਕਦੇ ਹੋ,
ਆਪਣੇ
ਅਕਾਊਂਟ ਨੂੰ ਮੈਨੇਜ ਕਰ ਸਕਦੇ ਹੋ। ਇਹ ਸਾਰਾ ਕੁਝ BC ਹਾਈਡਰੋ ਦੀ ਵੈਬਸਾਈਟ ਤੇ ਐਜ਼ ਇਟ ਇਜ਼ ਵੀ ਹੁੰਦਾ, ਪਰ ਉਹ ਥੋੜੀ ਜਿਹੜੀ ਐਪ ਆ ਥੋੜੀ ਜ਼ਿਆਦਾ ਯੂਜ਼ਰ ਫਰੈਂਡਲੀ ਹੋਏਗੀ, ਉਹ ਜ਼ਿਆਦਾ ਥੋੜੇ ਜਿਹੇ ਆਪਸ਼ਨਸ ਹੋਣਗੇ।
ਜਿਹੜੇ ਰੈਜ਼ੀਡੈਂਸ਼ੀਅਲ ਕਸਟਮਰਸ ਨੇ, ਜੇ ਤੁਸੀਂ ਬਿਜਲੀ ਦੀ ਘੱਟ ਵਰਤੋਂ ਕਰਦੇ ਹੋ, ਸੋ ਘੱਟ ਵਰਤੋਂ ਕਰਨ ਤੇ $200 ਤੱਕ ਦਾ ਤੁਹਾਨੂੰ ਫਾਇਦਾ ਹੋ ਸਕਦਾ, ਇਨਸੈਂਟਿਵਸ ਹੋਣਗੇ, ਤੁਸੀਂ ਇਨਾਮ ਵਗੈਰਾ ਜਿੱਤ ਸਕਦੇ ਹੋ।
$200 per year
ਅਪ ਟੂ $200 ਪਰ ਈਅਰ ਮੈਕਸੀਮਮ। ਇਸੇ ਤਰ੍ਹਾਂ ਦੀ ਜਿਹੜੀ ਕੋਈ ਇਨਹੈਂਸਡ ਸਪੋਰਟ ਹੈਗੀ ਆ, ਜਿਹੜੇ ਇਨਕਮ ਕੁਆਲੀਫਾਈਡ ਹਾਊਸ ਹੋਲਡ ਹੋਣਗੇ ਉਹਨਾਂ ਨੂੰ $325 ਸਾਲਾਨਾ, ਅਪ ਟੂ $325 ਪਰ ਈਅਰ ਐਕਸਪੈਂਡਡ ਪ੍ਰੋਗਰਾਮ ਰਾਹੀਂ ਮਿਲ ਸਕਣਗੇ। ਇਹ ਜਿਹੜੀ ਬਿਜਲੀ ਦੇ ਵਿੱਚ ਹੋਣ ਵਾਲੀਆਂ ਸੇਵਿੰਗਸ ਨੇ ਉਹ ਤੋਂ ਅਲੱਗ ਅਮਾਊਂਟ ਇਹ ਦੱਸਿਆ ਗਿਆ।
ਸੋ ਜੇ ਘੱਟ ਬਿਜਲੀ ਇਸਤੇਮਾਲ ਕਰੋਗੇ ਤੁਹਾਡਾ ਵੈਸੇ ਬਿੱਲ ਘੱਟ ਜਾਏਗਾ
ਜੀ ਜੀ।
ਔਨ ਟਾਪ ਆਫ ਦੈਟ ਤੁਹਾਨੂੰ ਕੁਝ ਇਨਸੈਂਟਿਵ ਜਿਹੜੇ ਨੇ ਉਹ BC ਹਾਈਡਰੋ ਵੱਲੋਂ ਦਿੱਤੇ ਜਾਣਗੇ।
ਜੇ ਤੁਸੀਂ ਕੋਈ ਐਨਰਜੀ ਐਫੀਸ਼ੀਐਂਟ ਪ੍ਰੋਡਕਟਸ ਖਰੀਦੋਗੇ ਸੂਬੇ ਦੇ ਵਿੱਚ 300 ਤੋਂ ਵੀ ਵੱਧ ਜਿਹੜੇ ਕੋਈ ਸਟੋਰਸ ਨੇ, ਤੇ ਤੁਹਾਨੂੰ ਇੰਸਟੈਂਟਲੀ ਜਦੋਂ ਖਰੀਦਿਆ ਹੀ ਸਮਾਨ ਐਨਰਜੀ ਐਫੀਸ਼ੀਐਂਟ ਉਹਨਾਂ ਵਸਤਾਂ ਦੇ ਉੱਪਰ 10 ਤੋਂ ਲੈ ਕੇ $200 ਤੱਕ ਦਾ ਡਿਸਕਾਊਂਟ ਰਾਈਟ ਵੇ ਇੰਸਟੈਂਟਲੀ ਚੈੱਕਆਊਟ ਵੇਲੇ ਮਿਲ ਜਾਣਾ। ਸੋ ਇੱਦਾਂ ਦਾ ਪ੍ਰੋਗਰਾਮ ਹੈ ਇਹਦੇ ਵਿੱਚ।
ਈਵਨ ਜਿਹੜੇ ਬਿਜ਼ਨਸਿਸ ਵੀ ਨੇ, ਜੇਕਰ ਉਹ ਐਨਰਜੀ ਸੇਵਿੰਗ ਦਾ ਕੋਈ ਪ੍ਰੋਜੈਕਟ ਨਵਾਂ ਲਗਾਉਂਦੇ ਨੇ, ਕੋਈ ਨਵੀਂ ਟੈਕਨੋਲੋਜੀ ਅਡੋਪਟ ਕਰਦੇ ਨੇ, ਉੱਥੇ ਜਿਹੜਾ ਖਰਚਾ ਹੁੰਦਾ ਅਪ ਟੂ 100% ਉਹ ਰੀਫੰਡ ਕੀਤਾ ਜਾ ਸਕਦਾ ਸਰਕਾਰ ਵੱਲੋਂ, ਰੀਇੰਬਰਸ ਕੀਤਾ ਜਾ ਸਕਦਾ।
ਪਿਛਲੇ ਹਫ਼ਤੇ ਬਸ ਜੀ ਜਿਹੜੇ ਇੱਕ ਪ੍ਰੋਜੈਕਟ ਵੀ ਤਾਂ ਐਲਾਨੇ ਗਏ ਨੇ ਨਾ, ਜਿਹੜੇ ਵਿੰਡ ਮਿਲਸ ਲੱਗੀਆਂ ਲੱਗਣਗੀਆਂ ਇੰਡੀਜਨਸ 51% ਓਨਰਸ਼ਿਪ ਆਈ ਬਲੀਵ ਉਹਦੇ ਵਿੱਚ
ਮਿਨੀਮਮ,
ਹੈ ਨਾ, ਮਿਨੀਮਮ 51% ਓਨਰਸ਼ਿਪ ਹੈ। ਅਤੇ ਉਹ ਅਜੇ ਲਾਈਵ ਹੁੰਦਿਆਂ ਹੁੰਦਿਆਂ ਉਹਨੂੰ ਲੱਗ ਕੇ ਪੌਣ ਚੱਕੀਆਂ ਦੇ ਰਾਹੀਂ ਬਿਜਲੀ ਪੈਦਾ ਹੁੰਦੇ 4-5 ਸਾਲ ਤਾਂ ਉਹਨੂੰ ਲੱਗ ਜਾਣੇ ਆ
ਘੱਟੋ ਘੱਟ
ਮਿਨੀਮਮ।
ਸੋ 2032-33 ਜਾ ਕੇ ਸ਼ਾਇਦ ਉਹ ਆਪਰੇਸ਼ਨਲ ਹੋਣਗੇ,
ਉਦੋਂ ਤੱਕ ਹਵਾ ਦਾ ਰੁੱਖ ਨਾ ਬਦਲ ਜਾਵੇ।
ਹਾਂ, ਸੋ ਉਹ ਹੈਗੇ ਵਿੰਡ ਐਨਰਜੀ ਦੇ ਪ੍ਰੋਜੈਕਟਸ, ਕਾਲ ਟੂ ਪਾਵਰ ਇਸ਼ੂ ਕੀਤੀ ਸੀ
ਜੀ,
ਸੋ ਉਹਦੇ ਤਹਿਤ ਉਹ ਜਿਹੜੇ ਪ੍ਰੋਜੈਕਟਸ ਨੇ ਉਹ ਚੂਜ਼ ਕੀਤੇ ਗਏ ਸੀ, ਚੁਣੇ ਗਏ ਸਨ, ਜਿਹਦਾ ਐਲਾਨ ਪਿਛਲੇ ਹਫ਼ਤੇ ਕੀਤਾ ਗਿਆ।
ਸੋ ਇਸ ਵੇਲੇ ਵਾਸੂ ਜੀ ਇਲੈਕਟ੍ਰੀਫਿਕੇਸ਼ਨ ਦੇ ਜਿਹੜੇ ਟੀਚੇ ਨੇ ਉਹ ਬੜੇ ਸੂਬੇ ਨੇ ਬੜੇ ਵੱਡੇ ਮਿੱਥੇ ਹੋਏ ਨੇ, ਪਰ ਉਹਨਾਂ ਮਨਸੂਬਿਆਂ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹੀ ਹੈ ਕਿ ਸਾਡੀ ਜਿਹੜੀ ਇਲੈਕਟ੍ਰੀਸਿਟੀ ਜਨਰੇਟ ਕਰਨ ਦੀ ਕਪੈਸਿਟੀ ਹੈ ਕਿ ਉਸ ਲੈਵਲ ਦੀ ਹੋਏਗੀ ਕਿ ਨਹੀਂ। ਆਹ ਤੁਸੀਂ ਦੇਖ ਲਓ ਜਿਹੜਾ ਇੱਕ ਸਮਾਲ ਸਕੇਲ ਨਿਊਕਲੀਅਰ ਰਿਐਕਟਰ ਹੁੰਦਾ, ਕੈਨੇਡਾ ਦਾ ਪਹਿਲਾ ਅਜਿਹਾ ਨਿਊਕਲੀਅਰ ਰਿਐਕਟਰ ਪਿਛਲੇ ਦਿਨੀ ਓਨਟੈਰੀਓ ਦੇ ਡਾਰਲਿੰਗਟਨ ਦੇ ਵਿੱਚ ਉਹਨੂੰ ਆਥੋਰਾਈਜ਼ ਕੀਤਾ ਗਿਆ। ਪਰ ਸੂਬੇ ਦੇ ਵਿੱਚ ਇੱਥੇ BC ਦੇ ਵਿੱਚ ਜਿਹੜਾ ਸਾਡਾ ਕਲੀਨ ਐਨਰਜੀ ਰਿਲੇਟਡ ਪੋਲਿਸੀ ਆ, 1980s ਤੋਂ ਇਫੈਕਟਿਵਲੀ ਪੋਲਿਸੀ ਅਜਿਹੀ ਹੈ ਵੀ ਸੂਬੇ ਦੇ ਵਿੱਚ ਜਿਹੜਾ ਵੀ ਕੋਈ ਨਿਊਕਲੀਅਰ ਪਾਵਰ ਜਨਰੇਸ਼ਨ ਆ ਉਹ ਬੇਸਿਕਲੀ ਉਹ ਬੈਂਡ ਹੀ ਆ, ਇੱਕ ਤਰੀਕੇ ਨਾਲ ਇਫੈਕਟਿਵਲੀ ਬੈਂਡ ਆ। ਜਿੰਨੀ ਜ਼ਰੂਰਤ ਹੈ ਕਿ ਹੁਣ ਅਸੀਂ ਹੁਣ ਉਸ ਸਮੇਂ ਵੱਲ ਵੱਧ ਰਹੇ ਹਾਂ ਕਿ ਇੱਥੇ ਨਿਊਕਲੀਅਰ ਐਨਰਜੀ ਨਿਊਕਲੀਅਰ ਪਾਵਰ ਜਨਰੇਸ਼ਨ ਨੂੰ ਦੈਟ ਨੀਡਸ ਟੂ ਬੀ ਬ੍ਰੌਟ ਬੈਕ ਟੂ ਦ ਟੇਬਲ।
ਯੈਸ, ਆਈ ਥਿੰਕ ਉਸ ਤੋਂ ਪਹਿਲਾਂ ਜਿਵੇਂ ਹੁਣ LNG ਵਾਸਤੇ ਸਾਡਾ ਐਪੀਟਾਈਟ ਸਾਡੇ ਸੂਬੇ ਦੇ ਵਿੱਚ ਵੱਧ ਰਿਹਾ, ਸ਼ਾਇਦ ਹੁਣ ਨੈਕਸਟ ਥਿੰਗ ਜਿਹਦੇ ਵਾਸਤੇ BC ਸਰਕਾਰ ਸ਼ਾਇਦ ਤਿਆਰ ਹੋਵੇ ਉਹ ਨੈਚੁਰਲ ਗੈਸ ਹੋਏਗੀ। ਕਿਉਂਕਿ ਜੋ ਇਲੈਕਟ੍ਰੀਸਿਟੀ ਸਟ੍ਰੈਟਜੀ ਮਾਰਕ ਕਾਰਨੀ ਨੇ ਸਾਂਝੀ ਕੀਤੀ ਆ ਕਿ ਅਸੀਂ ਕਿਵੇਂ ਆਪਣੀ ਇਲੈਕਟ੍ਰੀਸਿਟੀ ਕਪੈਸਿਟੀ 2045 ਤੱਕ ਉਹਨਾਂ ਨੇ ਕਿਹਾ, ਹੁਣ ਕਿ 2050 ਤੱਕ
ਡਬਲ ਕਰਨੀ,
ਉਹਦੇ ਵਾਸਤੇ ਉਹਦੇ ਵਿੱਚ ਉਹਨੇ ਨੰਬਰ ਬਾਅਦ ਵਿੱਚ ਆਪਣੇ ਭਾਸ਼ਣ ਦੇ ਵਿੱਚ 2045 ਵੀ ਨੈਕਸਟ 20 ਈਅਰਸ ਬੋਲਤਾ ਸੀ, 2040 ਬਣਦਾ ਸੀ, ਪਰ ਵੈਸੇ 2050 ਤੱਕ ਦਾ ਹੀ ਆ ਪਲਾਨ। ਸੋ ਉਹ ਕਹਿੰਦੇ ਦੁੱਗਣੀ ਕਰਨੀ ਕਪੈਸਿਟੀ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਨੈਚੁਰਲ ਗੈਸ ਵਿਲ ਪਲੇ ਐਨ ਇੰਪੋਰਟੈਂਟ ਰੋਲ। ਸੋ ਨੈਸ਼ਨਲੀ ਮਾਰਕ ਕਾਰਨੀ ਇਹ ਸੰਕੇਤ ਦੇ ਰਹੇ ਨੇ, ਤੇ ਅਸੀਂ ਦੇਖਿਆ ਕਿ BC ਦੇ ਵਿੱਚ LNG ਵਾਸਤੇ ਹੁਣ ਐਪੀਟਾਈਟ ਹੈਗਾ ਕਿ LNG ਦੀ ਕੋਈ ਬਹੁਤੀ ਮੁਖਾਲਫਤ BC NDP ਸਰਕਾਰ ਹਾਲ ਦੀ ਘੜੀ ਨਹੀਂ ਕਰ
ਰਹੀ। ਦੇਰ ਆਏ ਦਰੁਸਤ ਆਏ, ਆ ਪਿਛਲੇ 5 ਸਾਲਾਂ ਤੋਂ ਜਿਹੜੇ ਸਾਡੇ ਸੁਣਨ ਵਾਲੇ ਪ੍ਰੋਗਰਾਮ ਰੈਗੂਲਰਲੀ ਸੁਣਦੇ ਆ, ਅਸੀਂ ਕਿੰਨੀ ਵਾਰ ਇਹ ਗੱਲ ਕੀਤੀ ਕਿ ਜਦੋਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਗਲੋਬਲ ਵਾਰਮਿੰਗ ਨੂੰ ਟੈਕਲ ਕਰਨਾ, ਕਲਾਈਮੇਟ ਚੇਂਜ ਨਾਲ ਨਜਿੱਠਣਾ, ਤਾਂ ਜਿਹੜੇ ਮੁਲਕ ਕੋਲਾ ਬਾਲ ਬਾਲ ਕੇ ਇਸ ਵੇਲੇ ਆਪਣੀ ਐਨਰਜੀ ਪ੍ਰੋਡਿਊਸ ਕਰ ਰਹੇ ਆ, ਕੋਲੇ ਨਾਲੋਂ ਤਾਂ ਘੱਟ ਨੁਕਸਾਨਦੇਹ ਹੈ ਨਾ LNG। ਅਤੇ LNG ਤਾਂ ਜਦੋਂ, ਕਿਉਂਕਿ ਪਾਈਪਲਾਈਨ ਰਾਹੀਂ ਜਦੋਂ ਟਰਾਂਸਪੋਰਟ ਹੁੰਦੀ ਆ, ਉਹਦੇ ਵਿੱਚ ਕੋਈ ਲਿਕੁਇਡ ਥੋੜ੍ਹੇ ਫਲੋ ਕਰ ਰਿਹਾ, ਜੇ ਉਹਦੇ ਵਿੱਚ ਕੋਈ ਰਪਚਰ ਹੁੰਦਾ, ਪ੍ਰੋਬਲਮ ਵੀ ਹੁੰਦੀ, ਉਹ ਤਾਂ ਗੈਸ਼ੀਅਸ ਸਟੇਟ ਦੇ ਵਿੱਚ ਹੀ ਹੈ ਨਾ।
ਤੇ ਮਾਰਕ ਕਾਰਨੀ ਤਾਂ ਹੁਣ ਇਹ ਕਹਿ ਰਹੇ ਨੇ ਕਿ ਅਸੀਂ ਡੋਮੈਸਟਿਕਲੀ ਵੀ ਨੈਚੁਰਲ ਗੈਸ ਬਾਲਾਂਗੇ
ਜੀ,
ਕਿ ਜੇ ਅਸੀਂ ਆਪਣੀ ਕਪੈਸਿਟੀ ਦੁੱਗਣੀ ਕਰਨੀ ਆ ਤੇ ਨੈਚੁਰਲ ਗੈਸ ਵਿਲ ਹੈਵ ਟੂ ਪਲੇ ਹੁਣ ਐਨ ਇੰਪੋਰਟੈਂਟ ਰੋਲ।
ਇਹ ਹੈਰਾਨ, ਇਹ ਇੰਟਰਸਟਿੰਗ ਹੋਏਗਾ ਦੇਖਣਾ ਕਿ ਦੇਖੋ ਇੱਥੇ ਵੀ ਨਾ ਜਿਹੜਾ ਜੁਰਿਸਡਿਕਸ਼ਨਲ ਪੈਚ ਵਰਕ ਆ ਉਹ ਫੇਰ ਆ ਜਾਂਦਾ ਕਿ ਸੂਬਾਈ ਪੱਧਰ ਤੇ ਕੀ ਹੋ ਰਿਹਾ, ਫੈਡਰਲ ਲੈਵਲ ਤੇ ਕੀ ਹੈ, ਸੂਬਾਈ ਲੈਵਲ ਤੇ ਕੀ ਹੈ, ਮਿਊਨਿਸਪਲ ਲੈਵਲ ਤੇ ਕੀ ਆ। ਆਹ ਵੈਨਕੂਵਰ ਦੇ ਵਿੱਚ ਆਲਰੇਡੀ ਜਿਹੜੇ ਨਵੇਂ ਘਰ ਬਣ ਰਹੇ ਆ, ਉੱਥੇ ਨਾ ਤੁਸੀਂ ਗੈਸ ਦੀ ਫਾਇਰ ਪ੍ਰੇਸ ਲਾ ਸਕਦੇ ਹੋ, ਨਾ ਤੁਸੀਂ ਗੈਸ ਦਾ ਸਟੋਵ ਲਾ ਸਕਦੇ ਹੋ, ਕਿਉਂਕਿ ਉਹਨਾਂ ਨੇ ਜਿਹੜਾ ਉਹ ਸਟੈਪ ਕੋਡ ਦਾ ਜਿਹੜਾ ਉਹ ਲੈਵਲ ਆ ਉਹ ਉਸ ਉੱਤੇ ਜਾ ਚੁੱਕੇ ਨੇ ਆਲਰੇਡੀ। ਸੋ ਜੇ ਤੁਸੀਂ ਕਹਿ ਰਹੇ ਹੋ ਕਿ ਜੀ ਅਸੀਂ ਬਿਜਲੀ ਦੀ ਸਾਡੇ ਕੋਲ ਕਿੱਲਤ ਹੋਣੀ ਆ, ਨੈਚੁਰਲ ਗੈਸ ਸਾਡੇ ਕੋਲ ਉਹਦੇ ਅੰਬਾਰ ਨੇ, ਤੇ ਬਿਜਲੀ ਦੇ ਸਟੋਵ ਤੇ ਬਿਜਲੀ ਦੀਆਂ ਫਾਇਰ ਪਲੇਸਾਂ ਲਾਉਣ ਨੂੰ ਵੈਨਕੂਵਰ ਦੇ ਵਿੱਚ ਹੁਣ ਬਿਲਡਰਸ ਨੂੰ ਮਜਬੂਰ ਕੀਤਾ ਜਾ ਰਿਹਾ, ਤੇ ਉਹ ਬਿਜਲੀ ਦੀ ਪੈਦਾਵਾਰ ਲਈ ਕਿਤੇ ਏਦਾਂ ਨਾ ਹੋਵੇ ਫਿਰ LNG ਵਾਲੇ
ਜੀ।
ਸੋ ਇਹ ਚੱਲ ਕੀ ਰਿਹਾ, ਕਈ ਵਾਰੀ ਹੈਰਾਨੀ ਹੁੰਦੀ ਵੇਖ ਕੇ।
ਤੇ ਚਲੋ ਹੁਣ ਜੇ ਆਪਾਂ ਗੱਲ ਕਰ ਹੀ ਰਹੇ ਹਾਂ, ਹੁਣ ਜਿਹੜਾ BC ਹਾਈਡਰੋ ਦੇ ਵਿੱਚ ਵੀ ਇਹਨਾਂ ਨੇ ਅਨਾਊਂਸ ਕੀਤਾ ਕਿ $350 ਦਾ ਥਰਮੋਸਟੈਟ ਸਮਾਰਟ ਥਰਮੋਸਟੈਟ ਦੇਣਾ ਉਹਨਾਂ ਘਰਾਂ ਦੇ ਵਾਸਤੇ ਦੇਣਾ ਜਿਹਨਾਂ ਦੇ ਵਿੱਚ ਇਲੈਕਟ੍ਰਿਕ ਬੇਸਬੋਰਡ ਹੀਟਿੰਗ ਆ।
ਯੈਸ,
ਸਾਨੂੰ ਇਹ ਪਤਾ ਸਾਰਿਆਂ ਨੂੰ ਕਿ ਜਿਹੜੇ ਛੋਟੇ ਅਪਾਰਟਮੈਂਟਸ ਨੇ ਜਾਂ ਜਿਹੜੇ ਕੋਈ ਕੌਂਡੋਜ਼ ਵਗੈਰਾ ਨੇ ਜਾਂ ਜਿਹੜੇ ਟਾਊਨ ਹੋਮਸ ਨੇ ਉਹਨਾਂ ਦੇ ਵਿੱਚ ਆਮ ਤੌਰ 'ਤੇ ਇਲੈਕਟ੍ਰਿਕ ਬੇਸਬੋਰਡ ਹੀਟਿੰਗ ਹੁੰਦੀ ਹੈ। ਜਿਹੜੇ ਵੱਡੇ ਡਿਟੈਚਡ ਘਰ ਨਵੇਂ ਨੇ ਉਹਨਾਂ ਵਿੱਚ ਜ਼ਿਆਦਾ ਗੈਸ ਦੀ ਇਸਤੇਮਾਲ ਵਰਤੋਂ ਹੁੰਦੀ ਆ। ਸੋ ਇਹ ਜਿਹੜੇ ਛੋਟੇ ਕੌਂਡੋਜ਼ ਨੇ, ਅਪਾਰਟਮੈਂਟਸ ਨੇ, ਇਹਨਾਂ ਦੇ ਵਿੱਚ ਰਹਿਣ ਵਾਲੇ ਲੋਕ, ਮਤਲਬ ਮੈਂ ਜਨਰਲਾਈਜ਼ ਕਰ ਰਿਹਾ, ਆਮ ਕਰਨਾ ਨਹੀਂ ਚਾਹੀਦਾ, ਬਟ ਕਿਹਾ ਜਾ ਸਕਦਾ ਸੇਫਲੀ ਕਿ ਉਹ ਜ਼ਿਆਦਾ BC NDP ਦਾ ਵੋਟਰ ਬੈਂਕ ਆ।
ਜੀ 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 ਹਾਂ।
ਸੋ ਫਿਰ ਇਲੈਕਟ੍ਰਿਕ ਬੇਸਬੋਰਡ ਵਾਲਿਆਂ ਨੂੰ ਹੀ ਕਿਉਂ ਤੁਸੀਂ ਸਮਾਰਟ ਥਰਮੋਸਟੈਟ ਦੇ ਰਹੇ ਹੋ
ਜਾਂ
ਜੇ
ਨਹੀਂ, ਜੇ ਤੁਹਾਨੂੰ ਲੱਗਦਾ ਦੇਖੋ LNG ਕਰਕੇ ਵੀ ਉਹ ਜੀ ਫੋਸਿਲ ਫਿਊਲ ਆ, ਫਿਰ ਤਾਂ ਸਗੋਂ ਜਿਨ੍ਹਾਂ ਦੇ ਘਰ ਆਹ ਗੈਸ ਫਾਇਰ ਪਲੇਸ ਲੱਗੀ ਹੋਈ ਆ ਉਹਨਾਂ ਨੂੰ ਪਹਿਲਾਂ ਦਿਓ, ਕਿਉਂਕਿ ਉਹਨਾਂ ਨੂੰ ਆਪਣੀ ਜਿਹੜੀਆਂ ਐਮਿਸ਼ਨਸ ਨੇ ਉਹ ਘਟਾਉਣ ਦਾ ਮੌਕਾ ਮਿਲੇ।
ਪਰ ਇਹ ਹੈਗਾ ਕਿਉਂਕਿ BC ਹਾਈਡਰੋ ਦਾ ਪ੍ਰੋਜੈਕਟ ਸੋ ਇਲੈਕਟ੍ਰਿਸਿਟੀ ਸੇਵ ਕਰਨੀ ਇਹਦਾ ਮੇਨ ਟੀਚਾ ਹੈ, ਸੋ ਉਹਨਾਂ ਨੂੰ ਹੀ ਸਿਰਫ ਦਿੱਤੇ ਜਾ ਰਹੇ ਨੇ ਥਰਮੋਸਟੈਟ, ਪਰ ਜੇ ਤੁਸੀਂ ਇਲੈਕਟ੍ਰਿਕ ਵਾਲਿਆਂ ਨੂੰ ਦੇ ਰਹੇ ਹੋ ਤਾਂ ਫਿਰ ਗੈਸ ਵਾਲਿਆਂ ਨੂੰ
ਗੈਸ ਵਾਲਿਆਂ ਨੂੰ ਦੇ ਦਿਓ
ਤੇ ਉਹਦੇ ਨਾਲ ਐਮਿਸ਼ਨਸ ਘਟਣਗੀਆਂ, ਬਟ ਇਹ ਕਿਉਂਕਿ ਵੋਟ ਬੈਂਕ ਵੀ ਹੈ,
ਹਾਂ ਉਹ ਵੀ ਇਹਦੇ ਨਾਲ ਜੁੜਿਆ ਹੋਇਆ ਇੱਕ ਪਹਿਲੂ ਹੈਗਾ। ਸੋ ਇਹ ਜਿਹੜੀ ਸਾਰੀ ਅਨਾਊਂਸਮੈਂਟ ਹੈ ਕੱਲ੍ਹ ਕੀਤੀ ਗਈ। ਅੱਛਾ ਵਾਸੂ ਜੀ, ਇਹਦੇ ਨਾਲ ਜੁੜੀ ਇੱਕ ਗੱਲ ਫਟਾਫਟ ਆਪਾਂ ਹੋਰ ਕਰ ਲਈ, ਉਹ ਤੋਂ ਪਹਿਲਾਂ ਮੈਂ ਇੱਕ ਅਨਾਊਂਸਮੈਂਟ ਕਰ ਦੇਵਾਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਅੰਮ੍ਰਿਤ ਪ੍ਰਕਾਸ਼ ਸਾਹਿਬ ਵਿਖੇ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਦਰਬਾਰ ਸਜਾਏ ਜਾ ਰਹੇ ਨੇ। ਗੁਰਦੁਆਰਾ ਸਾਹਿਬ 7990123 ਏ ਸਟਰੀਟ 'ਤੇ ਹੈ, ਸਰੀ ਵਿੱਚ। 22 to 24 May ਸ਼ਾਮ 7:30 to 9:30 ਤੱਕ ਮਹਾਨ ਕੀਰਤਨ ਸਮਾਗਮ ਵਿੱਚ ਪਦਮ ਸ਼੍ਰੀ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਸ਼ਾਮਲ ਹੋਣਗੇ। 25 to 28 May ਤੱਕ ਮਹਾਨ ਗੁਰਮਤਿ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ 29 to 31 May ਪੰਡਾਲ ਵਿੱਚ ਮਹਾਨ ਅੰਮ੍ਰਿਤ ਰਸ ਕੀਰਤਨ ਦਰਬਾਰ ਹੋਵੇਗਾ। ਹੋਰ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 7788-99-1576 'ਤੇ 7788-99-1576। ਗੁਰਦੁਆਰਾ ਅੰਮ੍ਰਿਤ ਪ੍ਰਕਾਸ਼ ਵੱਲੋਂ ਇਹ ਸੂਚਨਾ ਸੀ।
ਮੈਸੇਜ ਆਇਆ ਇੱਕ ਸੁਰੇਸ਼ ਸ਼ਰਮਾ ਜੀ ਦਾ,
ਕੀ ਕਹਿੰਦੇ
ਉਹਨਾਂ ਨੇ, ਆਈ ਥਿੰਕ ਉਹ ਪੁੱਛਣਾ ਚਾਹੁੰਦੇ ਨੇ ਵੀ ਜਿਹੜਾ ਇਹ ਥਰਮੋਸਟੈਟ ਦੇਣਾ ਇਹਨਾਂ ਨੇ ਉਹ ਕਿਵੇਂ ਲਿਆ ਜਾ ਸਕਦਾ। ਸੋ ਸਰਕਾਰ ਨੇ ਇਹ ਕਿਹਾ ਵੀ ਉਹ ਜਿਹੜਾ ਪ੍ਰੋਗਰਾਮ ਆ ਫਾਲ ਦੇ ਵਿੱਚ ਸ਼ੁਰੂ ਕਰਨਾ ਤੇ ਜਿਹੜੀ ਐਪ ਲਾਂਚ ਕਰਨੀ ਆ ਉਹ ਵੀ ਫਾਲ ਦੇ ਵਿੱਚ ਹੋਣੀ ਆ, ਤੇ ਨਾਲ ਉਹਨਾਂ ਨੇ ਦੱਸਿਆ ਵੀ ਐਪ ਦੇ ਵਿੱਚ ਜਿਹੜੇ ਬੀਸੀ ਆਈਡੋ ਦੇ ਪ੍ਰੋਗਰਾਮਸ ਨੇ ਤੁਸੀਂ ਉਹਦੇ ਵਾਸਤੇ ਐਨਰੋਲ ਕਰ ਸਕੋਗੇ। ਸੋ ਇਹ ਮੇਰੀ ਅਸੰਪਸ਼ਨ ਹੈ ਕਿ ਉਸ ਐਪ ਦੇ ਵਿੱਚ ਹੀ ਕੋਈ ਆਪਸ਼ਨ ਹੋਏਗਾ ਜਿਹਦੇ ਵਿੱਚ ਜਾ ਕੇ ਤੁਸੀਂ ਅਪਲਾਈ ਕਰ
ਸਕੋਗੇ
ਉਸ ਸਮਾਰਟ ਥਰਮੋਸਟੈਟ ਵਾਸਤੇ ਜੇ ਤੁਹਾਡੇ ਘਰ ਦੇ ਵਿੱਚ ਇਲੈਕਟ੍ਰਿਕ ਬੇਸਬੋਰਡ ਹੀਟਿੰਗ ਹੈ।
ਤੇ ਇਨਕਮ ਟੈਸਟਡ ਨਹੀਂ ਹੋਣਾ?
ਹਾਂ, ਇਹ ਇਨਕਮ ਟੈਸਟਡ ਨਹੀਂ, ਐਟਲੀਸਟ ਅਜੇ ਤਾਂ ਉਹਨਾਂ ਨੇ
ਅਜੇ ਤੱਕ ਨਹੀਂ ਦੱਸਿਆ ਵੀ $350 ਦਾ ਜੇ ਥਰਮੋਸਟੈਟ ਕੀ ਕਿਸੇ ਉਸ ਵਿਅਕਤੀ ਨੂੰ ਵੀ ਮਿਲ ਜਾਏਗਾ ਜਿਹਦੇ ਜਿਹੜਾ ਕਿ ਈਜ਼ੀਲੀ ਅਫੋਰਡ ਵੀ ਕਰ ਸਕਦਾ ਹੈ। ਸੋ ਇਹ ਦੇਖਣਾ ਹੋਏਗਾ, ਅਜੇ ਇਹ ਇਨਕਮ ਟੈਸਟਡ ਨਹੀਂ ਆ।
ਇੱਕ ਮੈਸੇਜ ਆਇਆ ਕਹਿੰਦੇ ਅਮਰੀਕਾ ਦੇ ਵਿੱਚ ਤਾਂ ਵਿੰਡ ਮਿਲਸ ਦੇ ਉੱਤੇ ਟੋਟਲ ਪਾਬੰਦੀ ਲਗਾਤੀ ਹੈ ਡੋਨਲਡ ਟਰੰਪ ਨੇ, ਕੋਈ ਨਵੀਂ ਇਨਵੈਸਟਮੈਂਟ ਨਹੀਂ ਕਰਾਂਗੇ, ਇਟਸ ਵੇਸਟ ਆਫ ਮਨੀ। ਬਾਕੀ ਚਲੋ ਡੋਨਲਡ ਟਰੰਪ ਨਾਲ
ਤਾਂ ਕਹਿੰਦੇ ਸੋਹਣੀਆਂ ਨਹੀਂ ਲੱਗਦੀਆਂ ਵਿੰਡ ਮਿਲਸ, ਟਰੰਪ ਤੇ ਕਹਿੰਦੇ ਛੱਤ ਤੇ ਪੱਖਾ ਵੀ ਨਹੀਂ ਲਾਉਂਦੇ। ਕਮਾਲ ਆ ਯਾਰ ਟਰੰਪ ਦਾ ਵੀ, ਕੀ ਕਰੀਏ।
ਅੱਛਾ ਫਲੋਰੀਡਾ ਜ਼ਿਆਦਾ ਰਹਿੰਦੇ ਨੇ, ਉੱਥੇ ਲਾਉਂਦੇ ਹੋਣਗੇ ਪੱਖਾ,
ਨਾ ਨਾ ਪੱਖਾ ਨਹੀਂ ਲਾਉਂਦੇ,
ਛੱਤ ਨਹੀਂ ਲਾਉਂਦੇ।
ਉਹਨੂੰ ਪੱਖਿਆਂ ਤੋਂ ਸਖਤ ਨਫ਼ਰਤ ਹੈ। ਇਹਦਾ ਇੰਪੈਕਟ ਅਦਾਲਤੀ ਕਾਰਵਾਈਆਂ ਦੇ ਵਿੱਚ ਵੱਖੋ ਵੱਖਰੇ ਕਿਸਮ ਨਾਲ ਦੇਖਣ ਨੂੰ ਮਿਲਦਾ। ਇਹ ਅਸੀਂ ਦੇਖ ਚੁੱਕੇ ਹਾਂ ਕਿ ਆਲਰੇਡੀ ਜਿਹੜਾ ਕਾਉਚਿਨ ਵਾਲਾ ਜਿਹੜੀ ਉਹਦੀ ਲੈਂਡ ਰੂਲਿੰਗ ਸੀ ਉਹਨੂੰ ਲੈ ਕੇ ਹੁਣ ਫੈਡਰਲ ਪੱਧਰ ਤੱਕ ਗੂੰਜਾਂ ਉੱਠ ਰਹੀਆਂ ਨੇ, ਕੰਜ਼ਰਵੇਟਿਵ ਪਾਰਟੀ ਵੱਲੋਂ ਇੱਕ ਮਤਾ ਪੇਸ਼ ਕੀਤਾ ਜਾ ਰਿਹਾ। ਚਲੋ ਉਹ ਇੱਕ ਲਹਿਦਾ ਇਸ਼ੂ ਆ, ਜੁੜਦਾ ਪਰ ਉਹ ਇਹਦੇ ਨਾਲ ਹੀ ਆ, ਪ੍ਰਾਈਵੇਟ ਪ੍ਰੋਪਰਟੀ ਰਾਈਟਸ ਨਾਲ। ਡ੍ਰਿਪਾ ਦਾ ਇੱਕ ਹੋਰ ਅਸਰ ਦੇਖਣ ਨੂੰ ਮਿਲਿਆ, BC ਸੁਪਰੀਮ ਕੋਰਟ ਦੇ ਵਿੱਚ ਲਿਲਵਟ ਫਸਟ ਨੇਸ਼ਨ ਵੱਲੋਂ ਇੱਕ ਮੁਕੱਦਮਾ ਕੀਤਾ ਗਿਆ BC ਹਾਈਡਰੋ ਦੇ ਖਿਲਾਫ਼। ਅਸੀਂ ਹੁਣੇ ਆ ਬਿਜਲੀ ਦੀ ਜਨਰੇਸ਼ਨ ਬਾਰੇ ਗੱਲ ਕਰ ਰਹੇ ਹਾਂ। ਇਹਨਾਂ ਦਾ ਇਹ ਕਹਿਣਾ ਵੀ ਇੱਕ ਲਿਲਵਟ ਨੇਸ਼ਨ ਦਾ ਇੱਕ ਨਾ ਵਿਸਲਰ ਦੇ ਲਾਗੇ ਪਾਵਰ ਪਲਾਂਟ ਹੈ, ਬ੍ਰੈਂਡੀ ਵਾਈਨ ਕ੍ਰੀਕ ਰਨ ਆਫ ਦਾ ਰਿਵਰ ਪ੍ਰੋਜੈਕਟ, ਜਿਹੜਾ ਇੰਨੀ ਕੁ ਬਿਜਲੀ ਪੈਦਾ ਕਰਦਾ ਵੀ 3500 ਘਰਾਂ ਨੂੰ ਉਹ ਊਰਜਾ ਪ੍ਰਦਾਨ ਕਰਦਾ। ਅਤੇ ਇਹਨਾਂ ਦਾ ਜਿਹੜਾ ਇਹ ਲਿਲਵਟ ਨੇਸ਼ਨ ਹੈ, ਮੈਜੋਰਿਟੀ ਸਟੇਕ ਇਸ ਪਲਾਂਟ ਦੇ ਵਿੱਚ ਇਹਨਾਂ ਦਾ ਰੇਟ ਰਿਨਿਊਅਲ ਹੋਇਆ ਹਲੇ।
ਸੋ ਇਹਨਾਂ 3 ਸਾਲ ਪਹਿਲਾਂ ਹੀ ਇਹ ਪ੍ਰੋਜੈਕਟ ਖਰੀਦਿਆ ਸੀ ਇਹਦੇ ਵਿੱਚ ਮੈਜੋਰਿਟੀ ਸਟੇਕ।
ਹਾਂ,
ਤੇ ਉਦੋਂ ਜਦੋਂ ਇਹਨਾਂ ਨੇ ਖਰੀਦਿਆ ਸੀ ਉਹ ਪ੍ਰੋਜੈਕਟ ਆਲਰੇਡੀ ਚੱਲਦਾ ਸੀ ਤੇ ਜਦੋਂ ਇਹਨਾਂ ਨੇ ਕੰਟਰੈਕਟ ਸਾਈਨ ਕੀਤਾ BC ਹਾਈਡਰੋ ਵਾਲਿਆਂ ਨੇ ਇਹਨਾਂ ਨੂੰ ਦੱਸਿਆ ਸੀ ਕਿ ਇਹਦਾ ਜਿਹੜਾ ਇਲੈਕਟ੍ਰਿਸਿਟੀ ਪਰਚੇਜ਼ ਅਗਰੀਮੈਂਟ ਆ ਉਹ ਰਿਨਿਊਅਲ ਉਹਦਾ ਹੋਣਾ 3 ਸਾਲਾਂ ਬਾਅਦ। ਸੋ ਹੁਣ ਜਦੋਂ ਰਿਨਿਊ ਹੋ ਰਿਹਾ, ਇਹ ਫਸਟ ਨੇਸ਼ਨ ਵਾਲੇ ਕਹਿ ਰਹੇ ਨੇ ਵੀ BC ਹਾਈਡਰੋ ਵੱਲੋਂ ਸਾਨੂੰ ਜਿਹੜਾ ਰੇਟ ਆਫਰ ਕੀਤਾ ਜਾ ਰਿਹਾ ਉਹ ਘੱਟ ਆ,
ਤੇ ਉਹਨਾਂ ਨੇ ਆਪਣੇ ਲੋਸੂਟ ਦੇ ਵਿੱਚ ਹਵਾਲਾ ਦਿੱਤਾ ਹੈ ਡ੍ਰਿਪਾ ਦਾ ਕਿ BC ਹਾਈਡਰੋ ਨੇ ਪ੍ਰੋਪਰ ਜਿਹੜੀ ਇਹਨਾਂ ਦੀ ਡਿਊਟੀ ਟੂ ਕੰਸਲਟ ਸੀ, ਸਲਾਹ ਮਸ਼ਵਰਾ ਕਰਨ ਦਾ ਜੋ ਉਹਨਾਂ ਦਾ ਫਰਜ਼ ਬਣਦਾ ਸੀ, ਇਹਨਾਂ ਨੇ ਉਹਦੇ ਮੁਤਾਬਕ ਸਾਡੇ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ। ਇਨਫੈਕਟ ਇਹਨਾਂ ਨੇ ਮੰਗ ਤਾਂ ਇਹ ਕੀਤੀ ਸੀ BC ਸੁਪਰੀਮ ਕੋਰਟ ਦੇ ਵਿੱਚ ਕਿ ਹਾਲ ਦੀ ਘੜੀ ਜਿਹੜਾ ਇਹ ਨਵਾਂ ਰੇਟ ਹੈ ਇਹ ਲਾਗੂ ਹੋਣ ਤੋਂ ਤੁਸੀਂ ਇੰਜੰਕਸ਼ਨ ਲਾ ਦਿਓ, ਪਰ BC ਸੁਪਰੀਮ ਕੋਰਟ ਨੇ ਉਹ ਇੰਜੰਕਸ਼ਨ ਵਾਲੀ ਅਰਜ਼ੀ ਤੇ ਨਹੀਂ ਮੰਨੀ। ਪਰ ਇਸ ਪੂਰੇ ਮੁਕੱਦਮੇ ਦੇ ਉੱਪਰ ਫੈਸਲਾ ਆਉਣਾ ਅਜੇ ਬਾਕੀ ਆ, ਤੇ ਡ੍ਰਿਪਾ ਦਾ ਇਫੈਕਟ ਕੀ ਹੋ ਸਕਦਾ ਇਹ ਇੱਕ ਵਾਰ ਫੇਰ ਇਸ ਚੀਜ਼ ਦੇ ਵਿੱਚੋਂ ਸਾਹਮਣੇ ਆਉਂਦਾ।
ਮੇਨ ਇਹਦੇ ਵਿੱਚ ਗੱਲ ਸਮਝਣ ਵਾਲੀ ਇਹ ਹੈ ਕਿ BC ਹਾਈਡਰੋ ਵੱਲੋਂ ਜਿਹੜਾ ਰੇਟ ਆਫਰ ਕੀਤਾ ਜਾ ਰਿਹਾ ਇੰਡੀਪੈਂਡੈਂਟ ਪਾਵਰ ਪ੍ਰੋਡਿਊਸਰਸ ਨੂੰ, ਉਹਦੇ ਵਿੱਚ ਵੀ ਫਸਟ ਨੇਸ਼ਨਸ ਕਹਿ ਰਹੇ ਨੇ ਵੀ ਉਹ ਰੇਟ ਆਫਰ ਕਰਨ ਤੋਂ ਪਹਿਲਾਂ ਵੀ ਸਾਨੂੰ ਪੁੱਛੋ, ਸਾਡੇ ਨਾਲ ਡਿਸਕਸ਼ਨ ਕਰੋ, ਕੰਸਲਟ ਕਰੋ
ਜੀ।
ਪਰ BC ਹਾਈਡਰੋ ਵੱਲੋਂ BC ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਵੀ ਦਿਸ ਇਜ਼ ਨੋਟ ਸਬਜੈਕਟ ਟੂ ਕੰਸਲਟੇਸ਼ਨ।
ਸਹੀ ਗੱਲ,
ਵੀ ਇਹ ਤਾਂ ਜੋ ਮਾਰਕੀਟ ਦੇ ਪ੍ਰਾਈਸ ਦੇ ਮੁਤਾਬਕ ਜੋ ਬਾਕੀ ਇੰਡੀਪੈਂਡੈਂਟ ਪਾਵਰ ਪ੍ਰੋਡਿਊਸਰਸ ਨੂੰ ਜੋ ਰੇਟ ਆਫਰ ਕੀਤਾ ਜਾ ਰਿਹਾ ਉਸੇ ਲਾਈਨ ਦੇ ਵਿੱਚ ਇਹਨਾਂ ਨੂੰ ਵੀ ਆਫਰ ਕੀਤਾ ਜਾਏਗਾ ਵੀ ਇਹਦਾ ਮਤਲਬ ਕੰਸਲਟੇਸ਼ਨ ਨਹੀਂ ਹੈ
ਜੀ। ਪਰ ਤੁਸੀਂ ਇਹ ਦੇਖੋ ਨਾ, ਦੇਖੋ ਭਾਵੇਂ ਅਦਾਲਤ ਦੇ ਮੁਕੱਦਮੇ ਦੇ ਵਿੱਚ ਜਿਹੜੀ ਗੱਲ ਹੈਗੀ ਆ ਉਹ ਕਲੀਅਰਲੀ ਸਾਹਮਣੇ ਆ ਵੀ ਜਾਵੇ, ਪਰ ਜਿੰਨੇ ਵੀ ਹੋਰ ਬਾਕੀ ਦੇ ਪ੍ਰੋਜੈਕਟਸ ਹੈਗੇ ਨੇ, ਆਹ ਹੁਣ ਜਿਵੇਂ ਆ ਵਿੰਡ ਮਿਲ ਵਾਲਾ ਪ੍ਰੋਜੈਕਟ ਲੱਗਣਾ ਜਿਹੜੇ ਅਗਲੇ 4 ਸਾਲਾਂ 'ਚ ਲੱਗਣੇ ਨੇ ਉਹਦੇ 'ਚ 51% ਓਨਰਸ਼ਿਪ ਮਿਨੀਮਮ ਇੰਡੀਜਨਸ ਭਾਈਚਾਰਿਆਂ ਦੀ ਹੋਣੀ ਚਾਹੀਦੀ ਹੈ।
ਸਾਡੇ ਜਿੰਨੇ ਵੀ ਮੇਜਰ ਪ੍ਰੋਜੈਕਟਸ ਨੇ
ਸਾਰਿਆਂ ਦੇ ਵਿੱਚ
ਇੰਡੀਜਨਸ ਪਾਰਟਨਰਸ਼ਿਪ ਮਾਡਲ ਨਾਲ ਹੀ
ਉਹਦੇ ਨਾਲ ਹੀ
ਅਪਰੂਵਲ ਮਿਲ ਰਿਹਾ, ਤਾਂ ਹੀ ਉਹ ਬਣ ਪਾ ਰਹੇ ਨੇ, ਅਦਰਵਾਈਜ਼ ਉਹ ਬਣ ਹੀ ਨਹੀਂ ਸਕਦੇ।
ਹੁਣ ਤੁਸੀਂ ਇਹ ਸੋਚੋ ਵੀ ਜੇ ਡ੍ਰਿਪਾ ਦੇ ਵਿੱਚੋਂ ਇਸੇ ਤਰ੍ਹਾਂ ਦੀਆਂ ਮੱਦਾਂ ਕੱਢ ਕੱਢ ਕੇ ਜੇ ਇੰਡੀਜਨਸ ਗਰੁੱਪਸ ਦੇ ਜਿਹੜੇ ਵਕੀਲ ਨੇ ਇੱਦਾਂ ਦੇ ਮੁਕੱਦਮੇ ਪਾਉਂਦੇ ਰਹਿੰਦੇ ਨੇ ਤਾਂ ਉਹਦੇ ਨਾਲ ਪ੍ਰੋਜੈਕਟਸ ਡਿਲੇ ਹੁੰਦੇ ਆ। ਸਗੋਂ ਜਿਹੜਾ ਜੇ ਤੁਸੀਂ ਇਹ ਕਹਿ ਲਓ ਵੀ ਉਹਦੇ ਵਿੱਚ ਮੇਜਰ ਸਟੇਕ ਹੋਲਡਰ, ਇਹ ਤਾਂ ਚਲੋ BC ਹਾਈਡਰੋ ਦੇ ਪ੍ਰੋਜੈਕਟਸ ਨੇ, ਪਰ ਇਹਨਾਂ ਨੇ ਵੀ ਅੱਗੇ ਇੰਡੀਪੈਂਡੈਂਟ ਪਾਵਰ ਪ੍ਰੋਡਿਊਸਰਸ ਨੂੰ ਲਿਆਂਦਾ, ਜੇ 51% ਸਟੇਕ ਹੋਲਡਰ ਨੇ ਇੱਦਾਂ ਦੇ ਅੜਿੱਕੇ ਡਾਹ ਦੇਣੇ ਨੇ ਪ੍ਰੋਜੈਕਟ ਦੇ ਵਿੱਚ, ਤਾਂ ਜਿਹੜਾ ਕੋਈ ਦੂਜਾ ਪ੍ਰਾਈਵੇਟ ਪ੍ਰਪੋਨੈਂਟ ਆ ਜਿਹੜਾ ਬਾਕੀ ਦਾ 49% ਹੋਲਡਰ ਆ, ਅਗਲਾ ਸੋਚੇਗਾ ਰਹਿਣ ਦੋ ਯਾਰ ਮੈਂ ਕਾਹਨੂੰ ਪੰਗਾ ਲੈਣਾ, ਕਿਉਂਕਿ ਬਹੁਤ ਸਾਰੇ ਜਿਹੜੇ ਅਜਿਹੇ ਐਨਰਜੀ ਪ੍ਰੋਡਿਊਸਰਸ ਨੇ, ਇਨਵੈਸਟਰ ਨੇ, ਉਹ ਇੱਦਾਂ ਥੋੜ੍ਹੇ ਆ ਵੀ ਉਹ BC ਤੋਂ ਬਾਹਰ ਜਾਂ ਕੈਨੇਡਾ ਤੋਂ ਬਾਹਰ ਇਨਵੈਸਟ ਨਹੀਂ ਕਰ ਸਕਦੇ, ਉਹਨਾਂ ਲਈ ਪੂਰੀ ਦੁਨੀਆ ਖੁੱਲੀ ਆ। ਅਗਲਾ ਕਹਿੰਦਾ ਇੱਥੇ ਮੈਂ ਕਾਹਨੂੰ ਪੈਸੇ ਫਸਾਉਣੇ, ਮੈਂ ਕਿਤੇ ਹੋਰ ਜਾਂਦਾ।
ਸੋ BC ਕੰਜ਼ਰਵੇਟਿਵਸ ਦੇ ਜਿਹੜੇ ਐਨਰਜੀ ਕ੍ਰਿਟਿਕ ਨੇ ਲੈਰੀ ਨਿਊਫੈਲਡ
ਜੀ,
ਉਹਨਾਂ ਦਾ ਕਹਿਣਾ ਸੀ ਕਹਿੰਦੇ ਵੀ 119 ਇਸ ਤਰ੍ਹਾਂ ਦੇ ਇੰਡੀਪੈਂਡੈਂਟ ਪਾਵਰ ਪ੍ਰੋਜੈਕਟਸ ਨੇ ਇੱਥੇ ਆਪਣੇ BC ਦੇ ਵਿੱਚ, ਤੇ BC ਹਾਈਡਰੋ ਜੇ ਮੁਕੱਦਮਾ ਕਿਤੇ ਹਾਰ ਗਈ ਤੇ ਕਹਿੰਦੇ ਉਹ ਸਾਰੇ ਦੇ ਸਾਰੇ ਪ੍ਰੋਜੈਕਟਸ ਜਿਹੜੇ ਨੇ ਉਹਨਾਂ ਦੀ ਕੋਸਟ ਐਸਕੇਲੇਸ਼ਨ ਹੋ ਜਾਏਗੀ, ਕਿ ਉਹ ਸਾਰੇ ਹੀ ਕਹਿਣਗੇ ਕਿ ਜੀ ਸਾਨੂੰ ਹੁਣ ਵੱਧ ਰੇਟ ਆਫਰ ਕੀਤਾ ਜਾਵੇ, ਸਾਡੇ ਨਾਲ ਕੰਸਲਟੇਸ਼ਨ ਕਰੋ, ਸਾਰੇ ਮੁਕੱਦਮੇ ਕਰ ਦੇਣਗੇ, ਫਿਰ ਲਿਟੀਗੇਸ਼ਨ ਦੀ ਜਿਹੜੀ ਕੋਸਟ ਆ, ਸੋ ਕੋਸਟ ਵਿਲ ਐਸਕੇਲੇਟ।
ਤੇ ਜਿਹੜਾ ਉਹ ਕੋਸਟ ਵਧੇਗੀ ਜੇ BC ਹਾਈਡਰੋ ਦੀ ਗੱਲ ਕਰੀਏ ਤਾਂ ਅਲਟੀਮੇਟ ਫਿਰ ਬਿਜਲੀ ਮਹਿੰਗੀ ਹੋਏਗੀ ਤੇ ਬਿਜਲੀ ਦੇ ਬਿੱਲ ਕਿਹਨੇ ਭਰਨੇ ਆ?
ਐਗਜੈਕਟਲੀ,
ਹਜੇ ਤਾਂ ਇਹਨਾਂ ਨੇ ਕੀਤਾ ਹੋਇਆ ਵੀ 227 ਤੱਕ ਹੀ 3-4% ਬਿਜਲੀ ਦੇ ਰੇਟ 'ਚ ਵਾਧਾ ਹੋਣਾ, ਫਰੀਜ਼ ਕੀਤੇ ਨਾ ਰੇਟ, ਪਰ ਉਹ ਤੋਂ ਬਾਅਦ ਕੀ ਜਿਹੜੇ ਆਹ ਪ੍ਰੋਜ੕ਕਟਸ ਵੀ ਨੇ, ਜਿਹੜਾ ਆਹ $1 billion ਵਾਲਾ ਪਲਾਨ ਵੀ ਅਨਾਊਂਸ ਕੀਤਾ, ਇੱਦਾਂ ਦਾ ਨਾ ਹੋਏਗਾ ਵੀ ਇਹਨੂੰ ਲੈ ਕੇ ਖਦਸ਼ਾ ਇਹ ਵੀ ਹੈ ਇੱਕ ਕਿ 227 ਤੋਂ ਬਾਅਦ ਇਹ ਤਾਂ ਨਹੀਂ ਇਕਦਮ ਬਿਜਲੀ ਦੇ ਰੇਟ ਨਾ ਕਿਤੇ ਜੰਪ ਕਰ ਜਾਣ।
ਜੀ ਜੀ,
ਕਿਉਂਕਿ ਜੇ ਬਿਜਲੀ ਦੀ ਡਿਮਾਂਡ ਇੰਨੀ ਜ਼ਿਆਦਾ, ਸਾਡੀ ਪੈਦਾਵਾਰ ਉੰਨੀ ਬਿਜਲੀ ਦੀ ਹੈ ਨਹੀਂ, ਜੇ ਅਸੀਂ ਕਿਤੋਂ ਹੋਰੋਂ ਖਰੀਦਦੇ ਹਾਂ, ਕੁਝ ਵੀ ਹੋਰ ਕਰਦੇ ਹਾਂ, ਤਾਂ ਇੱਦਾਂ ਨਾ ਹੋਵੇ ਵੀ ਕਿਤੇ ਇਕਦਮ 227 ਤੋਂ ਬਾਅਦ ਰੇਟਸ ਦੇ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲੇ।
ਬਿਲਕੁਲ,
ਖਤਰਾ ਦੇ ਖਦਸ਼ਾ ਇਹ ਵੀ ਆ।
ਕਿਉਂਕਿ ਇਸੇ ਤਰ੍ਹਾਂ ਦਾ ਕੰਮ ਜਿਹੜਾ BC ਫੈਰੀਜ਼ ਦੇ ਵਿੱਚ ਵੀ ਹੋ ਰਿਹਾ।
ਯੈਸ,
BC ਫੈਰੀਜ਼ ਦੇ ਵੀ ਜਿਹੜੇ ਫੇਅਰਸ ਨੇ ਉਹਨਾਂ ਦੇ ਉੱਤੇ ਕੈਪ ਲਾਈ ਹੋਈ ਆ ਕਿ ਨਹੀਂ ਵਧਾਏ ਜਾ ਸਕਦੇ ਆ, ਤੇ BC ਫੈਰੀਜ਼ ਵਾਲੇ ਜਿਹੜੇ ਨਿਕੋਲਸ ਜਿਮਨੇਜ਼ ਨੇ ਉਹਨਾਂ ਦਾ ਵੱਲੋਂ ਬਾਰ ਬਾਰ ਇਹ ਗੱਲ ਕਹੀ ਜਾਂਦੀ ਹੈ, ਕਹਿੰਦੇ ਵੀ 230 ਦੇ ਵਿੱਚ ਜਾ ਕੇ ਤਾਂ ਫਿਰ ਸਾਨੂੰ 230 ਤੋਂ ਵੀ ਪਹਿਲਾਂ
ਹੀ
ਜਿਹੜੀ ਕੈਬ ਜਦੋਂ ਐਕਸਪਾਇਰ ਹੋਣੀ ਹੈ ਸਾਨੂੰ ਅਪ ਟੂ 30% ਫੇਅਰ ਹਾਈਕ ਕਰਨੀ ਪੈਣੀ ਹੈ।
30%
ਭਾੜੇ ਨੇ ਉਹ 30% ਤੱਕ, ਮਤਲਬ ਇੱਕ ਤਿਹਾਈ ਦਾ ਵਾਧਾ ਉਹਦੇ ਵਿੱਚ ਕਰਨਾ ਪੈ ਸਕਦਾ ਜੇ ਅਸੀਂ ਆਪਣੇ ਐਗਜ਼ਿਸਟਿੰਗ ਆਪਰੇਸ਼ਨਸ ਨੂੰ ਹੀ ਚੱਲਦਾ ਰੱਖਣਾ, ਨਵੇਂ ਕੈਪੀਟਲ ਪ੍ਰੋਜੈਕਟਸ ਵਾਸਤੇ, ਨਵੀਆਂ ਫੈਰੀਸ ਪ੍ਰੋਕਿਓਰ ਕਰਨ ਵਾਸਤੇ ਨਹੀਂ, ਉਹ ਤਾਂ ਫੈਡਰਲ ਸਰਕਾਰ ਜਾਂ ਪ੍ਰੋਵਿੰਸ਼ੀਅਲ ਸਰਕਾਰ ਫੰਡਿੰਗ ਦੇਵੇ, ਆਪਰੇਸ਼ਨਸ ਨੂੰ ਐਗਜ਼ਿਸਟਿੰਗ ਰਾਊਟਸ ਨੂੰ ਕੰਟੀਨਿਊ ਕਰਨ ਵਾਸਤੇ ਫੇਅਰਸ ਵਧਾਉਣੇ ਪੈਣਗੇ। ਐਂਡ ਉਹ ਇਦਾਂ ਲੱਗਦਾ ਕਿ ਸਾਰੇ ਹੀ ਜਿਹੜੇ ਸਾਡੇ ਕਰਾਊਨ ਕਾਰਪੋਰੇਸ਼ਨਸ ਨੇ ਉਹਨਾਂ ਦੇ ਉੱਤੇ ਗੱਲ ਟੁੱਕਦੀ ਆ,
ਸਾਰਿਆਂ ਤੇ ਗੱਲ ਟੁੱਕਦੀ ਆ। BC ਹਾਈਡਰੋ ਦਾ ਵੀ ਜੋ ਆ ਚਲੋ ਅਨਾਊਂਸਮੈਂਟ ਬੜੀ ਕੀਤੀ ਗਈ ਹੈ ਬੜੇ ਜ਼ੋਰ ਸ਼ੋਰ ਦੇ ਨਾਲ, ਪਰ ਇਹ $1 billion ਦਾ ਜਿਹੜਾ ਖਰਚਾ ਇਹ ਦੇਖੋ ਕਿਤੇ ਰਾਸ ਆ ਜਾਵੇ ਬਸ।
ਜੀ ਜੀ,
ਬਿਜਲੀ ਦੀ ਵਰਤੋਂ ਸੰਭਲ ਕੇ ਕੀਤੀ ਜਾਵੇ,
ਕਿਤੇ ਕਰੰਟ ਹੀ ਨਾ ਲੱਗ ਜਾਵੇ।
ਬਸ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ।
ਅੱਛਾ, ਕੁਇਕਲੀ ਯਾਰ, ਵੈਸੇ ਅੱਜ BC ਟ੍ਰਾਂਜ਼ਿਟ ਵਰਕਰਸ ਦੀ ਬਹੁਤ ਛੇਤੀ ਛੇਤੀ ਗੱਲ ਕਰ ਲਈਏ ਫਟਾਫਟ। ਜਿਹੜੇ ਕੋਸਟ ਮਾਊਂਟਨ ਬੱਸ ਕੰਪਨੀ ਵਾਲੇ ਵਰਕਰਸ ਨੇ ਅਤੇ ਜਿਹੜੇ ਸੀ ਬੱਸ 'ਤੇ ਕੰਮ ਕਰਨ ਵਾਲੇ ਵਰਕਰਸ ਨੇ, ਉਹਨਾਂ ਦੀ ਵੀ ਨੈਗੋਸੀਏਸ਼ਨ ਵਗੈਰਾ ਚੱਲ ਰਹੀ ਸੀ ਅਤੇ ਫਰਵਰੀ ਤੋਂ ਗੱਲਬਾਤ ਕਰਨ ਲੱਗੇ ਸੀ, ਅਤੇ ਅਜੇ ਤੱਕ ਕੋਸਟ ਮਾਊਂਟਨ ਬੱਸ ਕੰਪਨੀ ਨਾਲ ਇਸ ਯੂਨੀਅਨ ਦਾ ਕੋਈ ਇਹਨਾਂ ਦੀ ਸਹਿਮਤੀ ਬਣ ਨਹੀਂ ਸਕੀ ਅਤੇ ਸਟ੍ਰਾਈਕ ਵੋਟ ਵੱਲ ਇਹ ਵੀ ਵੱਧਦੇ ਪਏ ਆ।
ਸੋ 31 ਮਾਰਚ ਨੂੰ ਇਹਨਾਂ ਦਾ ਕੰਟਰੈਕਟ ਐਕਸਪਾਇਰ ਹੋ ਗਿਆ, ਫਰਵਰੀ ਵਿੱਚ ਗੱਲਬਾਤ ਸ਼ੁਰੂ ਹੋਈ ਸੀ, ਕਿਸੇ ਪਾਸੇ ਲੱਗੀ ਨਹੀਂ। ਸੋ ਯੂਨੀਫੋਰ ਦੇ ਮੈਂਬਰਸ ਨੇ ਇਹ ਟ੍ਰਾਂਜ਼ਿਟ ਵਰਕਰਸ, ਯੂਨੀਫੋਰ 111 ਅਤੇ 2200, ਤਕਰੀਬਨ 5000 ਟ੍ਰਾਂਜ਼ਿਟ ਵਰਕਰਸ ਨੇ, ਅਤੇ ਇਹਨਾਂ ਦੇ ਵਿੱਚ ਬੱਸਾਂ ਦੇ ਡਰਾਈਵਰ ਵੀ ਸ਼ਾਮਲ ਨੇ। ਸੋ ਉਹ ਕੰਟਰੈਕਟ ਨੂੰ ਲੈ ਕੇ ਗੱਲਬਾਤ ਕਰਦੇ ਸੀ CMBC ਨਾਲ, ਕੋਸਟ ਮਾਊਂਟਨ ਬੱਸ ਕੰਪਨੀ ਨਾਲ, ਗੱਲਬਾਤ ਬਣੀ ਨਹੀਂ ਕੋਈ ਇਹਦੇ ਵਿੱਚ ਜਿਹੜੀਆਂ। ਸੋ ਹੁਣ ਇਹ 26 ਮਈ ਨੂੰ ਸਟ੍ਰਾਈਕ ਵੋਟ ਕਰਨ ਜਾ ਰਹੇ ਨੇ, ਅਤੇ ਸਟ੍ਰਾਈਕ ਵੋਟ ਕਰਕੇ ਬੇਸਿਕਲੀ ਫੈਸਲਾ ਕਰਨਗੇ ਵੀ ਆਪਾਂ ਹੜਤਾਲ 'ਤੇ ਜਾਣਾ ਕਿ ਨਹੀਂ। ਅਤੇ ਜਿਹੜੇ ਕੁਝ ਵੱਡੇ ਮੁੱਦੇ ਨੇ ਉਹ ਸ਼ਿਫਟ ਦੇ ਵਿਚਕਾਰ ਜਿਹੜੀ ਬ੍ਰੇਕ ਹੁੰਦੀ ਆ ਉਹਨੂੰ ਲੈ ਕੇ ਨੇ, ਵਾਸ਼ਰੂਮ ਐਕਸੈਸ ਨੂੰ ਲੈ ਕੇ ਨੇ, ਅਤੇ ਜਿਹੜੇ ਕਹਿੰਦੇ ਸਾਨੂੰ ਜਿਹੜੇ ਸਕੈਜੂਲ ਦਿੱਤੇ ਜਾ ਰਹੇ ਨੇ ਉਹ ਬੜੇ ਇਮਪ੍ਰੈਕਟੀਕਲ ਨੇ, ਵੀ ਇਸ ਤਰ੍ਹਾਂ ਦੇ ਮੁੱਦੇ ਨੇ, ਪਲੱਸ ਵੇਜਿਸ ਨੂੰ ਲੈ ਕੇ ਇਸ਼ੂ ਹੈ। ਸੋ ਵੇਜ ਜਿਹੜੇ
ਕੰਟਰੈਕਟਿੰਗ ਆਊਟ ਤੇ ਵਰਕ ਪਲੇਸ ਸੇਫਟੀ ਇਹਨਾਂ ਚੀਜ਼ਾਂ ਦਾ ਵੀ ਇਸ਼ੂ ਹੈ।
ਸੋ ਜਿਹੜੇ ਯੰਗ ਡਰਾਈਵਰਸ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਵੇਜਿਸ ਵਧਾਓ, ਜਿਹੜੇ ਸੀਨੀਅਰ ਡਰਾਈਵਰਸ ਨੇ ਉਹ ਕਹਿੰਦੇ ਰਿਟਾਇਰਮੈਂਟ ਤੋਂ ਬਾਅਦ ਸਾਡੇ ਬੈਨੀਫਿਟਸ। ਸੋ ਇਸ ਤਰ੍ਹਾਂ ਦੇ ਇਸ਼ੂਜ਼ ਹੈਗੇ ਜਿਹਦੇ ਉੱਤੇ ਸਹਿਮਤੀ ਅਜੇ ਤੱਕ ਬਣਦੀ ਨਹੀਂ। 26 ਮਈ ਨੂੰ ਇਹ ਵੀ ਸਟ੍ਰਾਈਕ ਵੋਟ ਕਰਨਗੇ, ਅੱਗੋਂ ਫੀਫਾ ਵਰਲਡ ਕੱਪ ਆ ਰਿਹਾ, ਤੇ ਵਰਲਡ ਕੱਪ ਵੇਲੇ ਜੇਕਰ ਬੱਸ ਡਰਾਈਵਰ ਹੀ ਹੜਤਾਲ ਤੇ ਹੋ ਜਾਂਦੇ ਨੇ,
ਨਰਸਾਂ
ਤੇ ਉਧਰੋਂ 911 ਕਾਲ ਟੇਕਰ,
ਉਹਨਾਂ ਨੇ ਵੀ ਯੈਸ ਯੂ ਆਰ ਰਾਈਟ ਪਿਛਲੇ ਹਫਤੇ ਉਹ ਵੀ ਗੱਲ ਸੀ।
ਸੋ ਜੇ ਅਜੇ ਤੱਕ ਦੇਖੋ ਨਰਸਿਸ ਵੱਲੋਂ ਤੇ 911 ਕਾਲ ਟੇਕਰਸ ਵੱਲੋਂ 72 ਘੰਟੇ ਦਾ ਨੋਟਿਸ ਨਹੀਂ ਦਿੱਤਾ ਗਿਆ, ਤੇ ਉਹ ਕਹਿ ਰਹੇ ਨੇ ਵੀ ਸਾਡੀ ਕੋਈ ਮਨਸ਼ਾ ਨਹੀਂ ਹੜਤਾਲ ਤੇ ਜਾਣ ਦੀ, ਬਟ ਇਟਸ ਸਟਿਲ ਅ ਪੋਸੀਬਿਲਿਟੀ।
ਲੈਵਰੇਜ ਪੁਆਇੰਟ ਉਹਨਾਂ
ਤੇ ਫਿਰ ਸਾਡਾ ਜਲੂਸ ਨਿਕਲ ਜਾਣਾ ਵਿਜੇ ਜੀ, ਔਖਾ ਹੋਏਗਾ ਫਿਰ।
ਸਹੀ ਗੱਲ ਆ। ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।
ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ ਗੱਲ ਹੁੰਦੀ।
ਥੈਂਕ ਯੂ ਵੈਰੀ ਮਚ।
ਥੈਂਕ ਯੂ।